ਹਾਂ ਇਹਦਾ ਮਤਲਬ ਦੋ ਮਤਲਬ ਰੱਖਿਆ ਵੀ ਅਸੀਂ ਡਿਬੇਟ ਕਰ ਲਈ ਸਾਰਾ ਕੁਛ ਡਿਨਰ ਕਰ ਕੀਤਾ ਤੇ ਵਹੀ ਇੱਕ ਸਾਰਾ ਠੀਕ ਇਹ ਮੈਨੂੰ ਫੀਲ ਹੋਇਆ
ਬਿਲਕੁਲ ਜੀ ਦੋਨੋਂ ਗੱਲਾਂ ਬਿਲਕੁਲ ਠੀਕ ਨੇ ਮੈਂ ਉਹ ਸਮੇਂ ਦੀ ਵੀ ਗੱਲ ਕੀਤੀ ਹੈ ਔਰ ਹਰਬੰਸ ਮੱਲੀ ਸਾਹਿਬ ਉਹਦੇ ਵਿੱਚ ਬਿਲਕੁਲ ਤੁਸੀਂ ਠੀਕ ਕਿਹਾ ਕਿ ਜਦੋਂ ਅਸੀਂ ਡਿਸਕਸ਼ਨ ਕਰਦੇ ਹਾਂ ਨਾ ਤੇ ਡਿਸਕਸ਼ਨ ਦੇ ਵਿੱਚ ਹਰੇਕ ਦੇ ਆਪਣੇ ਆਪਣੇ ਵਿਚਾਰ ਨੇ ਕਈ ਵਾਰ ਕੋਈ ਗੈਸਟ ਛੋਟੀ ਮੋਟੀ ਕੋਈ ਨਾਰਾਜ਼ਗੀ ਵੀ ਕਹਿ ਦਿੰਦੇ ਆ ਉਹ ਕੋਈ ਐਸੀ ਗੱਲ ਨਹੀਂ ਲੇਕਿਨ ਬਾਅਦ ਦੇ ਵਿੱਚ ਡਿਨਰ ਇਕੱਠੇ ਕਰਨ ਦਾ ਜਿਹੜਾ ਤੁਸੀਂ ਗੱਲ ਕਹੀ ਬਿਲਕੁਲ ਸਹੀ ਕਿਹਾ ਹਰਬੰਸ ਮੱਲੀ ਸਾਹਿਬ ਇਹੀ ਮਕਸਦ ਹੈ ਕਿ ਬਾਅਦ ਦੇ ਵਿੱਚ ਆਪਾਂ ਸਾਰੇ ਭਰਾ ਇਕੱਠੇ ਬੈਠੀਏ ਡਿਨਰ ਕਰੀਏ ਔਰ ਮੈਂ ਬਸ ਇੰਨੀ ਗੱਲ ਕਹਿ ਸਕਦਾ ਹਾਂ ਕਿ ਸਾਨੂੰ ਮਾਣ ਹੈ ਇਸ ਗੱਲ ਦਾ ਕਿ ਚਾਹੇ ਕੋਈ ਕੰਜ਼ਰਵੇਟਿਵ ਹੈ ਕੋਈ ਲਿਬਰਲ ਹੈ ਕੋਈ ਐਨਡੀਪੀ ਨੂੰ ਸਪੋਰਟ ਕਰਦਾ ਹੈ ਉਹ ਠੀਕ ਹੈ ਹਰ ਕੋਈ ਕਰ ਸਕਦਾ ਹੈ ਔਰ ਬਾਅਦ ਦੇ ਵਿੱਚ ਆਪਾਂ ਸਾਰੇ ਫਿਰ ਇਕੱਠੇ ਬੈਠ ਕੇ ਭਰਾ ਉੱਥੇ ਡਿਨਰ ਕਰਦੇ ਹਾਂ ਔਰ ਈਵਨ ਆ ਡਿਬੇਟਸ ਆਰਗੇਨਾਈਜ਼ ਹੋਈਆਂ ਸਾਡੇ ਮਹਿਮਾਨ ਵੀ ਜੁੜ ਚੁੱਕੇ ਨੇ ਸਾਡੇ ਨਾਲ ਮਨਮੋਹਨ ਖਰੋੜ ਸਾਹਿਬ ਉਹ ਵੀ ਤੁਹਾਨੂੰ ਦੱਸਣਗੇ ਕਿ ਸਾਡੀਆਂ ਡਿਬੇਟਸ ਵੀ ਜਦੋਂ ਆਰਗੇਨਾਈਜ਼ ਹੋਈਆਂ ਨਾ ਤੇ ਅਸੀਂ ਉਸ ਤੋਂ ਬਾਅਦ ਵੀ ਇਕੱਠੇ ਬੈਠ ਕੇ ਸਾਰਿਆਂ ਨੇ ਡਿਨਰ ਕੀਤਾ ਉੱਥੇ ਹੀ ਸੁਖਦੀਪ ਕੰਗ ਜੀ ਵੀ ਔਰ ਉਧਰ ਹੀ ਮਨਮੋਹਨ ਖਰੋੜ ਸਾਹਿਬ ਇਹ ਦੇਖ ਲਓ ਹਾਲਾਂਕਿ ਦੋਨੋਂ ਕੰਟੈਸਟ ਵੀ ਕਰ ਰਹੇ ਨੇ ਲੇਕਿਨ ਅਸੀਂ ਸੁਖਦੀਪ ਕੰਗ ਜੀ ਵੀ ਨਾਲ ਹੀ ਸੀ ਮਨਮੋਹਨ ਖਰੋੜ ਸਾਹਿਬ ਵੀ ਅਸੀਂ ਸਾਰੇ ਇਕੱਠੇ ਬੈਠ ਕੇ ਉੱਥੇ ਡਿਨਰ ਇਕੱਠਿਆਂ ਨੇ ਸਾਰਿਆਂ ਨੇ ਕੀਤਾ ਸੋ ਉਹ ਸ਼ੁਰੂ ਤੋਂ ਵਾਈ ਮੀਡੀਆ ਦੀ ਰਵਾਇਤ ਰਹੀ ਹੈ ਪਰਮਾਤਮਾ ਦੀ ਮਿਹਰ ਹੈ ਕਿ ਸਾਰੇ ਭਰਾ ਆਪਣਾ ਕੀਮਤੀ ਸਮਾਂ ਕੱਢ ਕੇ ਜਾਂ ਭਰਾ ਭੈਣ ਸਾਰੇ ਹੀ ਆਪਣਾ ਕੀਮਤੀ ਸਮਾਂ ਕੱਢ ਕੇ ਆਉਂਦੇ ਆ ਐਂਡ ਦੈਨ ਵੀ ਹੈਵ ਆਵਰ ਡਿਨਰ ਟੁਗੈਦਰ
ਕੁਛ ਹੋਰ ਇਹੀ ਲੱਗਾ ਜੀ ਵੀ ਆਲਮੋਸਟ ਇੱਕ ਹੋ ਗਿਆ ਵੀ ਸਾਰਿਆਂ ਦਾ ਵਿਚਾਰ ਇੱਕ ਹੋ ਗਿਆ
ਬਿਲਕੁਲ ਬਿਲਕੁਲ
ਠੀਕ ਹੈ ਜੀ ਧੰਨਵਾਦ
ਧੰਨਵਾਦ ਜੀ ਥੈਂਕ ਯੂ ਜੀ ਅਜੈਬ ਸਿੰਘ ਜੀ ਤੁਸੀਂ ਆਉਂਦੇ ਰਹੋ ਅਜੈਬ ਸਿੰਘ ਜੀ ਵੈਲਕਮ ਸਰ ਗੁੱਡ ਮਾਰਨਿੰਗ ਸਰ ਵੈਲਕਮ
ਜਦਵੀਰ ਜੀ ਮਤਲਬ ਜਬ ਸੁਜਿਤ ਕੀਤਾ ਗਿਆ ਵੀ ਚਾਰਾਂ ਲੀਡਰਾਂ ਚੋਂ ਕਿਸੇ ਦੇ ਕੋਈ ਔਰਾ ਨਹੀਂ ਨਜ਼ਰ ਆਇਆ ਔਰ ਇੱਕ ਤੇ ਕਿਉਂਕਿ ਆਡੀਅੰਸ ਵਿੱਚ ਆਈ ਥਿੰਕ ਲੋਟ ਆਫ ਪੀਪਲ ਡੋਂਟ ਅੰਡਰਸਟੈਂਡ ਵਟ ਡਸ ਦੈਟ ਰੀਅਲੀ ਔਰਾ ਥੋੜਾ ਜਿਹਾ ਸਮਝਾ ਦਿਓ ਔਰ ਦੂਸਰਾ ਜਿਹੜਾ ਹੈਗਾ ਵੀ ਟਰੂਡੋ ਸਾਹਿਬ ਨੌ 10 ਸਾਲ ਪ੍ਰਾਈਮ ਮਿਨਿਸਟਰ ਰਹੇ ਨੇ ਕੈਨੇਡਾ ਦੇ ਔਰ ਉਹਨਾਂ ਵਿੱਚ ਕੀ ਔਰਾ ਸੀਗਾ ਜਿਹੜਾ ਇਹਨਾਂ ਚਾਰਾਂ ਲੀਡਰਾਂ ਵਿੱਚ ਮਿਸਿੰਗ ਹੈ ਇਹਦੇ ਬਾਰੇ ਦੱਸੋ ਜੀ
ਕੱਲ ਦੀ ਜਿਹੜੀ ਲੀਡਰ ਦੀ ਡਿਬੇਟ ਹੋਈ ਆ ਚੰਗਾ ਤੁਸੀਂ ਯਾਦ ਕਰਾਤਾ ਥੈਂਕ ਯੂ ਜੈਬ ਸਿੰਘ ਜੀ ਪਹਿਲਾਂ ਤੇ ਜਿਹੜੀ ਮੈਂ ਇਸ ਡਿਬੇਟ ਦੇ ਬਾਰੇ ਗੱਲ ਕਰਨਾ ਚਾਹਾਂਗਾ ਕਿ ਰਿਐਕਸ਼ਨ ਜਿਹੜਾ ਆਇਆ ਹੈਗਾ ਵੀ ਕਿਹਦੇ ਚ ਔਰਾ ਸੀਗਾ ਨਹੀਂ ਸੀਗਾ ਇਹਦੇ ਤੇ ਵੀ ਬਿਲਕੁਲ ਗੱਲ ਕਰ ਲੈਂਦੇ ਹਾਂ ਲੇਕਿਨ ਜਿਹੜਾ ਰਿਐਕਸ਼ਨ ਆਇਆ ਹੈਗਾ ਕਿ ਲੀਡਰ ਦੀ ਡਿਬੇਟ ਦੇ ਉੱਤੇ ਉਹਦੇ ਵਿੱਚ ਜ਼ਿਆਦਾਤਰ ਜਿਹੜੇ ਲੋਕ ਨੇ ਹਾਲਾਂਕਿ ਜ਼ਿਆਦਾ ਫਰਕ ਨਹੀਂ ਹੈ 43% ਲੋਕਾਂ ਨੇ ਮੈਂ ਇੱਥੇ ਦੱਸ ਵੀ ਦੇਵਾਂ ਕਿ ਅਬੈਸਕਸ ਡਾਟਾ ਦੇ ਹਵਾਲੇ ਨਾਲ ਅਸੀਂ ਇਹ ਸ਼ੇਅਰ ਕਰ ਰਹੇ ਹਾਂ ਉਹਨਾਂ ਨੇ ਕਿਹਾ ਹੈ ਕਿ 43% ਲੋਕਾਂ ਨੇ ਜਿਹੜਾ ਉਹਨਾਂ ਨੂੰ ਪੀਅਰ ਪੋਲਿਵ ਦੀ ਗੱਲ ਜ਼ਿਆਦਾ ਪਸੰਦ ਆਈ 40% ਲੋਕ ਜਿਹੜੇ ਸੀਗੇ ਉਹਨਾਂ ਨੂੰ ਮਾਰਕ ਕਰਨੀ ਸਾਹਿਬ ਦੀ ਗੱਲ ਪਸੰਦ ਆਈ ਔਰ ਜਗਮੀਤ ਸਿੰਘ ਉਹਨਾਂ ਦੀ ਗੱਲਬਾਤ ਜਿਹੜੀ ਹੈ ਉਹ 11% ਲੋਕਾਂ ਨੂੰ ਪਸੰਦ ਆਈ ਫਰਾਂਸਵਾ ਬਲਾਂਸ਼ੇ ਸਿਰਫ 2% ਤੇ ਜਿਹਨਾਂ 5% ਐਸੇ ਵੀ ਸੀਗੇ ਜਿਹਨਾਂ ਨੂੰ ਕਿਸੇ ਦੀ ਗੱਲ ਵੀ ਜਿਹੜੀ ਆ ਉਹ ਪਸੰਦ ਨਹੀਂ ਆਈ ਔਰ ਇਹ ਸਵਾਲ ਪੇ ਪੁੱਛਿਆ ਗਿਆ ਸੀ ਬੈਸਕਸ ਸਨੈਪ ਪੋਲ ਉਹਨਾਂ ਨੇ ਕਰਵਾਇਆ ਸੀਗਾ ਇੰਗਲਿਸ਼ ਲੀਡਰਸ ਡਿਬੇਟ ਦਾ ਜਿਹੜੀ ਇੰਗਲਿਸ਼ ਲੈਂਗੁਏਜ ਜਿਹੜੀ ਕੱਲ ਹੋਈ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਪੋਲ ਸਰਵੇ ਕਰਵਾਇਆ ਉਹਦੇ ਚ ਉਹਨਾਂ ਨੇ ਸਵਾਲ ਇਹ ਪੁੱਛਿਆ ਸੀ ਵਿਚ ਲੀਡਰ ਡਿਡ ਮੋਰ ਟੂ ਵਿਨ ਯੋਰ ਵੋਟ ਵਿਚ ਲੀਡਰ ਡਿਡ ਮੋਰ ਸੋ ਵਿਚ ਲੀਡਰ ਡਿਡ ਮੋਰ ਦੇ ਵਿੱਚ ਪੀਅਰ ਪੋਲਿਵ ਸਾਹਿਬ ਔਰ ਮੈਂ ਕਿਉਂਕਿ ਮੈਨੂੰ ਇਹ ਪੁੱਛਿਆ ਜਾਂਦਾ ਜੀ ਵਿਨਰ ਕੌਣ ਹੈ ਇਸ ਡਿਬੇਟ ਦਾ ਮੈਂ ਉਹ ਤੇ ਨਹੀਂ ਕਹਾਂਗਾ ਕਿ ਵਿਨਰ ਕੌਣ ਰਿਹਾ ਜੇਤੂ ਕੌਣ ਰਿਹਾ ਹਾਂ ਇਮਪ੍ਰੈਸ ਕਿਹਨੇ ਜ਼ਿਆਦਾ ਕੀਤਾ ਜਾਂ ਜਿਹਨੇ ਪੁਆਇੰਟਸ ਬੜੇ ਵਧੀਆ ਜਿਹਨੇ ਰਹੇ ਮੇਰੇ ਖਿਆਲ ਦੇ ਨਾਲ ਉਹ ਪੀਅਰ ਪੋਲਿਵ ਰਹੇ ਨੇ ਨੋ ਡਾਊਟ ਮਾਰਕ ਕਾਰਨੀ ਡਿਡ ਵੈਲ ਐਜ਼ ਵੈਲ ਕਿਉਂਕਿ ਮਾਰਕ ਕਾਰਨੀ ਦੇ ਲਈ ਇਹ ਸੀਗਾ ਕਿ ਠੀਕ ਹੈ ਤੁਸੀਂ ਲੀਡ ਚ ਹੈਗੇ ਹੋ ਜ਼ਿਆਦਾ ਕੁਛ ਐਸੀ ਗੱਲ ਨਾ ਕਹਿ ਦਿਓ ਬਟ ਹਾਂ ਮੈਂ ਜ਼ਾਤੀ ਤੌਰ ਤੇ ਉਹਦੇ ਪੋਲੀਟੀਕਲੀ ਉਹਨਾਂ ਨੇ ਠੀਕ ਕਰ ਲਿਆ ਆਪਣੇ ਲਈ ਮੈਂ ਜ਼ਾਤੀ ਤੌਰ ਤੇ ਇਹਦੇ ਨਾਲ ਸਹਿਮਤ ਨਹੀਂ ਹਾਂ ਬਿਕੋਜ਼ ਆਈ ਐਮ ਇਨ ਫੇਵਰ ਆਫ ਪ੍ਰੈਜੈਂਟਿੰਗ ਅ ਬੋਲਡ ਵਿਜ਼ਨ ਕਿ ਮਾਰਕ ਕਾਰਨੀ ਸਾਹਿਬ ਜਾਂ ਪੀਅਰ ਪੋਲਿਵ ਸਾਹਿਬ ਦੇ ਸ਼ੁੱਡ ਹੈ ਪ੍ਰੈਜੈਂਟਡ ਅ ਬੋਲਡ ਵਿਜ਼ਨ ਬਟ ਕਿਤੇ ਨਾ ਕਿਤੇ ਪੀਅਰ ਪੋਲਿਵ ਸਾਹਿਬ ਜਿਹੜੇ ਸੀਗੇ ਸਵਾਲ ਉਹਨਾਂ ਨੂੰ ਵੀ ਮੁਸ਼ਕਿਲ ਪੁੱਛੇ ਗਏ ਪਰ ਮਾਰਕ ਕਾਰਨੀ ਹੁਣਾਂ ਨੂੰ ਕਾਰਨਰ ਕਰਨ ਦੇ ਵਿੱਚ ਜਾਂ ਉਹਨਾਂ ਨੂੰ ਮੁਸ਼ਕਿਲ ਸਵਾਲ ਪੁੱਛਣ ਦੇ ਵਿੱਚ ਪੀਅਰ ਪੋਲਿਵ ਉਹਨਾਂ ਨੂੰ ਐਡਵਾਂਟੇਜ ਇਹ ਵੀ ਮਿਲੀ ਕਿਉਂਕਿ ਡਿਬੇਟ ਦੇ ਵਿੱਚ ਦੇਖੋ ਹੋ ਕੀ ਰਿਹਾ ਸੀ ਪਹਿਲਾਂ ਹਰ ਰੋਜ਼ ਟਰੰਪ ਸਾਹਿਬ ਦੀ ਖਬਰ ਆਉਂਦੀ ਸੀ ਹੁਣ ਵੀ ਆ ਰਹੀ ਹੈ ਟਰੰਪ ਸਾਹਿਬ ਦੀ ਖਬਰ ਟਰੰਪ ਸਾਹਿਬ ਦੀ ਖਬਰ ਉਹਦੇ ਨਾਲ ਕੀ ਹੋਇਆ ਕਿ ਉਹ ਲਿਬਰਲ ਪਾਰਟੀ ਨੂੰ ਐਡਵਾਂਟੇਜ ਮਿਲ ਗਈ ਠੀਕ ਹੈ ਲੇਕਿਨ ਕੱਲ ਜਿਹੜੀ ਡਿਬੇਟ ਸੀਗੀ ਜਿਹੜੇ ਟੌਪਿਕ ਫ੍ਰੈਂਚ ਔਰ ਇੰਗਲਿਸ਼ ਲੈਂਗੁਏਜ ਸੀਗੇ ਸਾਰੇ ਟੌਪਿਕ ਬੜੇ ਵਧੀਆ ਸੀਗੇ ਅਫੋਰਡੇਬਿਲਟੀ ਹੁਣ ਅਫੋਰਡੇਬਿਲਟੀ ਤੇ ਕਿਤੇ ਨਾ ਕਿਤੇ ਲਿਬਰਲ ਪਾਰਟੀ ਨੂੰ ਘੇਰਾ ਪੈ ਹੀ ਜਾਣਾ ਸੀਗਾ ਵੀ 10 ਸਾਲ ਦੀ ਅਫੋਰਡੇਬਿਲਟੀ ਤੁਹਾਡੀ ਕਿੱਥੇ ਜਾ ਰਹੀ ਹੈ ਖਰਾਬ ਹੋ ਰਹੀ ਹੈ ਜਦੋਂ ਗੱਲ ਉਹ ਹਾਊਸਿੰਗ ਦੀ ਕਰ ਰਹੇ ਸੀ ਉੱਥੇ ਵੀ ਲਿਬਰਲ ਪਾਰਟੀ ਨੂੰ ਘੇਰਾ ਪੈ ਜਾਣਾ ਸੀਗਾ ਦੱਸੋ ਕਰ ਦਿਓ। ਫਿਰ ਉਹਨਾਂ ਨੇ ਕੱਲ ਇੱਕ ਗੱਲ ਬੜੀ ਇੰਟਰਸਟਿੰਗ ਛੇੜ ਦਿੱਤੀ। ਕੱਲ ਉਹਨਾਂ ਦਾ ਜਿਹੜਾ ਮਾਰਕ ਕਾਰਨੀ ਉਹਨਾਂ ਨੂੰ ਜਿਹੜਾ ਘੇਰਾ ਪਾਇਆ ਨਾ ਉਹਨਾਂ ਨੇ ਜਿਸ ਤਰੀਕੇ ਨਾਲ, ਉਹ ਬੜਾ ਇੰਟਰਸਟਿੰਗਲੀ ਉਹਨਾਂ ਨੇ ਪਾਤਾ। ਉਹਨਾਂ ਨੇ ਕਿਹਾ ਵੀ ਤੁਹਾਡੀ ਆਪਣੀ ਵੈਬਸਾਈਟ ਤੇ ਲਿਖਿਆ, ਲਿਬਰਲ ਪਾਰਟੀ ਦੀ, ਤੁਹਾਡੀ ਲਿਬਰਲ ਪਾਰਟੀ ਦੀ ਵੈਬਸਾਈਟ ਤੇ ਲਿਖਿਆ ਵੀ ਯੂ ਆਰ ਐਨ ਐਡਵਾਈਜ਼ਰ ਟੂ ਟਰੂਡੋ। ਉਹ ਕਹਿੰਦੇ ਨੋ ਨੋ, ਉਹ ਕਹਿੰਦੇ ਫਿਰ ਇਹਦਾ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਲਿਬਰਲ ਪਾਰਟੀ ਦੀ ਵੈਬਸਾਈਟ ਝੂਠ ਬੋਲਦੀ ਪਈ ਹੈ। ਕਹਿੰਦੇ ਵੈਬਸਾਈਟ ਤਾਂ ਅਪਡੇਟ ਕਰ ਲਓ ਯਾਰ, ਜਾ ਕੇ ਆਪਣੀ ਘੱਟ ਤੋਂ ਘੱਟ ਤੁਸੀਂ ਆਪਣੀ ਵੈਬਸਾਈਟ ਤੇ ਅਪਡੇਟ ਕਰੋ ਫਿਰ ਜਾ ਕੇ। ਤੇ ਉਹ ਫਿਰ ਮਾਰਕ ਕਰਨੀ ਸਾਹਿਬ ਡਿਨਾਈ ਜ਼ਰੂਰ ਕਰਦੇ ਰਹੇ, ਲੇਕਿਨ ਉਹ ਇੱਕ ਤਰ੍ਹਾਂ ਨਾਲ ਗੱਲ ਜਿਹੜੀ ਆ ਗਈ, ਉਹ ਕਹਿੰਦੇ ਤੋਤੇ ਤੇ ਲਿਖਿਆ ਤੁਸੀਂ ਐਡਵਾਈਜ਼ਰ ਰਹੇ ਉਹਨਾਂ ਦੇ, ਟਰੂਡੋ ਸਾਹਿਬ ਦੇ। ਉਹਨਾਂ ਨੂੰ ਕਹਿਣਾ ਪੈ ਗਿਆ ਨੋ, ਆਈ ਐਮ ਅ ਟੋਟਲੀ ਡਿਫਰੈਂਟ ਪਰਸਨ ਦੈਨ ਟਰੂਡੋ, ਮੈਂ ਟਰੂਡੋ ਨਹੀਂ ਹੈ, ਮੈਂ ਟਰੂਡੋ ਤੋਂ ਲਾਗਾ। ਉਹ ਕਹਿੰਦੇ 97% ਤੁਹਾਡਾ ਕੈਬਨਿਟ ਸੇਮ ਹੈ, ਸੇਮ ਐਮ ਪੀ, ਸੇਮ ਕੈਬਨਿਟ ਮਿਨਿਸਟਰ, 97 ਕੀ ਤੁਸੀਂ ਗੱਲ ਕਰ ਰਹੇ ਹੋ, ਸਭ ਕੁਝ ਸੇਮ ਹੈ, ਹੁਣ ਦੁਬਾਰਾ ਨਹੀਂ ਤੁਹਾਨੂੰ ਚਾਹ। ਸੋ ਇਸ ਮੁੱਦੇ ਤੇ ਘੇਰਾ ਉਹਨਾਂ ਨੇ ਸਕਸੈਸਫੁਲੀ ਕਿਤੇ ਨਾ ਕਿਤੇ ਇਹਨਾਂ ਨੂੰ ਪਾ ਦਿੱਤਾ। ਫਿਰ ਜਿਹੜਾ ਹੋਸਟ ਹੈ, ਹੋਸਟ ਵੱਲੋਂ ਇਹ ਸਵਾਲ ਪੁੱਛਿਆ ਜਾਣਾ ਮਾਰਕ ਕਾਰਨੀ ਸਾਹਿਬ ਨੂੰ ਕਿ ਤੁਹਾਡੀ ਤੁਸੀਂ ਜਿਨ੍ਹਾਂ ਕੰਪਨੀਜ਼ ਲਈ ਕੰਮ ਕਰਦੇ ਰਹੇ ਹੋ ਔਰ ਉਹ ਕੰਪਨੀਆਂ ਤੇ ਟੈਕਸ ਲੂਪ ਹੋਲ ਦਾ ਫਾਇਦਾ ਲੈ ਕੇ ਤੇ ਦੂਸਰੀ ਕੰਟਰੀ ਚ ਪੈਸਾ ਭੇਜਦੀਆਂ ਰਹੀਆਂ, ਉੱਥੇ ਜਾ ਕੇ ਪੈਸਾ, ਉੱਥੇ ਟੈਕਸ ਦਾ ਪੈਸਾ ਉੱਥੇ ਲਿਜਾਂਦੀਆਂ ਰਹੀਆਂ, ਉਮੀਦ ਕਰਦੇ ਆ ਕਿ ਹੁਣ ਤੁਸੀਂ ਜੇ ਪ੍ਰਧਾਨ ਮੰਤਰੀ ਬਣਦੇ ਹੋ ਤਾਂ ਤੁਸੀਂ ਫਿਰ ਉਹ ਟੈਕਸ ਲੂਪ ਹੋਲ ਜਿਹੜੇ ਬੰਦ ਕਰੋਗੇ। ਹੁਣ ਮਾਰਕ ਕਾਰਨੀ ਸਾਹਿਬ ਇੱਥੇ ਫਸ ਗਏ, ਜੇ ਉਹ ਇਹਨੂੰ ਕਹਿ ਦਿੰਦੇ ਹੋਸਟ, ਕਿਉਂਕਿ ਹੋਸਟ ਨੇ ਸਵਾਲ ਪੁੱਛਿਆ ਸਟੀਵ ਪਾਕਿਨ, ਬਹੁਤ ਤੁਹਾਨੂੰ ਪਤਾ ਟੀਵੀ ਉਹ ਤੇ ਕੰਮ ਕਰਦਾ, ਬਹੁਤ ਜ਼ਬਰਦਸਤ ਹੋਸਟ ਹੈ, ਬਹੁਤ ਕਮਾਲ, ਮੈਂ ਬੜੇ ਪ੍ਰੋਗਰਾਮ ਦੇਖਦਾ। ਸੋ ਇਹ ਬੜਾ ਪੁਰਾਣਾ ਔਰ ਬੜਾ ਮਤਲਬ ਕਮਾਲ ਦਾ ਹੋਸਟ ਹੈ ਸਟੀਵ ਪਾਕਿਨ। ਸੋ ਉਹਨੇ ਕੱਲ ਸਟੀਵ ਨੇ ਕਮਾਲ ਕਰ ਦਿੱਤਾ, ਉਹਨੇ ਜਦੋਂ ਇਹ ਸਵਾਲ ਪੁੱਛਿਆ। ਹੁਣ ਮਾਰਕ ਕਾਰਨੀ ਸਾਹਿਬ ਕੋਈ ਜਵਾਬ ਨਹੀਂ, ਕਿਉਂਕਿ ਉਹਨੇ ਗੱਲ ਹੀ ਕੁਐਸਚਨ ਹੀ ਇੱਦਾਂ ਫਰੇਜ਼ ਕਰ ਦਿੱਤਾ ਨਾ ਸਟੀਵ ਨੇ। ਔਰ ਹੋਸਟ ਜੇ ਕੋਈ ਲੀਡਰ ਕਰਦਾ ਉਹ ਵੀ ਸੁਣਿਆ ਜਾਂਦਾ, ਪਰ ਜਦ ਇੱਕ ਹੋਸਟ ਐਸਾ ਕੁਐਸਚਨ ਕਰ ਦਵੇ, ਸਟੀਵ ਨੇ ਉਹਨਾਂ ਨੂੰ ਕਿਹਾ ਵੀ ਭਾਈ ਜਿਹੜੀਆਂ ਕੰਪਨੀਆਂ ਲਈ ਤੁਸੀਂ ਕੰਮ ਕਰਦੇ ਰਹੇ ਹੋ ਉਹ ਕੰਪਨੀਆਂ ਟੈਕਸ ਲੂਪਹੋਲ ਦੇ ਫਾਇਦੇ ਚੱਕ ਕੇ ਸਾਰਾ ਪੈਸਾ ਬਾਹਰ ਦੂਜੀਆਂ ਕੰਟਰੀਆਂ ਚ ਭੇਜਦੇ ਰਹੇ ਆ। ਹੁਣ ਜੇ ਉੱਥੇ ਮਾਰਕ ਕਾਰਨੀ ਸਾਹਿਬ ਕਹਿੰਦੇ ਨਹੀਂ ਜੀ ਨਹੀਂ, ਮੈਂ ਕਿਸੇ ਐਸੀ ਕੰਪਨੀ ਲਈ ਕੰਮ ਨਹੀਂ ਕੀਤਾ, ਉਹਨਾਂ ਨੇ ਨਾਲ ਹੀ ਕੱਢ ਕੇ ਰੱਖ ਦੇਣਾ ਸੀ ਬਰੁਕਫੀਲਡ ਐਸੈਟ ਮੈਨੇਜਮੈਂਟ ਦੇ ਕਿੱਸੇ, ਕਿਉਂਕਿ ਸਟੀਵ ਪਾਕਿਨ ਉਹ ਕਿਹੜਾ ਕੱਲ ਪੈਦਾ ਹੋਇਆ, ਉਹਨੇ ਸਾਰੀ ਉਮਰ ਉਹਦੀ ਜਰਨਲਿਜ਼ਮ ਚ ਨਿਕਲੀ, ਜਬਰਦਸਤ ਪੱਤਰਕਾਰ ਆ ਉਹ, ਉਹਨੇ ਫਿਰ ਖੜਕਾ ਕੇ ਰੱਖ ਦੇਣਾ ਸੀਗਾ ਇਹਨਾਂ ਨੂੰ। ਉਹ ਫਿਰ ਇਹਨਾਂ ਨੂੰ ਮਾਰਕ ਕਰਨੀ ਸਾਹਿਬ ਨੂੰ ਜਵਾਬ ਨਾ ਆਵੇ ਉਸ ਗੱਲ ਦਾ। 64 ਸਾਲ ਦੀ ਉਮਰ ਹੈ ਉਹਦੀ ਸਟੀਵ ਪਾਕਿਨ ਦੀ, ਇਹਨਾਂ ਤੋਂ ਚਾਰ ਪੰਜ ਸਾਲ ਬੜਾ ਹੀ ਆ ਮਾਰਕ ਕਰਨੀ ਸਾਹਿਬ ਤੋਂ, ਸਟੀਵ ਛੋਟਾ ਤਾਂ ਹੈ ਨੀ, ਔਰ ਸਾਰੀ ਉਮਰ ਉਹਦੀ ਇਹੀ ਚੀਜ਼ਾਂ ਕਰਦੇ ਨਿਕਲੀ ਹੈ, ਹੋਸਟ ਹੀ ਰਿਹਾ ਉਹ ਵੀ ਸਾਰੀ ਉਮਰ, ਕਰੀਅਰ ਹੋਸਟ ਹੈ। ਔਰ ਪਹਿਲਾਂ ਇੱਥੇ ਸੀਗਾ ਨਾ ਆਪਣੇ ਸੀਬੀਸੀ ਤੋਂ ਉਹਨੇ ਸ਼ੁਰੂਆਤ ਕੀਤੀ, ਉਹ ਤੋਂ ਬਾਅਦ ਹੈਮਿਲਟਨ ਸਪੈਕਟੇਟਰ, ਫਿਰ ਆ ਸਿਟੀ ਹਾਲ ਰਿਪੋਰਟਰ ਰਿਹਾ ਹੈ, ਤੇ ਹੁਣ ਇੱਥੇ ਟੀਵੀ ਉਤੇ ਪ੍ਰੋਗਰਾਮ ਕਰਦਾ ਏਜੰਡਾ। ਸੋ ਉਹਨੂੰ ਤਾਂ ਉਹਨੇ ਤਾਂ ਸਵਾਲ ਹੀ ਐਸੇ ਪੁੱਛੇ ਵੀ ਇਹ ਮਾਰਕ ਕਰਨੀ ਸਾਹਿਬ ਨੂੰ, ਫਿਰ ਉਹਦੇ ਜਵਾਬ ਨਹੀਂ ਸੀ ਆ ਰਹੇ। ਬਟ ਉਹਨਾਂ ਨੇ ਇੱਕ ਐਡਵਾਂਟੇਜ ਜ਼ਰੂਰ ਲੈ ਕੇ ਮਾਰਕ ਕਰਨੀ ਸਾਹਿਬ ਵੀ, ਹੀ ਡਿਡ ਰੀਜ਼ਨੇਬਲੀ ਫਾਈਨ, ਉਹਨਾਂ ਨੇ ਕਈ ਚੀਜ਼ਾਂ ਦੇ ਜਵਾਬ ਹੀ ਨਹੀਂ ਦਿੱਤੇ, ਹੀ ਮੈਂਟੇਨਡ ਹਿਸ ਕੰਪੋਜ਼ਰ, ਤੇ ਕਿਉਂਕਿ ਕੋਈ ਐਸੀ ਕੋਈ ਗਲਤੀ ਨਾ, ਉਹਨਾਂ ਦੀ ਮੇਨ ਉਹਨਾਂ ਨੂੰ ਇਹੀ ਦੱਸਿਆ ਗਿਆ ਹੋਣਾ ਵੀ ਭਾਈ ਐਸੀ ਕੋਈ ਬੜੀ ਗਲਤੀ ਨਾ ਕਰਨਾ ਤੁਸੀਂ, ਠੀਕ ਹੈ, ਅਟੈਕ ਤੇ ਤੁਹਾਡੇ ਤੇ ਹੋਣਾ ਹੀ ਹੈ, ਕਿਉਂਕਿ ਕੰਜ਼ਰਵੇਟਿਵ ਪਾਰਟੀ ਵੀ ਕਰੇਗੀ ਤੇ ਦੂਜੇ ਵੀ ਕਰਨਗੇ, ਐਂਡ ਆਈ ਥਿੰਕ ਹੀ ਡਿਡ ਦੈਟ। ਬਾਕੀ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਅਜੈਬ ਸਿੰਘ ਜੀ, ਤੁਸੀਂ ਜਿੱਦਾਂ ਪੁੱਛਦੇ ਰਹੋਗੇ ਤਾਂ ਮੈਂ ਦੱਸਦਾ ਰਹਾਂਗਾ। ਬਹੁਤ ਕੱਲ ਇੰਟਰਸਟਿੰਗ ਰਹੀ ਕੱਲ ਡਿਸਕਸ਼ਨ ਜੀ।
ਸੋਰੀ,
ਹਾਂਜੀ ਇੱਕ ਮਿੰਟ ਫਿਰ ਸਾਹਿਬ ਅਜੈਬ ਸਿੰਘ ਜੀ ਨੂੰ ਗੱਲ ਪੂਰੀ ਕਰ ਲੈਂਦੇ, ਫਿਰ ਮੈਂ ਤੁਹਾਡੇ ਵੱਲ ਹੀ ਆ ਰਿਹਾ। ਹਾਂਜੀ ਹਾਂਜੀ, ਗੋ ਅਹੈਡ।
ਜਿਹੜਾ ਤੁਸੀਂ ਕਹਿ ਰਹੇ ਸੀਗੇ ਬਈ ਕਾਰਨੀ ਸਾਹਿਬ ਦੀ ਜੋ ਜਾਬ ਸੀ, ਮਤਲਬ ਜਿਹੜੇ ਟੈਕਸ ਹੈਵਨਸ ਹੈਗੇ ਨੇ ਉੱਥੇ, ਜਿਹੜੇ ਅਲਟਰਾ ਰਿਚ ਨੇ ਉਹਨਾਂ ਦੇ ਵਾਸਤੇ ਉਹਨਾਂ ਦਾ ਟੈਕਸ ਬਚਾਉਣਾ, ਔਰ ਉਹ ਜਿਹੜਾ ਟੈਕਸ ਸੀਗਾ ਇਹਨਾਂ ਨੇ ਬਚਾਇਆ ਹੈਗਾ, ਉਹ ਆਫਟਰ ਆਲ ਸਾਡੇ ਕੈਨੇਡੀਅਨ ਸਿਟੀਜ਼ਨ ਤਾਂ ਪੈਸੇ ਸੀ ਨਾ, ਤੇ ਬੇਸ਼ੱਕ ਮਤਲਬ ਉਹ ਲੀਗਲ ਲੂਪ ਹੋਲ ਹੈ, ਲੇਕਿਨ ਓਕੇ ਟੈਕਨੀਕਲੀ ਇਟਸ ਲੀਗਲ, ਬਟ ਮੋਰਲੀ ਇਟਸ ਅਨਐਕਸੈਪਟੇਬਲ। ਸੋ ਡੂ ਵੀ ਵਾਂਟ ਏ ਪ੍ਰਾਈਮ ਮਿਨਿਸਟਰ ਹੂ ਹੈਵ ਕਾਈਂਡ ਆਫ ਰਾਬ ਕੈਨੇਡੀਅਨ ਸਿਟੀਜ਼ਨਸ ਆਫ ਬਿਲੀਅਨਸ ਐਂਡ ਬਿਲੀਅਨਸ ਆਫ ਡਾਲਰਸ ਯੂਜ਼ਿੰਗ ਦੀਸ ਓਵਰਸੀਜ਼ ਟੈਕਸ ਲੂਪਹੋਲਸ? ਦੈਟਸ ਮਾਈ ਕੁਐਸਚਨ।
ਮੈਂ ਜਵਾਬ ਜਿਹੜਾ ਹੈ ਜੀ, ਉਹ ਇਹ ਉਹਨਾਂ ਦਾ ਵੀ ਮੇਰਾ ਫਰਜ਼ ਬਣਦਾ ਕਿ ਉਹਨਾਂ ਨੂੰ ਜਦੋਂ ਇਹ ਸਵਾਲ ਜਿਹੜਾ ਤੁਸੀਂ ਪੁੱਛ ਰਹੇ ਹੋ, ਇਹਨਾਂ ਨੂੰ ਸਵਾਲ ਪੁੱਛਿਆ ਗਿਆ ਮਾਰਕ ਕਾਰਨੀ ਸਾਹਿਬ ਨੂੰ, ਔਰ ਕੱਲ ਡਿਬੇਟ ਦੇ ਵਿੱਚ ਜਗਮੀਤ ਸਿੰਘ ਹੋਣਾ ਨੇ ਵੀ ਉਹਨਾਂ ਨੂੰ ਇਸ ਮੁੱਦੇ ਤੇ ਬੜਾ ਘੇਰਿਆ। ਜਗਮੀਤ ਸਿੰਘ ਹੋਣਾ ਨੇ ਕਿਹਾ ਕਿ ਇਹ ਹਾਊਸਿੰਗ ਦੀ ਕੀ ਗੱਲ ਕਰਦੇ ਨੇ ਮਾਰਕ ਕਾਰਨੀ ਸਾਹਿਬ, ਇਹ ਤੇ ਉਸ ਕੰਪਨੀ ਚ ਜਦ ਉੱਥੇ ਕੰਮ ਕਰਦੇ ਸੀ, ਉੱਥੇ ਲੀਡ ਕਰ ਰਹੇ ਸੀ ਕੰਪਨੀ ਨੂੰ, ਇਹ ਤੇ ਟੋਰਾਂਟੋ ਦੇ ਵਿੱਚ ਜਿਹੜੀ ਜਗ੍ਹਾਵਾਂ ਲੱਭਦੇ ਹੁੰਦੇ ਸੀਗੇ ਵੀ ਕਿੱਥੇ ਲੋਕ ਉੱਥੇ ਵਿਚਾਰੇ ਰਹਿੰਦੇ ਸੀ ਕਿਰਾਏ ਤੇ, ਇਹਨਾਂ ਦੀ ਕੰਪਨੀ ਉਹਨਾਂ ਨੂੰ ਖਰੀਦ ਲੈਂਦੀ ਹੁੰਦੀ ਸੀਗੀ ਜਿੱਥੇ ਲੋਕ ਕਿਰਾਏ ਤੇ ਰਹਿੰਦੇ ਸੀ, ਤਾਂ ਉਹਨਾਂ ਨੂੰ ਬਾਹਰ ਕੱਢ ਦਿੰਦੀ ਸੀ ਉੱਥੋਂ ਤੇ ਰੈਨੋਵੇਸ਼ਨ ਦੇ ਬਹਾਨੇ ਕਿ ਜੀ ਰੈਨੋਵੇਸ਼ਨ ਕਰਨ ਲਈ ਆ ਸੀ, ਤੇ ਰੈਨੋਵੇਸ਼ਨ ਦੇ ਬਹਾਨੇ ਬਾਹਰ ਕੱਢ ਦਿੰਦੇ ਸੀਗੇ, ਤਾਂ ਫੇਰ ਉਹਦਾ ਰੈਂਟ ਚੱਕ ਦਿੰਦੇ ਹੁੰਦੇ ਸੀ ਉੱਪਰ, ਹੋਰ ਉੱਪਰ ਪੈਸਾ ਬਣਾਉਂਦੇ ਸੀਗੇ, ਕਹਿੰਦੇ ਇਹ ਤਾਂ ਪੈਸਾ ਬਣਾਉਂਦੇ ਰਹੇ ਆ ਵੀ ਇਹ ਤਾਂ ਉਸ ਕੰਪਨੀ ਲਈ ਕੰਮ ਕਰਦੇ ਰਹੇ ਆ, ਇਹਦਾ ਤਾਂ ਇਹ ਕੰਮ ਹੁੰਦਾ ਸੀ। ਨਾ ਤਾਂ ਕੱਲ ਜਗਮੀਤ ਸਿੰਘ ਉਹਨਾਂ ਨੇ ਬੜਾ ਸ਼ਾਰਪ ਅਟੈਕ ਕੀਤੇ, ਵੈਸੇ ਤੇ ਜ਼ਿਆਦਾ ਉਹ ਪੀਰ ਪੋਲੀਵ ਸਾਹਿਬ ਨੂੰ ਇੰਟਰਪਟ ਕਰਦੇ ਰਹੇ, ਲੇਕਿਨ ਉਹਨਾਂ ਦੇ ਅਟੈਕ ਜਿਹੜੇ ਸੀਗੇ ਉਹ, ਕਿਉਂਕਿ ਉਹਨਾਂ ਨੂੰ ਪਤਾ ਕਿ ਮੇਰੀਆਂ ਮੈਂ ਪੀਰ ਪੋਲੀਵ ਨੂੰ ਵੀ ਅਟੈਕ ਕਰਨਾ, ਕਿਉਂਕਿ ਮੈਂ ਲੈਫਟ ਤੇ ਹਾਂ ਤਾਂ ਹੀ ਮੇਰੇ ਨੰਬਰ ਬਣਗੇ। ਨਾਲ ਉਹਨਾਂ ਦਾ ਸੀਗਾ ਵੀ ਮੇਰੀਆਂ ਵੋਟਾਂ ਤਾਂ ਜਾ ਰਹੀਆਂ ਲਿਬਰਲ ਕੋਲ, ਮਾਰਕ ਕਰਨੀ ਸਾਹਿਬ ਮੇਰੀਆਂ ਵੋਟਾਂ ਖਿੱਚੀ ਜਾਂਦੇ ਆ, ਤੇ ਉਹਨਾਂ ਨੇ ਮਾਰਕ ਕਰਨੀ ਸਾਹਿਬ ਨੂੰ ਅਟੈਕ ਕੀਤਾ, ਤੇ ਇਹ ਗੱਲ ਉਹਨਾਂ ਨੇ ਮਾਰਕ ਕਰਨੀ ਸਾਹਿਬ ਲਈ ਵੀ ਕਹੀ। ਇਹ ਤਾਂ ਕਾਰਪੋਰੇਟ ਦੇ ਬੰਦੇ ਆ ਜੀ, ਇਹ ਤਾਂ ਉਹਨਾਂ ਨੂੰ ਫਾਇਦਾ ਦੇਣ ਵਾਲੇ, ਇਹਨਾਂ ਨੇ ਕੋਈ ਆਮ ਬੰਦੇ ਨੇ ਥੋੜੀ, ਇਹਨਾਂ ਨੇ ਕੋਈ ਕੁਛ ਕਰਨਾ, ਮਾਰਕ ਕਰਨੀ ਸਾਹਿਬ ਨੇ ਕੁਛ ਨਹੀਂ ਕਰਨਾ, ਇਹ ਤੇ ਮਤਲਬ ਇੱਕ ਤਰ੍ਹਾਂ ਨਾਲ ਸਿੱਧਾ ਉਹਨਾਂ ਨੇ ਕਹਿ ਦਿੱਤਾ ਵੀ ਇਹ ਤੇ ਗਰੀਬਾਂ ਦਾ ਖੂਨ ਚੂਸਦੇ ਆ, ਕਹਿੰਦੇ ਇਹ ਤੇ ਜਿਹੜੇ ਲੋਕ ਕਿਰਾਏ ਦੇ ਵਿਚਾਰੇ ਪਹਿਲਾਂ ਹੀ ਵਲਨਰੇਬਲ ਹੈ ਉਹਨਾਂ ਦੀ ਟੋਰਾਂਟੋ ਦੇ ਵਿੱਚ ਇੱਥੇ ਇਹ ਉਹਨਾਂ ਦੇ ਬਿਲਡਿੰਗਾਂ ਖਰੀਦ ਕੇ ਤੇ ਇਹ ਫਿਰ ਉੱਥੇ ਉਹਨਾਂ ਨੂੰ ਬਾਹਰ ਕੱਢ ਦਿੰਦੇ ਸੀ ਰੈਨੋਵੇਸ਼ਨ ਕਰਕੇ, ਤੇ ਰੈਨੋਵਿਕਸ਼ਨ ਇੱਦਾਂ ਕੁਛ ਨਾਮ ਵੀ ਉਹਨਾਂ ਨੇ ਲਿਆ ਸੀ ਪਹਿਲਾਂ ਇੱਕ ਵਾਰ, ਅੱਜ ਕੱਲ ਤਾਂ ਨਹੀਂ ਲਿਆ ਉਹਨਾਂ ਨੇ, ਰੈਨੋਵਿਕਸ਼ਨ ਕਹਿੰਦੇ, ਮਤਲਬ ਰੈਨੋਵੇਸ਼ਨ ਮਤਲਬ ਰੈਨੋਵੇਸ਼ਨ ਦੇ ਬਹਾਨੇ ਵਿਕਸ਼ਨ ਕਰ ਦਿੰਦੇ ਸੀ, ਬਾਹਰ ਕੱਢ ਦਿੰਦੇ ਸੀ ਔਰ ਫਿਰ ਹੋਰ ਵਧੀਆ ਰੇਟ ਕਰਕੇ ਉਹਨੂੰ ਰੇਟ ਵਧਾ ਕੇ ਫਿਰ ਨਵੇਂ ਕਿਰਾਏਦਾਰ ਲੈ ਕੇ ਆਉਂਦੇ ਸੀ, ਇੱਦਾਂ ਦਾ ਪੈਸੇ ਬਣਾਏ ਇਹਨਾਂ ਨੇ ਜਿਸ ਕੰਪਨੀ ਚ ਕੰਮ ਕੀਤਾ। ਤੇ ਖੈਰ ਹੁਣ ਉਹਨਾਂ ਦਾ ਇਹਦੇ ਤੇ ਇਹੀ ਜਵਾਬ ਹੁੰਦਾ ਜਦ ਉਹਨਾਂ ਨੂੰ ਆ ਸਵਾਲ ਵੀ ਜੋ ਤੁਸੀਂ ਪੁੱਛਿਆ ਵੀ ਉਹ ਟੈਕਸ ਲੂਪ ਹੋਲ ਦਾ ਫਾਇਦਾ ਲੈ ਕੇ ਤੁਸੀਂ ਬੜੀਆਂ ਕੰਪਨੀਆਂ ਦੇ ਪੈਸੇ ਬਾਹਰ ਭੇਜੇ ਤੇ ਇਹਨਾਂ ਸਾਰਿਆਂ ਤੇ, ਉਹਨਾਂ ਦਾ ਜਿਹੜਾ ਜਵਾਬ ਹੁੰਦਾ ਉਹਨਾਂ ਦਾ ਜਵਾਬ ਇਹੀ ਹੁੰਦਾ ਮਾਰਕ ਕਰਨੀ ਸਾਹਿਬ ਦਾ ਵੀ ਉਹ ਮੈਂ ਉਸ ਵੇਲੇ ਉਹਨਾਂ ਲਈ ਕੰਮ ਕਰਦਾ ਸੀ, ਮੈਂ ਅੱਜ ਹੁਣ ਉਹਨਾਂ ਲਈ ਕੰਮ ਨਹੀਂ ਕਰਦਾ, ਹੁਣ ਮੈਂ ਇੱਥੇ ਆ ਤੇ ਫੇਰ ਬਸ ਆਹ ਗੱਲ ਉਹ ਕਹਿੰਦੇ ਆ ਜੀ। ਮੈਂ ਬਸ ਇਹੀ ਕਹਿ
ਸਕਦਾ
ਮਾਫੀ ਮੰਗਦਾ ਅਨਸੈਸਰਲੀ ਭਾਈ ਸਾਹਿਬ ਹਮੇਸ਼ਾ ਹੀ ਇਹ ਕੰਮ ਕਰਦੇ ਨੇ।
ਨਹੀਂ ਵਿਰਕ ਸਾਹਿਬ, ਵਿਰਕ ਸਾਹਿਬ ਇੱਕ ਸੈਕਿੰਡ ਹੋਲਡ ਕਰੋ ਤੁਸੀਂ, ਵਿਰਕ ਸਾਹਿਬ ਇੱਕ ਮੇਰੀ ਰਿਕੁਐਸਟ ਹੈ, ਕਾਲਰ ਜਦੋਂ ਕੋਈ ਵੀ ਗੱਲ ਕਰ ਰਹੇ ਨੇ ਵੱਡਾ ਫਰਜ਼ ਨਹੀਂ ਬਣਦਾ ਕਿ ਤੁਸੀਂ ਕਿਸੇ ਨੂੰ ਵੀ ਜੇ ਤੁਹਾਨੂੰ ਗੱਲ ਨਹੀਂ ਪਸੰਦ ਆ ਰਹੀ ਤੇ ਤੁਸੀਂ ਉਹਨਾਂ ਨੂੰ ਵਿੱਚ ਇੰਟਰਪਟ ਕਰਕੇ ਉਹਨਾਂ ਨੂੰ ਐਸਾ ਟੋਕੋ ਕਿ ਉਹ ਇਹ ਮੈਨੂੰ ਪਹਿਲਾਂ ਵੀ ਇਹ ਕੰਪਲੇਂਟ ਆਉਂਦੀ ਹੈ, ਤੁਸੀਂ ਖੁੱਲ ਕੇ ਆਪਣੀ ਗੱਲ ਕਰਿਆ ਕਰੋ, ਤੁਹਾਨੂੰ ਟੂਡੋ ਸਾਹਿਬ ਪਸੰਦ ਨੇ, ਲਿਬਰਲ ਪਸੰਦ ਹੈ, ਕੋਈ ਨਹੀਂ ਤੁਸੀਂ ਗੱਲ ਕਰੋ, ਤੁਸੀਂ ਨਾਲ ਹੀ ਰਹੋ ਮੇਰੇ, ਤੁਸੀਂ ਪੂਰਾ ਟਾਈਮ ਲਓ। ਪਰ ਜੇ ਕੋਈ ਟੂਡੋ ਸਾਹਿਬ ਨੂੰ ਜਾਂ ਮਾਰਕ ਕਰਨੀ ਸਾਹਿਬ ਨੂੰ ਜਾਂ ਲਿਬਰਲ ਨੂੰ ਕੁਐਸਚਨ ਕਰਦਾ ਹੈ ਕੋਈ ਵੀ ਕਾਲਰ, ਇਹ ਫਿਰ ਸਾਡਾ ਫਰਜ਼ ਨਹੀਂ ਬਣਦਾ ਵੀ ਅਸੀਂ ਉਹਨੂੰ ਵਿੱਚ ਇੰਟਰਪਟ ਕਰਕੇ ਉਹਨੂੰ ਕਹਿ ਦਈਏ ਨਹੀਂ, ਅਸੀਂ ਉਹਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਈਏ। ਫਿਰ ਕਾਲਰ ਕਹਿੰਦੇ ਆ ਵੀ ਯੁੱਧਵੀਰ ਜੀ ਅਸੀਂ ਤੁਹਾਡੇ ਨਾਲ ਗੱਲ ਕਰ ਆ ਰਹੇ ਹਾਂ, ਵਿਰਕ ਸਾਹਿਬ ਨੂੰ ਪਸੰਦ ਹੋਏਗੀ, ਲਿਬਰਲ ਸਾਨੂੰ ਪਸੰਦ ਨਹੀਂ, ਫਿਰ ਬਹੁਤ ਅਪਸੈਟ ਹੁੰਦੇ ਆ। ਸੋ ਮੇਰੀ ਤੁਹਾਨੂੰ ਬੇਨਤੀ ਹੈ ਉਹਨਾਂ ਦੀ, ਤੁਹਾਨੂੰ ਪੂਰਾ ਸਮਾਂ ਮਿਲੇਗਾ, ਤੁਸੀਂ 10 ਮਿੰਟ ਲਓ ਆਪਣੇ ਟੂਡੋ ਸਾਹਿਬ ਦੇ ਗੁਣਗਾਨ ਕਰਨੇ ਆ ਜਾਂ ਲਿਬਰਲ ਦੇ ਕਰਨੇ ਆ, ਤੁਸੀਂ ਬਿਲਕੁਲ ਕਰੋ, ਲੇਕਿਨ ਉਹਨਾਂ ਨੂੰ ਵਿੱਚ ਪਲੀਜ਼ ਮੇਰੀ ਬੇਨਤੀ ਹੈ ਕਿ ਇੰਟਰਪਟ ਨਾ ਕਰੋ, ਪੂਰਾ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਸਮਾਂ ਦਿਓ। ਅਜੈਬ ਸਿੰਘ ਜੀ ਤੁਸੀਂ ਗੱਲ ਪੂਰੀ ਕਰ ਲਓ, ਉਸ ਤੋਂ ਬਾਅਦ ਮਨਮੋਹਨ ਖਰੋੜ ਸਾਹਿਬ ਵੇਟ ਕਰ ਰਹੇ ਨੇ ਔਰ ਬਾਕੀ ਕਾਲਰਸ ਨੂੰ ਮੈਂ ਬਾਅਦ ਚ ਲਵਾਂਗਾ, ਗਿਰੀਸ਼ ਜੀ ਬਾਕੀ ਸਭ ਕਾਲਰ ਬਾਅਦ ਚ, ਪਹਿਲਾਂ ਵਿਰਕ ਸਾਹਿਬ, ਪਹਿਲਾਂ ਵਿਰਕ ਸਾਹਿਬ ਤੁਹਾਨੂੰ ਤੁਸੀਂ 5 ਮਿੰਟ 10 ਮਿੰਟ ਜਿੰਨੇ ਮਰਜ਼ੀ ਸਮਾਂ ਲੈ ਲੈਣਾ, ਬਟ ਲੈਟ ਹਿਮ ਫਿਨਿਸ਼। ਹਾਂਜੀ ਅਜੈਬ ਸਿੰਘ ਜੀ ਤੁਸੀਂ ਆਪਣੀ ਗੱਲ ਰੱਖੋ ਪੂਰੀ। ਹਾਂਜੀ
ਮਤਲਬ ਸਿੰਘ ਸਾਹਿਬ ਹੁਣਾਂ ਦੀ ਜਿਹੜਾ ਮਤਲਬ ਜ਼ਿਆਦਾ ਹੀ ਇੰਟਰਪਟ ਕਰਦੇ ਸੀਗੇ, ਆਈ ਥਿੰਕ ਦੈਟਸ ਬੀਨ ਹਰਡ ਇਨ ਦਾ ਲੌਂਗ ਰਨ, ਲਾਈਕ ਆਈ ਮੀਨ ਈਵਨ ਆਈ ਥਿੰਕ ਐਟ ਵਨ ਪੁਆਇੰਟ ਅਨਦਰ ਕੈਂਡੀਡੇਟ ਨਾਟ ਮਿਸਟਰ ਪਾਲੀਵਾਲ ਅਨਦਰ ਕੈਂਡੀਡੇਟ ਟੋਲਡ ਹਿਮ ਟੂ ਲੈਟ ਮਿਸਟਰ ਪਾਲੀਵਾਲ ਫਿਨਿਸ਼, ਸੋ ਆਈ ਥਿੰਕ ਹੀ ਵਾਜ਼ ਇੰਟਰਪਟਿੰਗ ਮੋਰ ਦੈਨ ਵਾਜ਼ ਐਕਸੈਪਟੇਬਲ, ਸੋ ਐਂਡ ਦੈਟ ਇਜ਼ ਗੋਇੰਗ ਟੂ heard him, maybe that's my reading, so that's about it. So I'll hear your comments and then I'll let the other speakers speak, and if I hurt somebody's feeling, I'm sorry.
Thank you ji. Dekho jithe tak Jagmeet Singh unna de points bahut vadhiya sige, ਔਰ 11% ਬੈਸਕਸ ਦੇ ਮੁਤਾਬਿਕ 11% ਲੋਕਾਂ ਨੇ ਉਹਨਾਂ ਨੂੰ ਪਸੰਦ ਵੀ ਕੀਤਾ, ਹਾਲਾਂਕਿ ਉਹਨਾਂ ਦੀ ਜਿਹੜੀ ਅੱਜ ਕੱਲ ਰੇਟਿੰਗ ਚੱਲ ਰਹੀ ਹੈ ਜਿਹੜੀ ਪਾਰਟੀ ਦੀ 5-7-8% ਤੇ ਚੱਲ ਰਹੀ ਹੈ ਉਹਦੇ ਨਾਲੋਂ ਬੈਟਰ ਹੀ ਹੈ, ਲੇਕਿਨ ਮੈਂ ਬਸ ਇਹੀ ਹੁਣ ਕਹਿ ਸਕਦਾ ਕਿ ਹੁਣ ਕੀ ਹੈ ਕਿ ਲੋਕ ਨਾ ਇੱਕ ਐਸਾ ਲੀਡਰ ਲੱਭ ਰਹੇ ਨੇ ਜਿਹੜਾ ਟਰੰਪ, ਕਿਉਂਕਿ ਚੈਲੰਜ ਬਹੁਤ ਬੜਾ, ਉਹ ਟਾਈਮ ਖਤਮ ਹੋ ਗਿਆ। ਔਰ ਦੇਖੋ ਜਗਮੀਤ ਸਿੰਘ ਜੀ ਦੇ ਵਿਚਾਰ ਵਧੀਆ ਨੇ, ਪਰਸਨਲੀ ਆਈ ਹੈਵ ਮੈਟ ਹਿਮ ਮੈਨੀ ਟਾਈਮਸ, ਵਨ ਆਫ ਦਾ ਫਾਈਨੈਸਟ ਪਰਸਨਸ ਐਜ਼ ਅ ਪਰਸਨ ਐਜ਼ ਵੈਲ, ਲੇਕਿਨ ਕੀ ਹੈ ਕਿ ਹੁਣ ਲੋਕਾਂ ਨੂੰ ਜਿਹੜਾ ਨਾ ਇੱਕ ਕੰਟਰੀ ਨੂੰ ਇੱਕ ਲੀਡਰ ਚਾਹੀਦਾ, ਉਹ ਉਹਨਾਂ ਨੂੰ ਮੇਰੇ ਖਿਆਲ ਦੇ ਨਾਲ ਹੁਣ ਪੀਅਰ ਪੋਲੀਅਵ ਜਾਂ ਮਾਰਕ ਕਾਰਨੀ ਦੇ ਵਿੱਚੋਂ ਇੱਕ ਨਿਕਲੇਗਾ। ਇਟਸ ਅ ਕਲੀਅਰ ਟੂ ਵੇ ਰੇਸ। ਮੈਨੂੰ ਲੱਗਦਾ ਨਹੀਂ ਹੈ ਕਿ ਜਗਮੀਤ ਸਿੰਘ ਜੀ ਆਪਣੀਆਂ ਅੱਧੀਆਂ ਸੀਟਾਂ ਵੀ ਬਚਾ ਸਕਣਗੇ, ਸੋ 25 ਦੇ ਵਿੱਚੋਂ 12 ਸੀਟਾਂ ਵੀ ਆ ਜਾਣ ਤਾਂ ਬਹੁਤ ਬੜੀ ਗੱਲ ਹੋਏਗੀ, ਔਰ ਉਹਨਾਂ ਦੀ ਆਪਣੀ ਸੀਟ ਵੀ ਖਤਰੇ ਚ ਹੈ। ਇਹਨਾਂ ਹਾਲਾਤਾਂ ਚੋਂ ਜੋ ਵਿੱਚ ਜਿੱਦਾਂ ਤੁਸੀਂ ਕਿਹਾ ਵਿੱਚ ਇੰਟਰਪਟ ਕਰ ਲੈਣ, ਕੁਛ ਕਰ ਲੈਣ, ਗੱਲਾਂ ਉਹਨਾਂ ਦੀ ਕਈ ਵਧੀਆ ਸੀਗੀਆਂ, ਕਈ ਪੁਆਇੰਟਸ ਉਹਨਾਂ ਦੇ ਚੰਗੇ ਸੀਗੇ, ਬਟ ਆਈ ਡਾਊਟ ਕਿ ਮੈਨੂੰ ਔਰ ਇੱਕ ਚੀਜ਼ ਦਾ ਜਿਹੜਾ ਵਿਚ ਵਾਜ਼ ਇਨ ਸਟਾਰਕ ਕੰਟਰਾਸਟ ਬਿਟਵੀਨ ਦਾ ਲੀਡਰਸ, ਉਹ ਮੈਨੂੰ ਗੱਲ ਪੀਅਰ ਪੋਲੀ ਜੇ ਮੈਨੂੰ ਤੁਸੀਂ ਪੁੱਛੋ ਕਿ ਸਾਰੀ ਡਿਬੇਟਸ ਇੰਗਲਿਸ਼ ਔਰ ਫਰੈਂਚ ਦੇ ਵਿੱਚ ਦੋ ਦੋ ਘੰਟੇ ਚਾਰ ਘੰਟੇ ਦੇ ਵਿੱਚੋਂ ਮੈਨੂੰ ਸਿਰਫ ਜੇ 10 ਸੈਕਿੰਡ ਕੋਈ ਲਾਈਨ ਬੋਲਣੀ, ਮੈਨੂੰ ਕੋਈ ਬੰਦਾ ਕਹੇ ਜੀ ਤੁਸੀਂ 10 ਸੈਕਿੰਡ ਕੱਢੋ ਕਿ ਕਿਹੜੀ ਲਾਈਨ ਸਭ ਤੋਂ ਵਧੀਆ ਲੱਗੀ ਚਾਰ ਘੰਟੇ ਦੇ ਵਿੱਚ, ਔਰ ਉਹਨੂੰ ਜਗਮੀਤ ਸਿੰਘ ਜੀ ਨੇ ਇੰਟਰਪਟ ਵੀ ਕੀਤਾ, ਔਰ ਮੈਂ ਉਹ ਵੀ ਦੱਸ ਦਿੰਦਾ ਕਿੱਦਾਂ ਇੰਟਰਪਟ ਹੋਇਆ, ਬਟ ਉਹ 10 ਸੈਕਿੰਡ ਦੀ ਲਾਈਨ ਦੈਟ ਵਾਜ ਮਿਊਜ਼ਿਕ ਟੂ ਮਾਈ ਈਅਰਸ। ਵਟ ਵਾਜ ਦੈਟ? ਜਦੋਂ ਪੀਅਰ ਪੋਲੀਅਵ ਸਾਹਿਬ ਨੇ ਕਿਹਾ ਕਿ ਲੀਵ ਯੂਅਰ ਵਾਇਲੈਂਟ ਇਸ਼ੂਜ਼ ਔਰ ਕਲੈਸ਼ਿਸ ਬੈਕ ਹੋਮ, ਉੱਥੇ ਹੀ ਛੱਡ ਗਏ, ਇੱਥੇ ਤੇ ਗੱਲ ਕਰੀਏ ਹੁਣ ਅਸੀਂ, ਬਹੁਤ ਸਹੀ ਗੱਲ ਕੀਤੀ, ਕਿਉਂਕਿ ਦੁਨੀਆ ਕੈਨੇਡਾ ਲਈ ਇੱਕ ਅੱਛਾ ਕੁਐਸਚਨ ਵੀ ਸਾਰੇ ਲੀਡਰ ਨੂੰ ਪੁੱਛਿਆ ਗਿਆ ਸੀ, ਮੈਂ ਉਹਨਾਂ ਦਾ ਜਵਾਬ ਵੀ ਤੁਹਾਨੂੰ ਦੇ ਦਿੰਦਾ। ਉਹਨਾਂ ਨੇ ਪੁੱਛਿਆ ਕਿ ਕੈਨੇਡਾ ਲਈ ਸਭ ਤੋਂ ਬੜਾ ਚੈਲੰਜ ਕੀ ਹੈ, ਪਰ ਮੈਂ ਸਮਝਦਾ ਕਿ ਜਿਹੜਾ ਇਹ ਪੀਅਰ ਪੋਲੀਅਵ ਸਾਹਿਬ ਨੇ ਹਾਈਲਾਈਟ ਕੀਤੀ ਨਾ ਗੱਲ, ਇਹ ਸਭ ਤੋਂ ਬੜਾ ਚੈਲੰਜ ਹੈ ਜੀ ਕੈਨੇਡਾ ਲਈ, ਸਭ ਤੋਂ ਬੜਾ ਚੈਲੰਜ ਹੀ ਇਹੀ ਹੈ। ਅਸੀਂ ਕੈਨੇਡੀਅਨਸ ਜਿਹੜੇ ਨੇ ਜੀ, ਸਾਡੇ ਸਾਨੂੰ ਅੱਜ ਨਾ ਹੁਣ ਦੇਖੋ ਮਾਰਕ ਕਾਰਨੀ ਸਾਹਿਬ ਨੇ ਉਹ ਕੱਲ ਮੰਨਿਆ ਨਾ, ਸਾਰੀਆਂ ਕੰਟਰੀਆਂ ਦੇ ਨਾਂ ਲੈਤੇ ਮਾਰਕ ਕਾਰਨੀ ਸਾਹਿਬ ਨੇ, ਕੱਲ ਲੈਤੇ ਨਾ ਨਾਮ ਸਾਰੀ ਕੰਟਰੀਆਂ ਦੇ ਕਿ ਇਰਾਨ, ਰਸ਼ੀਆ, ਚਾਈਨਾ। ਅੱਛਾ ਮਾਰਕ ਕਾਰਨੀ ਸਾਹਿਬ ਨੂੰ ਜਦ ਪੁੱਛਿਆ ਗਿਆ ਕਿ ਸਭ ਤੋਂ ਵੱਡਾ ਖਤਰਾ ਕੀ ਹੈ ਕੈਨੇਡਾ ਨੂੰ, ਚਲੋ ਹੋਰਾਂ ਨੇ ਤਾਂ ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ, ਉਹ ਵੀ ਸੁਣਾ ਦਿੰਦੇ ਆ। ਮਾਰਕ ਕਾਰਨੀ ਸਾਹਿਬ ਕਹਿੰਦੇ ਸਭ ਤੋਂ ਵੱਡਾ ਖਤਰਾ ਚਾਈਨਾ ਹੈ। ਅੱਛਾ ਬਿਲਕੁਲ ਠੀਕ ਹੈ, ਪਰ ਕੀਤਾ ਕੀ ਤੁਸੀਂ ਫਿਰ ਇਹਦੇ ਲਈ? ਮੈਂ ਕਹਿੰਦਾ ਸਵਾਦ ਆ ਗਿਆ, ਜਿਹੜੀ ਗੱਲ ਮੈਂ ਸੀਬੀਸੀ ਤੇ ਕਹਿ ਕੇ ਆਇਆ, ਜਿਹੜੀ ਗੱਲ ਮੈਂ ਸੀਬੀਸੀ ਤੇ ਇੱਕ ਪਿਕਚਰ ਪੇਂਟ ਕਰਕੇ ਆਇਆ, ਉਦੋਂ ਮੈਂ ਰਿਕਾਰਡ ਤੇ ਪਾਤੀ ਸੀਬੀਸੀ ਤੇ, ਕਿਉਂਕਿ ਸਾਡੇ ਇੱਥੇ ਮੀਡੀਆ ਤੇ ਤਾਂ ਮੈਂ ਰੋਜ਼ ਹੀ ਬੋਲਦਾ। ਮੈਂ ਕਿਹਾ ਅੱਜ ਸੀਬੀਸੀ ਤੇ ਮੌਕਾ ਮਿਲਿਆ, ਇੱਥੇ ਵੀ ਰਿਕਾਰਡ 'ਚ ਪਾ ਦਿਓ, ਕਿਉਂਕਿ ਇਹ ਲੋਕ ਯਾਦ ਰੱਖਦੇ ਨੇ, ਪੂਰਾ ਆਰਕਾਈਵ ਰੱਖਦੇ ਨੇ। ਸੇਮ ਗੱਲ ਮਾਰਕ ਕਰਨੀ ਸਾਹਿਬ ਨੇ ਕਹੀ, ਸੇਮ ਗੱਲ, ਉਹੀ ਨਾਮ ਲਿਆ ਚਾਈਨਾ। ਮੈਂ ਐਗਜ਼ਾਮਪਲ ਕੋਟ ਕਰ ਰਿਹਾ, ਮੈਂ ਕਿਹਾ ਜੀ 10 ਸਾਲਾਂ ਬਾਅਦ ਚਾਈਨਾ ਨੇ ਲਿਆ ਕੇ, ਔਰ ਮੈਂ ਸਖ਼ਤ ਐਗਜ਼ਾਮਪਲ ਥੋੜਾ ਦਿੰਦਾ। ਮੈਂ ਕਿਹਾ ਇੱਥੇ ਲਿਆ ਕੇ ਉਹਨਾਂ ਨੇ ਨਾ ਸਬਮੈਰੀਨ ਖੜੀ ਕਰ ਦੇਣੀ ਹੈ ਤੁਹਾਡੇ ਆਰਟਿਕ ਏਰੀਆ 'ਚ, ਸਬਮੈਰੀਨ। ਉਹਨੇ ਕਹਿਣਾ ਜੀ ਇਹ ਸਬਮੈਰੀਨ ਮਾਮੂਲੀ ਸਬਮੈਰੀਨ ਨਹੀਂ ਹੈ, ਤੇ ਨਿਊਕਲੀਅਰ ਬੰਬ ਲੱਗਾ ਆ, ਨਿਊਕਲੀਅਰ ਬੰਬ। ਇੱਕ ਮਿੰਟ 'ਚ ਬਟਨ ਦੱਬਣਾ ਤੇ ਤੁਹਾਡਾ ਟੋਰਾਂਟੋ ਤੇ ਵੈਂਕੂਵਰ ਇਕੱਠੇ ਉਡਾ ਦੇਣੇ, ਅਗਲੇ 10 ਮਿੰਟਾਂ 'ਚ ਧੂੰਆਂ ਹੋ ਜਾਣਾ ਤੁਹਾਡਾ। ਸੁਣ ਲਿਆ ਗੱਲ? ਤੇ ਮੈਂ ਹੁਣ ਜੋ ਕਹਿੰਦਾ ਆ ਤੇ ਹੁਣ ਚੁੱਪ ਚਾਪ ਤੁਸੀਂ ਗੱਲ ਮੇਰੀ ਸੁਣਨੀ ਆ। ਮੈਂ ਡੋਨਲਡ ਟਰੰਪ ਨਹੀਂ ਆ ਵੀ ਅੱਜ ਟੈਰਿਫ ਵਧਾ ਤੇ ਕੱਲ ਘਟਾ ਤੇ, ਨਾ 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 ਨਾ, ਇਹ ਚਾਈਨਾ ਆ, ਚਾਈਨਾ, ਠੀਕ ਹੈ। ਮੈਂ ਕਿਹਾ ਇਹ ਹੱਲ ਕਰਨਾ, ਉਹਨਾਂ ਤੁਹਾਡਾ ਸੰਭਲ ਜਾਓ, ਗਲੋਬਲ ਪਾਵਰ ਬਣੋ, ਗਲੋਬਲ ਪਾਵਰ, ਇਹ ਮੌਕਾ ਆ, ਇਹ ਮੌਕਾ ਹੈ ਸਾਡੇ ਵਾਸਤੇ ਗਲੋਬਲ ਪਾਵਰ ਬਣਨ ਦਾ। ਲੇਕਿਨ ਇਹਨਾਂ ਕੰਮਾਂ ਦੇ ਨਾਲ ਨਹੀਂ ਹੋਣੀ ਬਣਨੇ ਅਸੀਂ ਗਲੋਬਲ ਪਾਵਰ, ਜੋ ਇੱਥੇ ਕੰਮ ਚੱਲਦਾ ਪਿਆ ਕਿ ਉੱਥੇ ਯੂਕਰੇਨ 'ਚ ਕੁਛ ਚੱਕਰ ਪੈ ਜਾਵੇ ਤਾਂ ਉਹ ਇੱਥੋਂ ਅਸੀਂ $2.1 billion ਵੰਡ ਚੁੱਕੇ ਸੀ, $2.1 billion, $450 million ਤਾਂ ਟਰੂਡੋ ਸਾਹਿਬ ਨੇ ਉਹਨਾਂ ਹਥਿਆਰਾਂ ਦਾ ਵੰਡ ਦਿੱਤਾ ਜਿਹੜਾ ਹਥਿਆਰ ਵੀ ਸਾਡੇ ਕੋਲ ਨਹੀਂ ਆ। ਔਰ ਪੈਸਾ ਕਿਹਨੂੰ ਗਿਆ? ਉਹ ਅਮਰੀਕਾ ਦੀ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਨੂੰ, ਬੜਾ ਬੜਾ ਆ ਚੁੱਕੋ ਜੀ ਪੈਂਟਾਗਨ। ਪਹਿਲਾਂ ਤਾਂ ਇਹਨਾਂ ਨੂੰ ਡੇਢ ਦੋ ਸਾਲ ਤੇ ਲੱਭਾ ਹੀ ਨਹੀਂ, ਉਹ ਪੈਸਾ ਕਿੱਥੇ ਚਲਾ ਗਿਆ ਜੀ? ਉਹ $450 million ਵੰਡਿਆ ਸੀਗਾ ਸੀ ਉਹ ਹਥਿਆਰ ਬਣਾਉਣ ਵਾਲਿਆਂ ਨੂੰ, ਅਮਰੀਕਾ ਦਿੱਤਾ। ਅਮਰੀਕਾ ਕਹਿੰਦੇ, ਉਹ ਕੰਪਨੀ ਕਹਿੰਦੀ ਜੀ ਪੈਂਟਾਗਨ ਕੋਲ, ਪੈਂਟਾਗਨ ਕਹਿੰਦਾ ਜੀ ਹਾਂਜੀ ਅਸੀਂ ਆਰਡਰ ਦੇ ਰਹੇ ਹਾਂ, ਉਹ ਫੇਰ ਫਾਲੋ ਅਪ ਕਰਕੇ ਮੀਡੀਆ 'ਚ ਖਬਰ ਆਈ। ਇਹ ਤੇ ਏਦਾਂ ਇਹਨਾਂ ਨੇ ਪੈਸਾ ਵੰਡਿਆ, ਠੀਕ ਹੈ। ਨਹੀਂ ਸਾਨੂੰ ਇੱਥੇ ਇਜ਼ਰਾਈਲ ਪੈਲੇਸਟਾਈਨ ਬੜਾ ਇੰਪੋਰਟੈਂਟ ਹੈ, ਯਮਨ ਬੜਾ ਇੰਪੋਰਟੈਂਟ ਹੈ, ਪਾਕਿਸਤਾਨ, ਇੰਡੀਆ, ਦੁਨੀਆ ਭਰ ਤੋਂ ਲੋਕ ਇੱਥੇ ਇਕੱਠੇ ਕੀਤੇ ਨੇ, ਆ ਕੇ ਇੱਥੇ ਲੜਾਈਆਂ ਕਰੋ ਜੀ ਬਸ, ਔਰ ਇਹਨਾਂ 'ਚ ਰੁੱਝੇ ਰਹੋ, ਅਸੀਂ ਵੀ ਤੁਹਾਨੂੰ ਮਿੱਠੀਆਂ ਮਿੱਠੀਆਂ ਗੋਲੀਆਂ ਦੇ ਕੇ ਤਾਂ ਵੋਟਾਂ ਸਾਨੂੰ ਪਾ ਦਿਓ, ਬਸ ਆਹ ਕੰਮ ਇੱਥੇ ਚੱਲਦਾ ਰਿਹਾ ਕੈਨੇਡਾ 'ਚ। ਹੁਣ ਇਹਨਾਂ ਨੂੰ ਹੋਸ਼ ਆਈ, ਕੱਲ ਮਾਰਕ ਕਾਰਨੀ ਸਾਹਿਬ ਨੇ, ਮੈਨੂੰ ਇੰਨੀ ਖੁਸ਼ੀ ਹੋਈ। ਅੱਛਾ ਹੁਣ ਮਜ਼ੇਦਾਰ ਗੱਲ ਹੈ, ਹੁਣ ਇੰਡੀਆ ਦਾ ਨਾਂ ਨਹੀਂ ਲੈਂਦਾ ਕੋਈ ਨਹੀਂ ਲੈਂਦਾ ਇੰਡੀਆ ਦਾ ਨਾਂ, ਫੋਰਨ ਇੰਟਰਫੇਰੈਂਸ ਹੋ ਗਈ, ਯੇ ਹੋ ਗਿਆ, ਵੋ ਗਿਆ। ਕੱਲ ਮਾਰਕ ਕਾਰਨੀ ਸਾਹਿਬ ਨੇ ਸਾਰੀਆਂ ਕੰਟਰੀਆਂ ਦੇ ਸਭ ਨੇ ਨਾਂ ਗਿਣਾ ਦਿੱਤੇ, ਜਗਮੀਤ ਸਿੰਘ ਜੀ ਨੇ ਕਿਸੇ ਨੇ ਹੁਣ ਇੰਡੀਆ ਦਾ ਨਾਂ ਨਹੀਂ ਲਿਆ। ਔਰ ਸਭ ਤੋਂ ਵੱਡਾ ਥ੍ਰੈਟ ਮਾਰਕ ਕਾਰਨੀ ਸਾਹਿਬ ਨੇ ਕਿਹਾ ਚਾਈਨਾ, ਉਹਨੂੰ ਕਿਹਾ ਜੀ ਕੈਨੇਡਾ ਨੂੰ ਸਭ ਤੋਂ ਬੜਾ ਥ੍ਰੈਟ ਕੀ ਹੈ? ਮਾਰਕ ਕਾਰਨੀ ਸਾਹਿਬ ਕਹਿੰਦੇ ਜੀ ਚਾਈਨਾ ਹੈ ਸਭ ਤੋਂ ਬੜਾ ਥ੍ਰੈਟ। ਤੇ ਹੁਣ ਅੱਖਾਂ ਖੁੱਲਦੀਆਂ, ਹੁਣ ਜਿਹੜੀ ਗੱਲ ਅਸੀਂ ਕਹਿ ਰਹੇ ਸੀਗੇ ਥੋੜੀਆਂ ਜਿਹੀਆਂ ਅੱਖਾਂ ਖੁੱਲਦੀਆਂ ਨਜ਼ਰ ਆ ਰਹੀਆਂ, ਹਜੇ ਕਰਨਗੇ ਨਹੀਂ ਕਰਨਗੇ ਉਹ ਮੈਂ ਕੱਲ ਦੇਖਾਂਗਾ। ਔਰ ਜੇ ਅਸੀਂ ਹੁਣ ਵੀ ਮੌਕਾ ਨਹੀਂ ਸੰਭਾਲਿਆ, ਹੁਣ ਵੀ ਮੌਕਾ ਨਹੀਂ ਸੰਭਾਲਿਆ, ਮੈਂ ਜਿਹੜੀ ਗੱਲ ਤੁਹਾਨੂੰ ਕਹਿ ਰਹੇ ਨੇ ਉਹ 10 ਸਾਲ ਨੂੰ, 15 ਸਾਲ ਨੂੰ, 20 ਸਾਲ ਨੂੰ ਉਹ ਹੋ ਜਾਣੀ ਹੈ ਗੱਲ, ਉਹ ਯਾਦ ਰੱਖ ਲੈਣਾ ਮੇਰੀ ਗੱਲ ਕਿ 10 ਸਾਲ ਨੂੰ ਹੋਏ, 15 ਨੂੰ ਹੋਏ, 20 ਨੂੰ ਹੋ ਜਾਣੀ ਹੈ ਜੇ ਅਸੀਂ ਅੱਜ ਵੀ ਮੌਕਾ ਨਹੀਂ ਸੰਭਾਲਿਆ। ਇਹ ਸਾਡੇ ਲਈ ਬਹੁਤ ਵੱਡੀ ਓਪਰਚੁਨਿਟੀ ਕਹਿੰਦਾ ਮੈਂ, ਸਾਡੇ ਲਈ ਸਾਨੂੰ ਟਰੰਪ ਸਾਹਿਬ ਦਾ ਧੰਨਵਾਦ ਕਰਨਾ ਚਾਹੀਦਾ ਕਿ ਉਹਨਾਂ ਨੇ ਸਾਨੂੰ ਸਾਰਿਆਂ ਨੂੰ, ਟਰੰਪ ਸਾਹਿਬ ਨੇ ਇਕੱਠਿਆਂ ਕਰਤਾ, ਸਾਡੇ ਕੋਲ ਇੱਕ ਓਪਰਚੁਨਿਟੀ ਹੈ ਟੂ ਮੇਕ ਕੈਨੇਡਾ ਅ ਗਲੋਬਲ ਪਾਵਰ, ਠੀਕ ਹੈ। ਸਾਡਾ ਤਾਂ ਸਰ ਇੱਕੋ ਹੀ ਕੰਮ ਹੁੰਦਾ, ਅਸੀਂ ਨਵਾਂ ਨਾਰਾ ਦੇ ਕੇ ਆਉਂਦੇ ਹਾਂ। ਸੀਬੀਸੀ ਵਾਲਾ ਮੈਟ ਗੈਲੋ ਮੈਨੂੰ ਕਹਿੰਦਾ ਜੀ ਉਹ ਯੂ ਆਰ ਅਹੈਡ ਆਫ ਦਾ ਕਰਵ, ਤੁਸੀਂ ਨਾਰਾ ਦਿੱਤਾ ਕੈਨੇਡਾ ਹੈਜ਼ ਟੂ ਬਿਕਮ ਅ ਗਲੋਬਲ ਪਾਵਰ ਔਰ ਚਾਈਨਾ ਨੇ ਆ ਕੇ ਜਾਂ ਕਿਸੇ ਮੈਂ ਕੋਈ ਵੀ ਹੋਸਟਾਈਲ ਕੰਟਰੀ ਹੋ ਸਕਦਾ ਹੈ, ਇਰਾਨ ਹੋ ਸਕਦਾ ਹੈ, ਰਸ਼ੀਆ ਹੋ ਸਕਦਾ ਹੈ, ਚਾਈਨਾ ਹੋ ਸਕਦਾ ਹੈ, ਕੋਈ ਵੀ ਤਾਕਤਵਰ ਕੰਟਰੀ ਆ ਕੇ ਸਾਨੂੰ ਇੱਦਾਂ ਹੀ ਦੱਬ ਕੇ ਮਾਰੇਗਾ। ਇਹ ਗੱਲ ਮੇਰੀ ਹੁਣ ਇਹ ਵੀ ਨੋਟ ਕਰ ਲਓ, ਫੋਕਸ ਕਰੋ ਟੂ ਬਿਕਮ ਅ ਗਲੋਬਲ ਪਾਵਰ। ਜੀ ਸੋਰੀ ਮੈਂ ਸਮਾਂ ਜ਼ਿਆਦਾ ਲੈ ਗਿਆ, ਜੈ ਸਿੰਘ ਜੀ ਯੂ ਗੋ ਅਹੈਡ, ਤੁਸੀਂ ਰੈਪ ਅਪ ਕਰੋ। ਹਾਂਜੀ 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 ਜੈ ਸਿੰਘ
ਜੀ, Mr. Rick, I'm sorry if I get the things. I apologize. Or, thank you very much.
Thank you. Thank you, Jaiv Singh Ji. Bilkul nahi, bilkul nahi, bilkul nahi. You just, ਦੇਖੋ ਜੀ ਮੈਂ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦਾ, ਵੀ ਸ਼ੁਡ ਆਲ ਸਪੀਕ ਅਪਰ ਮਾਈਂਡ। ਵਿਰਕ ਸਾਹਿਬ ਮੈਂ ਸਿੱਧਾ ਤੁਹਾਡੇ ਵੱਲ ਆ ਰਿਹਾ, ਬਾਕੀ ਕਾਲਰ ਰਿਕੁਐਸਟ ਹੈ, ਮਨਜੀਤ ਜੀ ਤੁਸੀਂ ਵੀ ਵੇਟ ਕਰ ਲਓ, ਮਨਜੀਤ ਸਾਹਿਬ ਵੇਟ ਕਰ ਲੈਣਾ ਜੀ, ਗਿਰੀਸ਼ ਜੀ ਵੇਟ ਕਰ ਲੈਣਾ, ਸਾਰੇ ਜਣੇ ਵੇਟ ਕਰ ਲੈਣਾ। ਵਿਰਕ ਸਾਹਿਬ ਕੋਲ ਪਹਿਲਾਂ ਜਾਵਾਂਗਾ ਔਰ ਮੈਂ ਇੱਕ ਮਿੰਟ ਲਈ ਬਸ ਦੱਸਵਾਂ ਕਿ ਕਿੰਗਜ਼ ਇਲੈਵਨ ਪੰਜਾਬ ਦਾ ਮੈਚ ਅੱਜ ਬਾਰਿਸ਼ ਦੇ ਕਾਰਨ ਡਿਲੇ ਹੋ ਗਿਆ, ਮੀਂਹ ਪੈਣ ਦੇ ਕਾਰਨ ਡਿਲੇ ਹੋ ਗਿਆ, ਔਰ ਮੈਂ ਇੱਕ ਮਿੰਟ ਲਈ ਜਿਹੜਾ ਰਿਕਾਰਡਡ ਬ੍ਰੇਕ ਵੀ ਲੈ ਲਵਾਂ, ਉਸ ਤੋਂ ਬਾਅਦ ਮਨਮੋਹਨ ਖਰੋੜ ਸਾਹਿਬ ਨਾਲ ਪਹਿਲਾਂ ਗੱਲ ਕਰਾਂਗਾ, ਫਿਰ ਵਿਰਕ ਸਾਹਿਬ ਨਾਲ, ਫਿਰ ਬਾਕੀ ਸਾਰੇ ਕਾਲਰਸ ਦੇ ਨਾਲ, ਔਰ ਮੈਂ ਕ੍ਰਿਕਟ ਦੀ ਅਪਡੇਟ ਦੇ ਦੇਵਾਂ। ਮੈਸੇਜ ਆ ਰਹੇ ਨੇ ਕਿ ਪਲੀਜ਼ ਭਾਜੀ, ਹਾਂ ਮੈਨੂੰ ਬਿਲਕੁਲ ਪਤਾ ਸਰ ਅੱਜ ਪੰਜਾਬ ਦਾ ਮੈਚ ਹੈ ਅਸੀਂ, ਬਟ ਅਨਫੋਰਚੁਨੇਟਲੀ ਅੱਜ ਚਿੰਨਾ ਸਵਾਮੀ ਸਟੇਡੀਅਮ ਤੇ ਇੰਦਰ ਦੇਵਤਾ ਜੀ ਮਿਹਰਬਾਨ ਹੋਏ ਨੇ, ਸੋ ਇਟਸ ਡ੍ਰਿਜ਼ਲਿੰਗ ਰਾਈਟ ਨਾਓ, ਆਈਲ ਕੀਪ ਚੈਕਿੰਗ ਦ ਵੈਦਰ, ਬਟ ਹਜੇ ਤੇ ਹਾਲਾਤ ਠੀਕ ਨਹੀਂ ਲੱਗ ਰਹੇ। ਜਦੋਂ ਮੀਂਹ ਹਟੇਗਾ, ਆਈ ਹੋਪ ਦ ਡ੍ਰਿਜ਼ਲ ਸਟਾਪ ਸੂਨ, ਤੋਂ ਫਿਰ ਮੈਂ ਤੁਹਾਨੂੰ ਦੱਸ ਦਾਂਗਾ। ਔਰ ਮੈਂ ਹਜੇ ਟਾਈਮ ਹੈ ਕਿ ਜੇ ਇੱਕ ਸ਼ਾਰਟਰ ਮੈਚ ਘੱਟੋ ਘੱਟ ਹੋ ਸਕਦਾ ਹੈ, ਔਰ ਐਂਡ ਵੀ ਆਰ ਲੁਕਿੰਗ ਫਾਰਵਰਡ ਫਾਰ ਅ ਵੈਰੀ ਇੰਟਰਸਟਿੰਗ ਕੰਟੈਸਟ ਟੂਡੇ ਬਿਟਵੀਨ RCB ਐਂਡ ਪੰਜਾਬ, ਮਜ਼ਾ ਆਏਗਾ। ਠੀਕ ਹੈ ਜੀ, ਲੇਕਿਨ ਰਿਕਾਰਡਡ ਬ੍ਰੇਕ, ਰਿਕਾਰਡਡ ਬ੍ਰੇਕ ਤੋਂ ਬਾਅਦ ਮਨਮੋਹਨ ਖਰੋੜ ਜੀ, ਫਿਰ ਵਿਰਕ ਸਾਹਿਬ, ਫਿਰ ਬਾਕੀ ਕਾਲਰ ਜੀ।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in Calgary and Edmonton today. TNC apply.
हम सब जानते हैं वो एक घर जिसका लॉन होता है परफेक्ट, पूरी नेबरहुड की नज़र उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्फ बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्फ बिल्डर लॉन फूड और बढ़ाए अपनी शान।
अरे मिस्टर,
यू आर लिसनिंग टू WTOR 770 AM यंगस्टाउन टोरंटो।
Peel, Durham, Barrie ਅਤੇ ਸੂ ਸੈਂਟ ਮੈਰੀ ਪੁਲਿਸ ਐਸੋਸੀਏਸ਼ਨ ਪੀਆਰ ਪੋਲੀ ਅਤੇ ਕੰਜ਼ਰਵੇਟਿਵ ਦਾ ਸਮਰਥਨ ਕਰ ਰਹੀਆਂ ਹਨ ਕਿਉਂਕਿ ਇਹ ਤਬਦੀਲੀ ਦਾ ਸਮਾਂ ਹੈ। ਓਨਟੈਰੀਓ ਭਰ ਵਿੱਚ ਪੁਲਿਸ ਲਿਬਰਲ ਕੈਚ ਐਂਡ ਰਿਲੀਜ਼ ਹਫੜਾ ਦਫੜੀ ਨੂੰ ਖਤਮ ਕਰਨ ਦੀ ਮੰਗ ਕਰ ਰਹੀ ਹੈ। ਕੰਜ਼ਰਵੇਟਿਵ ਸਰਕਾਰ ਰਿਪੀਟ ਓਫੈਂਡਰਸ ਨੂੰ ਫੜੇਗੀ, ਬਾਰਡਰਸ ਨੂੰ ਸੁਰੱਖਿਅਤ ਕਰੇਗੀ, ਨਸ਼ੇ ਦਾ ਇਲਾਜ ਕਰੇਗੀ ਅਤੇ ਸਾਡੀ ਪੁਲਿਸ ਦਾ ਸਮਰਥਨ ਕਰੇਗੀ। ਐਡਵਾਂਸ ਪੋਲ 18 ਤੋਂ 21 ਅਪ੍ਰੈਲ ਤੱਕ ਹੈ। ਅਸੀਂ ਚੌਥੀ ਲਿਬਰਲ ਟਰਮ ਟਾਲਰੇਟ ਨਹੀਂ ਕਰ ਸਕਦੇ। ਸੁਰੱਖਿਅਤ ਭਾਈਚਾਰਿਆਂ ਲਈ ਵੋਟ ਪਾਓ, ਅਸਲ ਤਬਦੀਲੀ ਲਈ ਵੋਟ ਪਾਓ, ਕੰਜ਼ਰਵੇਟਿਵ ਨੂੰ ਵੋਟ ਪਾਓ।
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350,
ਮੇਰੀ ਸੇਵਿੰਗ ਸਿਰਫ $100,
ਔਰ ਮੇਰੀ ਸੇਵਿੰਗ ਸਭ ਤੋਂ ਜ਼ਿਆਦਾ ਹੋਈ ਹੈ। ਮੈਨੇ ਸੇਵ ਕੀਏ $1,775।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਕੋਈ ਬਾਤ ਸਾਦਾ ਸੀ ਹੈ, ਹਮਾਰੇ ਪਾਸ ਦੋ ਗਾੜੀਆਂ ਔਰ ਇੱਕ ਘਰ ਹੈ, ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ, ਔਰ ਇਹ ਜਾਦੂ ਕੀਆ ਹੈ ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ ਨੇ। ਆਪ ਵੀ ਆਪਣੀ ਗਾੜੀ ਔਰ ਘਰ ਕੀ ਇੰਸ਼ੋਰੈਂਸ ਮੇਂ ਖੂਬ ਸੇਵਿੰਗ ਕਰ ਸਕਤੇ ਹੈਂ। ਟਰਮ ਐਂਡ एंड कंडीशन अप्लाई. ऑल स्टेट पिकरिंग एजेंसी के राजा बाशक 6472903773 6472903773.
फेडरल इलेक्शन सोमवार 28 अप्रैल नु हो रही है. यकीनी बनाओ कि तुसी वोट पाउण लई रजिस्टर्ड हो. जे तुसी रजिस्टर होए हो तां तुहानू डाक विच एक वोटर जानकारी कार्ड मिलना चाहिदा है. ए तुहानू दसदा है कि तुसी किथे अते कदों वोट पा सकदे हो. जे ए तुहानू 11 अप्रैल तक प्राप्त नहीं हुंदा है जां इस ते दित्ती जानकारी गलत है तां elections.ca ते जाओ. ए साडी वोट है. वोटिंग बारे लोड़ींदी अधिकारित जानकारी वास्ते elections.ca ते जाओ जां 1-800-463-6868 ते कॉल करो.
अरे मिस्टर हस्बैंड, कोई मूवी कोई डिनर तो कराओ इस वीक.
यार अभी नहीं, क्योंकि इंश्योरेंस का रिन्यूअल बहुत बढ़कर आया है.
परेशान मत हो, भैया ने भी इंश्योरेंस टाइगर को फोन लगाया था. तुम भी जल्दी से कॉल करो इंश्योरेंस टाइगर को और रिन्यूअल कब करवाओ.
ऑटो, होम, बिजनेस, ट्रैवल, सुपर वीजा और लाइफ इंश्योरेंस के लिए कॉल कीजिए इंश्योरेंस टाइगर को एट 416-224-2800. That's 416-224-2800. Please do not use cell phone while driving. Always be safe. क्योंकि नजर हटी तो दुर्घटना घटी.
डोनाल्ड ट्रंप वापस आ गया अते कैनेडा दिया जॉब्स खतरे च पा रहे हैं. सानू एक ऐसा लीडर चाहिदा जो उसके मुकाबले का होवे ते कैनेडा नू अगे ले जा सके. पर मार्क कार्नी बहुत डिस्ट्रैक्टेड है. गल्लां वड़ियां वड़ियां ते काम कुछ भी नहीं. कैनेडियन स्ट्रगल कर रहे ने. आसमान छूंदियां मॉर्गेजेस ते ग्रोसरी प्राइसेस नाल ते बिजनेसेस खत्म हो रहे ने. कैनेडा फर्स्ट कंजरवेटिव ट्रंप दा मुकाबला करेंगे अते कैनेडा नू पहल देंगे. पीएम पॉली ऑफ टैक्सेस विच कटौती अते कीमतां कट करके जॉब वापस लेके आएंगे. मार्क कार्नी इस वास्ते नहीं है, पीएम पॉली ऑफ है. दिस मैसेज इज ब्रॉट टू यू बाय द
हैमिल्टन कॉन्डो का सबसे बेस्ट एक्सपीरियंस. वेलकम टू वेस्ट गेट ऑन मेन. स्पेशियस 1 or 2 बेडरूम सीट्स सिर्फ $3,34,900 से शुरू. सबसे अच्छी बात, आप आज ही मूव कर सकते हैं. 415 मेन स्ट्रीट हैमिल्टन पे लोकेटेड ये कॉन्डो हाईवे 403 मैकमास्टर यूनिवर्सिटी हॉस्पिटल्स शॉपिंग और गो स्टेशन के बिल्कुल पास है. रूफ टॉप डेक, रूफ टॉप लॉन्च, जिम और कई मॉडर्न अमेनिटीज का मजा लो. नेक्स्ट वीकेंड अप्रैल 5th और 6th हमारे ओपन हाउस में शामिल हो जाओ. फ्रॉम 12 to 4 PM हमारे मॉडल सीट का टूर करो और देखो कि क्यों ये हैमिल्टन की बेस्ट बिल्डिंग है. फॉर डिटेल्स एंड रजिस्ट्रेशन विजिट कीजिए वेबसाइट westgatecondos.ca पर. डोंट मिस आउट, हैमिल्टन बेस्ट कॉन्डो अवेट्स.
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਵਾਈ ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ. ਮਨਮੋਹਨ ਖਰੋੜ ਜੀ ਦੇ ਨਾਲ ਅਸੀਂ ਗੱਲਬਾਤ ਕਰਾਂਗੇ. ਅਸੀਂ ਦੱਸ ਦਈਏ ਕਿ ਬ੍ਰੈਮਟਨ ਸਾਊਥ ਤੋਂ ਐਜ਼ ਐਨ ਇੰਡੀਪੈਂਡੈਂਟ ਕੈਂਡੀਡੇਟ ਉਹ ਕੰਟੈਸਟ ਕਰ ਰਹੇ ਨੇ ਇਸ ਵਾਰ ਇਲੈਕਸ਼ਨ. ਬ੍ਰੈਮਟਨ ਸਾਊਥ ਤੋਂ ਇੰਡੀਪੈਂਡੈਂਟ ਕੈਂਡੀਡੇਟ ਮਨਮੋਹਨ ਖਰੋੜ ਜੀ, ਬਹੁਤ ਬਹੁਤ ਸਵਾਗਤ ਹੈ. ਵੈਲਕਮ ਟੂ ਵਾਈ ਮੀਡੀਆ ਸਰ.
ਥੈਂਕ ਯੂ ਵੈਰੀ ਮਚ. ਮੈਨੂੰ ਤੁਸੀਂ ਇਹ ਤੇ ਲਿਆ ਤੇ ਸਾਰੇ ਤੁਹਾਡੇ ਸਰੋਤਿਆਂ ਦਾ, ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ.
ਵੈਲਕਮ ਵੈਲਕਮ ਸਰ, ਵੈਲਕਮ, ਬਹੁਤ ਬਹੁਤ ਸ਼ੁਕਰੀਆ. ਮਨਮੋਹਨ ਖਰੋੜ ਸਾਹਿਬ, ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਤੁਸੀਂ ਆਪਣਾ ਰੀਅਲ ਸਟੇਟ ਦਾ ਤੁਹਾਡਾ ਬਿਜ਼ਨਸ ਚੱਲ ਰਿਹਾ ਸੀਗਾ, ਫਿਰ ਅਚਾਨਕ ਤੁਸੀਂ ਇਲੈਕਸ਼ਨ ਦੇ ਵਿੱਚ ਆ ਗਏ, ਇਹ ਕਿਉਂ, ਤੁਸੀਂ ਸਿਆਸਤ ਦੇ ਵਿੱਚ ਆਉਣ ਦਾ ਕਿਉਂ ਫੈਸਲਾ ਲਿਆ ਅਚਾਨਕ?
ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਯੁਧਵੀਰ ਜੀ. ਮੈਂ ਪਿਛਲੇ 25 ਸਾਲ ਤੋਂ ਬ੍ਰੈਂਪਟਨ ਸਾਊਥ ਦੇ ਵਿੱਚ ਰਹਿਣਾ, ਰੇ ਲੌਸਨ ਤੇ. ਉੱਥੇ ਮੈਂ 22 ਸਾਲ ਤੋਂ ਰੀਅਲ ਸਟੇਟ ਕਰਦਾ ਤੇ ਸਾਰੇ ਘਰਾਂ ਨੂੰ ਮੈਂ ਜਾਣਦਾ, ਸਾਰੇ ਲੋਕ ਮੈਨੂੰ ਜਾਣਦੇ ਨੇ. ਪਰ ਹੁਣ ਜਿਹੜੀਆਂ ਲੋਕਾਂ ਦੀਆਂ ਪ੍ਰੋਬਲਮਸ ਨੇ, ਬੇਲੀਆਂ ਪ੍ਰੋਬਲਮ ਬਿਲਕੁਲ ਸੇਮ ਹੋ ਗਈਆਂ, ਕਿਉਂਕਿ ਮਤਲਬ ਉੱਥੇ ਮੈਂ ਰਹਿਣਾ, ਉਹੀ ਮਤਲਬ ਰੋਡ, ਉਹੀ ਸਟੋਰ, ਸਭ ਕੁਛ ਸੇਮ. ਅਸੀਂ ਲੋਕ ਉੱਥੇ ਰਹਿਣ ਵਾਲੇ ਯੂਜ ਕਰ ਰਹੇ ਹਾਂ, ਰਹਿ ਰਹੇ ਹਾਂ, ਉਹੀ ਸਿਸਟਮ ਜਿਹੜਾ ਉਹ ਫੇਸ ਕਰ ਰਹੇ ਨੇ ਉਹੀ ਮੈਂ ਕਰ ਰਿਹਾ. ਸੋ ਇਸ ਕਰਕੇ ਕੋਈ ਫਰਕ ਨਹੀਂ. ਪ੍ਰੋਬਲਮ ਇਹ ਹੋ ਗਈ ਹੈ ਵੀ ਜਿਹੜੇ ਲੀਡਰ ਸੀਗੇ, ਜਿਹੜੇ ਪਿਛਲੇ 3 ਟਰਮਾਂ ਤੋਂ ਸਾਡੇ ਏਰੀਏ ਚ ਸੋਨੀਆ ਜੀ ਸੀਗੇ, 10 ਸਾਲ ਉਹ ਪਾਰਲੀਮੈਂਟ ਚ ਰਹੇ, ਉਹਨਾਂ ਨੇ ਮਤਲਬ ਕੋਈ ਵੀ ਇਸ ਤਰ੍ਹਾਂ ਦਾ ਇਸ਼ੂ ਪਾਰਲੀਮੈਂਟ ਚ ਨਹੀਂ ਲਿਆਂਦਾ ਜਿਹੜਾ ਸਾਡੇ ਨਾਰਮਲ ਪਬਲਿਕ ਵਾਸਤੇ ਕੋਈ ਬੈਨੀਫਿਟ ਹੋਵੇ. ਕਿਉਂਕਿ ਮੈਂ ਇੱਕ ਵੋਟਰ ਹਾਂ, ਮੈਨੂੰ ਮਜਬੂਰ ਹੋ ਕੇ ਖੜਾ ਹੋਣਾ ਪਿਆ ਹੈਗਾ. ਮੈਂ ਕੋਈ ਪੋਲੀਟੀਸ਼ੀਅਨ ਨਹੀਂ, ਕਿਸੇ ਪਾਰਟੀ ਨਾਲ ਮੇਰੀ ਅਲਾਇੰਸ ਨਹੀਂ. ਪਰ ਜਦੋਂ ਵੋਟਰ ਮੇਰੇ ਨਾਲ ਗੱਲਾਂ ਕਰਦੇ ਨੇ ਡੋਰਾਂ ਤੇ, ਆਪਣੀਆਂ ਕਿਚਨਾਂ ਚ ਬੈਠ ਕੇ ਆਪਣੀਆਂ ਤਕਲੀਫਾਂ ਦੱਸਦੇ ਨੇ, ਤੇ ਵਾਰ ਵਾਰ ਮੈਨੂੰ ਹੁਣ ਤਾਂ ਇਹ ਵੀ ਕਹਿਣ ਲੱਗ ਗਏ ਸੀ ਵੀ ਹੁਣ ਕਿਸੇ ਨੂੰ ਤਾਂ ਇਹ ਕਦਮ ਚੱਕਣਾ ਪਊਗਾ, ਵੋਟਰਸ ਵੱਲੋਂ ਵੀ ਕਿਸੇ ਨੂੰ ਰਿਪ੍ਰੈਜੈਂਟ ਕਰਨਾ ਪਊਗਾ, ਕਿਉਂਕਿ ਸਾਡੇ ਦੂਜੇ ਕੈਂਡੀਡੇਟ ਉਹ ਵੀ ਬਾਹਰੋਂ ਆ ਗਏ, ਉਹ ਕੈਸਲ ਮੋਰਚੇ ਉਹਨਾਂ ਦਾ ਵੱਡਾ ਘਰ ਹੈ, ਹੁਣ ਉਹ ਬਰਲਿੰਗਟਨ ਬਹੁਤ ਵੱਡਾ ਘਰ ਬਣਾ ਲਿਆ, ਹੁਣ ਪਿਛਲੇ 6 ਮਹੀਨਿਆਂ ਤੋਂ ਉਹਨਾਂ ਨੇ ਮੈਨੂਪਲੇਟ ਕਰ ਲਈ ਆਪਣੀ ਇਲੈਕਸ਼ਨ ਤੇ ਲੋਕਾਂ ਨੂੰ ਪਕੌੜੇ ਪਕੌੜੇ ਖਵਾ ਰਹੇ ਨੇ, ਤੇ ਉਹ ਉਹਨਾਂ ਦੇ ਨਾ ਮਾਨ ਖਰੀਦਣ ਦੇ ਚੱਕਰ ਚ ਨੇ, ਤੇ ਵੀ ਇਸ ਤਰ੍ਹਾਂ ਬਰੈਂਪਟਨ ਸਾਊਥ ਦੇ ਲੋਕ ਈਜ਼ੀਲੀ ਉਹਨਾਂ ਵੋਟਾਂ ਪਾ ਦੇਣਗੇ, ਪਰ ਮੈਨੂੰ ਲੱਗ ਰਿਹਾ ਵੀ ਇਸ ਵਾਰੀ ਵੋਟਰ ਆਪਣੇ ਵਿਚੋਂ ਹੀ ਕਿਸੇ ਨੂੰ ਪਾਰਲੀਮੈਂਟ ਚ ਭੇਜਣਗੇ ਜਿਹੜਾ ਉਹਨਾਂ ਦੇ ਪ੍ਰੋਬਲਮ ਸਮਝਦਾ ਹੋਵੇ ਕੀ ਕੁਛ ਕਰਨ ਦੀ ਲੋੜ ਆ ਪਾਰਲੀਮੈਂਟ ਦੇ ਵਿਚ ਤਾਂ ਕਿ ਉਹ ਰਿਪ੍ਰੈਜੈਂਟ ਕਰ ਸਕੇ। ਇਸ ਕਰਕੇ ਫਿਰ ਮੈਨੂੰ ਲੋਕਾਂ ਨੇ ਕਿਹਾ ਮੈਂ ਉਹਨਾਂ ਨੂੰ ਮਤਲਬ ਉਹਨਾਂ ਦੇ ਕਹੇ ਤੇ ਖੜਾ ਹੋਇਆ, ਮੈਂ ਵੋਟਰ ਨੂੰ ਰਿਪ੍ਰੈਜੈਂਟ ਕਰ ਰਿਹਾ ਹੈਗਾ ਇਸ ਵਾਰੀ।
ਠੀਕ ਹੈ, ਤੁਸੀਂ ਕੀ ਸਮਝਦੇ ਹੋ, ਤੁਸੀਂ ਬਰੈਂਪਟਨ ਸਾਊਥ ਚ ਤੁਸੀਂ ਉੱਥੇ ਰਹਿੰਦੇ ਹੋ, ਤੁਸੀਂ ਲੋਕਾਂ ਨੂੰ ਮਿਲਦੇ ਹੋ, ਕੀ ਕਹਿ ਰਹੇ ਨੇ ਬਰੈਂਪਟਨ ਸਾਊਥ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਡੋਰ ਨੋਕਿੰਗ ਤੇ ਜਾਂਦੇ ਹੋ, ਕੀ ਮੁੱਦੇ ਆ ਉੱਥੇ ਦੇ ਮੇਨ?
ਸਭ ਤੋਂ ਪਹਿਲਾਂ 25 ਸਾਲ ਪਹਿਲਾਂ ਜਦੋਂ ਮੈਂ ਕੈਨੇਡਾ ਆਇਆ ਸੀ ਨਾ, ਮੈਂ ਇੰਡੀਆ ਬਹੁਤ ਵਧੀਆ ਜੋਬ ਕਰਦਾ ਸੀ, ਇੱਥੇ ਮੈਂ ਜਦੋਂ ਆਇਆ ਤੇ ਕੈਨੇਡਾ ਜਿਹਨੂੰ ਕੈਨੇਡਾ ਕਹਿੰਦੇ ਸੀ ਨਾ, ਮਤਲਬ ਪਹਿਲਾਂ ਤਾਂ ਬਹੁਤ ਹੀ ਕਲੀਨ ਇਹ ਮੁਲਕ ਸੀ ਤੇ ਸਿਸਟਮ ਇੰਨੇ ਵਧੀਆ ਸੀ, ਚਾਹੇ ਕਿਸੇ ਨੂੰ ਜੋਬ ਚਾਹੀਦੀ ਆ, ਘਰ ਚਾਹੀਦੇ ਨੇ, ਜਾਂ ਓਵਰਆਲ ਜਿਹੜਾ ਸੋਸਾਇਟੀ ਚ ਰਹਿਣਾ ਨਾ ਬਹੁਤ ਵਧੀਆ ਸੀ, ਤੁਹਾਨੂੰ ਅਟਰੈਕਟ ਕਰਦਾ ਸੀ। ਪਰ ਮੈਂ ਫੀਲ ਕਰ ਰਿਹਾ ਪਿਛਲੇ 10 ਸਾਲਾਂ ਤੋਂ ਨਾ ਬਿਲਕੁਲ ਕਲੈਪਸ ਹੋ ਗਿਆ, ਕੈਨੇਡਾ ਕੈਨੇਡਾ ਹੀ ਨਹੀਂ ਰਿਹਾ ਐਕਚੁਅਲੀ। ਮੈਨੂੰ ਇਹ ਲੱਗਦਾ ਵੀ ਜਿਵੇਂ ਬੈਕ ਹੋਮ ਤੇ ਆਪਾਂ ਪਿੰਡਾਂ ਤੋਂ ਵੀ, ਮੇਰਾ ਏਰੀਆ ਸਪੈਸ਼ਲੀ ਬਰੈਂਪਟਨ ਸਾਊਥ ਜਿੱਥੇ ਸ਼ੈਰਡਨ ਕਾਲਜ ਹੈ, ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਹੋਈਆਂ ਜਿਵੇਂ ਸ਼ੈਰਡਨ ਪਲਾਜ਼ਾ, ਹੋਰ ਮਤਲਬ ਕ੍ਰਾਈਮ ਹੋ ਰਹੇ ਨੇ, ਕਾਰਾਂ ਦੀ ਥੈਫਟ ਹੋ ਰਹੀ ਹੈ, ਮਤਲਬ ਪਬਲਿਕ ਸੇਫਟੀ ਨੀ, ਇਹ ਲੱਗ ਰਿਹਾ ਵੀ ਬਹੁਤ ਅਨਸਿਕਿਓਰ ਅਸੀਂ ਮਤਲਬ ਲਾਈਫ ਅਸੀਂ ਜੀ ਰਹੇ ਹਾਂ ਇਸ ਵੇਲੇ, ਤੇ ਉਹ ਜੋ ਪ੍ਰੋਬਲਮ ਉਹਨਾਂ ਦੀਆਂ ਨੇ ਸੇਮ ਏਰੀਆ ਹੈਗੀਆਂ ਨੇ, ਤੇ ਇਸ ਕਰਕੇ ਸਿਸਟਮ ਹੀ ਕਲੈਪਸ ਹੋ ਗਿਆ ਜਿਨ੍ਹਾਂ ਨੇ ਸਿਸਟਮ ਇਹ ਬਿਲਡ ਕਰਨਾ ਸੀ। ਦੇਖੋ ਸਿਸਟਮ ਕਿਵੇਂ ਬਿਲਡ ਹੁੰਦਾ ਹੈ, ਜਿਹੜਾ ਲੋਕਾਂ ਦੇ ਇਸ਼ੂਜ਼ ਨੇ ਤੁਸੀਂ ਉਹਨਾਂ ਨੂੰ ਸੁਣੋ, ਜੇ ਤੁਸੀਂ ਡਿਸਕਨੈਕਟ ਹੋ ਗਏ ਲੋਕਾਂ ਕੋਲ ਨਹੀਂ ਜਾਂਦੇ ਤੁਹਾਨੂੰ ਪਤਾ ਨਹੀਂ ਲੱਗਦਾ। ਹੁਣ ਲੋਕ ਮੈਨੂੰ ਇਸ਼ੂ ਦੱਸ ਰਹੇ ਨੇ, ਮੈਨੂੰ ਇਹ ਪਤਾ ਹੈ ਕਿ ਕੀ ਇਹਨਾਂ ਦਾ ਇਸ਼ੂ ਹੈਗਾ ਤੇ ਇਹਨਾਂ ਦਾ ਸੋਲੂਸ਼ਨ ਕੀ ਹੈ ਇਹਨਾਂ ਦਾ। ਦੇਖੋ ਜਿਵੇਂ ਫਾਰ ਐਗਜ਼ਾਮਪਲ ਮੈਂ ਛੋਟੀ ਐਗਜ਼ਾਮਪਲ ਦਿੰਦਾ, ਕ੍ਰਾਈਮ ਦੀ ਹੈਗੀ ਆ, ਕ੍ਰਾਈਮ ਦਾ ਇਸ਼ੂ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਡਿਸਕਸ ਹੋਣਾ ਚਾਹੀਦਾ, ਜਿਹੜੇ ਇਹ ਕਿਸੇ ਪਾਰਟੀ ਨਾਲ ਆਲਰੇਡੀ ਅਲਾਇੰਸ ਹੁੰਦੇ ਨੇ ਨਾ, ਜਾਂ ਉਹਨਾਂ ਦੇ ਰਿਪ੍ਰੈਜੈਂਟੇਟਿਵ ਹੁੰਦੇ ਨੇ, ਇਹਨਾਂ ਦੇ ਅਸੀਂ ਕਹਿੰਦੇ ਹਾਂ ਪੰਜਾਬੀ ਚ ਲਗਾਮ ਪਾਈ ਹੁੰਦੀ ਆ। ਫਾਰ ਐਗਜ਼ਾਮਪਲ ਲਿਬਰਲ ਦੇ MP ਨੇ, ਉਹ ਇੱਕ ਅੱਖਰ ਵੀ ਆਪਣੀ ਪਾਰਟੀ ਦੇ ਖਿਲਾਫ ਨਹੀਂ ਬੋਲ ਸਕਦੇ, ਭਾਵੇਂ ਉਹ ਚਾਹੁੰਦੇ ਵੀ ਹੋਣ। ਇਸੇ ਤਰੀਕੇ ਨਾਲ ਦੂਜੀਆਂ ਪਾਰਟੀਆਂ ਦਾ ਇੱਕ ਇੰਡੀਪੈਂਡੈਂਟ ਹੀ ਹੈਗਾ, ਜਦੋਂ ਕੋਈ ਲੋਕਾਂ ਦਾ ਰੀਅਲ ਇਸ਼ੂ ਲੈ ਕੇ ਜਾਊਗਾ, ਸਾਰਾ ਮਤਲਬ ਇਸ਼ੂ ਇਸ ਤਰ੍ਹਾਂ ਦਾ ਹੋਊਗਾ ਕਿ ਦੋਨੇ ਪਾਰਟੀਆਂ ਨੂੰ ਮੇਰੀ ਗੱਲ ਸੁਣਨੀ ਪੈਣੀ ਆ, ਮੈਨੂੰ ਕੋਆਪਰੇਟ ਕਰਨਾ ਉਹਨਾਂ ਨੂੰ ਪੈਣਾ ਹੈਗਾ। ਇਸ ਕਰਕੇ ਮੈਂ ਲੋਕਾਂ ਦੇ ਇਸ਼ੂ ਸਾਰੇ ਲੈ ਕੇ ਜਾਊਂ, ਸਪੈਸ਼ਲੀ ਮੈਂ ਜਿਵੇਂ ਤੁਸੀਂ ਮੀਡੀਆ ਚ ਅੱਜ ਗੱਲ ਕਰ ਰਹੇ ਸੀ, ਬੜੇ ਸਿਆਣੇ ਸਿਆਣੇ ਬੰਦੇ ਚ ਪਾਰਟੀਸਪੇਟ ਕਰ ਰਹੇ ਸੀ, ਆਪਾਂ ਨੂੰ ਇਹ ਦੁਬਾਰਾ ਮੇਰੇ ਇਲੈਕਸ਼ਨ ਜਿੱਤਣ ਤੋਂ ਬਾਅਦ ਆਪਾਂ ਨੂੰ ਇਹ ਡਿਬੇਟ ਸਾਰੀ ਕਰਨੀ ਪਊ ਵੀ ਕੀ ਇਸ਼ੂ ਨੇ, ਕੀ ਇਹਨਾਂ ਦੇ ਸੋਲੂਸ਼ਨ ਨੇ, ਉਹਨਾਂ ਨੂੰ ਕਿਵੇਂ ਆਪਾਂ ਪਾਰਲੀਮੈਂਟ ਚ ਲੈ ਕੇ ਜਾਈਏ ਤਾਂ ਕਿ ਆਪਣੇ ਮਸਲੇ ਹੱਲ ਹੋਣ, ਕੈਨੇਡਾ ਦੁਆਰਾ ਕੈਨੇਡਾ ਬਣ ਸਕੇ।
ਅੱਛਾ, ਇੱਕ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹ ਰਿਹਾ ਕਿ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਇੱਕ ਜਿਹੜੇ ਓਪੋਨੈਂਟ ਨੇ ਉਹ ਪਹਿਲਾਂ ਹੀ ਮਿਲੀਅਨ ਡਾਲਰ ਦੇ ਘਰ ਚ ਰਹਿੰਦੇ ਆ, ਤੇ ਅੱਗੇ ਵੀ ਉਹਨਾਂ ਨੇ ਕੋਈ ਘਰ ਬਣਾ ਰਹੇ ਆ ਜਿਹੜੇ ਕਿ ਕੋਈ ਮਿਲੀਅਨ ਡਾਲਰ ਲੱਗ ਰਹੇ ਨੇ। ਅੱਜ ਬਰੈਂਪਟਨ ਦੇ ਵਿੱਚ ਤੁਸੀਂ ਤਾਂ ਖੁਦ ਰੀਅਲ ਸਟੇਟ ਚ ਹੈਗੇ ਹੋ, ਅੱਜ ਘਰ ਬਰੈਂਪਟਨ ਚ ਸ਼ੁਰੂ ਹੀ ਮਿਲੀਅਨ ਡਾਲਰ ਤੋਂ ਹੁੰਦਾ, ਤੁਸੀਂ ਅੱਜ ਸੈਮੀ ਡਿਟੈਚ ਘਰ ਵੀ ਲੈਣਾ ਹੋਵੇ ਛੋਟੇ ਛੋਟਾ ਉਹ ਵੀ ਮਿਲੀਅਨ ਡਾਲਰ ਤੇ ਪੈ ਜਾਂਦਾ ਅੱਜ ਦੀ ਡੇਟ ਦੇ ਵਿੱਚ। ਇੱਕ ਇਹ ਆ ਵੀ ਫਿਰ ਤੁਸੀਂ ਕਿਉਂ ਕੁਐਸਚਨ ਕਰ ਰਹੇ ਹੋ, ਔਰ ਨਾਲ ਜੇ ਕਿਸੇ ਨੇ ਕੋਈ ਘਰ ਲੈ ਲਿਆ ਤੇ ਸਾਨੂੰ, ਔਰ ਜੇ ਅੱਗੇ ਵੀ ਕੋਈ ਬਣਾ ਰਿਹਾ ਕੋਈ ਮਿਲੀਅਨ ਡਾਲਰ ਦਾ, 2-4 ਮਿਲੀਅਨ ਡਾਲਰ ਦਾ, 10 ਦਾ ਵੀ ਬਣਾਉਂਦਾ ਹੋਵੇ, ਤਾਂ ਮੇਰੇ ਖਿਆਲ ਦੇ ਨਾਲ ਤਾਂ ਸਾਨੂੰ ਇਹਦੇ ਤੇ ਕੁਐਸਚਨ ਨਹੀਂ ਕਰਨਾ ਚਾਹੀਦਾ, ਕਿਉਂਕਿ ਐਜ਼ ਲੌਂਗ ਐਜ਼ ਕਿਸੇ ਨੇ ਆਪਣੇ ਟਾਈਮ ਲਾ ਕੇ ਮਿਹਨਤ ਕਰਕੇ ਉਹਨਾਂ ਨੇ ਬਣਾ ਲਏ। ਔਰ ਰੀਅਲ ਸਟੇਟ ਸਭ ਤੋਂ ਵੱਡਾ, ਤੁਸੀਂ ਖੁਦ ਰੀਅਲ ਸਟੇਟ ਦੇ ਪ੍ਰੋਫੈਸ਼ਨ ਨੇ ਹੋ, ਤੁਹਾਡਾ ਤਾਂ ਆਪਣਾ ਪ੍ਰੋਫੈਸ਼ਨ ਸਭ ਤੋਂ ਵੱਡਾ ਕੰਟਰੀਬਿਊਟਰ ਹੈ GDP ਦਾ ਕੈਨੇਡਾ ਦੇ ਵਿੱਚ। ਅੱਜ ਰੀਅਲ ਸਟੇਟ ਡਾਊਨ ਆ ਤੇ ਹਾਲਾਤ ਤੁਸੀਂ ਦੇਖ ਲਓ ਵੀ ਕਿੱਦਾਂ ਦੇ ਹੋਏ ਪਏ ਨੇ ਲੋਕਾਂ ਦੇ ਇਸ ਵੇਲੇ, ਤੁਸੀਂ ਖੁਦ ਇਸ ਗੱਲ ਦੇ ਗਵਾਹ ਹੋ। ਸੋ ਮੇਰੇ ਖਿਆਲ ਨਾਲ ਇਸ ਚੀਜ਼ ਨੂੰ ਕੁਐਸਚਨ ਕਰਨਾ ਕਿ ਇਹ ਸਹੀ ਹੈ। ਗੋ ਅਹੈਡ ਸਰ।
ਸਰ ਜੀ, ਇਹ ਬਹੁਤ ਇੰਪੋਰਟੈਂਟ ਤੁਸੀਂ ਕੁਐਸਚਨ ਰੇਜ਼ ਕੀਤਾ। ਡੈਫੀਨੇਟਲੀ ਹਰ ਬੰਦੇ ਨੂੰ ਮਿਹਨਤ ਕਰਨ ਦਾ ਹੱਕ ਹੈਗਾ, ਉਹ ਜਿੰਨੀ ਮਰਜ਼ੀ ਚਾਹੇ ਤਰੱਕੀ ਕਰ ਸਕਦਾ। ਆਪਾਂ ਆਏ ਵੀ ਇਸ ਵਾਸਤੇ ਹੀ ਹੈ ਕੈਨੇਡਾ, ਵੀ ਕੋਈ ਵੀ ਆਪਣਾ ਸੁਪਨਾ ਅਧੂਰਾ ਨਾ ਰਹਿ ਜੇ। मेरे दो तीन क्वेश्चन ने कि ब्रैम्पटन साउथ मैं रहना उत्थे लोगों को रोज मिलदा ते जे कलू मेरे ब्रैम्पटन दे लोगों को कोई लोड हो गए कि ओह बर्लिंगटन जाणगे कि रेल ऑफिसर नेड़े आ गया मेरा सवाल है कोई भी लोड पै जाए ठीक है ते एक तो यह गल हो गई दूजा है भी देखो वह कैंडीडेट दो तीन गल करते हैं भी पुलिस भी रहे ने ओह जी उन्होंने इंश्योरेंस का बिजनेस भी है ते बाकी ट्रकिंग का भी उन्होंने इनवॉल्वमेंट हैगी है जो भी है मेरा क्वेश्चन है भी जो पुलिस च रहे तो इना क्राइम क्यों हो गया जे इंश्योरेंस जो का काम करते हैं तो इंश्योरेंस इनी क्यों बढ़ गई है यदा मतलब थोड़ा जा मतलब यह भी एक इशू है भी किमें इंश्योरेंस या पुलिस या कुछ होर बंदे किते कोई कोई नैक्सस तो नहीं चल रहा है देखो पिछले कुछ सालों के स्पेशली आफ्टर कोविड लोगों के हालात बहुत खराब गए मॉर्गेज देनी औखी हुई पई है प्रॉपर्टी टैक्स देने औखे पे ने इंश्योरेंस इन्नी बधी पई है ठीक है ना पर जे तुसी उन्हां दा रैकर्ड कढोगे तो मैं इत्थे डिस्कलोज नहीं करना चाहुंदा तुसी देखो भी एटलीस्ट 15 मिलियन दी प्रॉपर्टियां पिछले 2.5 साल च बाय कर गए वह इन्नी डिस्पैरिटी क्यों हैगी है देखो इंश्योरेंस होर भी लोग बेच रहे ने वह भी साडे वर्गे ने पर इन्ना ही माया एक बंदे को इन्नी आ रही है तो दूजे लोग स्ट्रगल कर रहे ने
हाँ इहदे ते मेरे दो पॉइंट ने पहला जिहड़ा तुहाडा पॉइंट है कि देखो अज की घड़ी तो ब्रैम्पटन च ही रहिंदे ने कल नूं हो सकदा है कि उधर ओकवेल या बर्लिंगटन उधर किते मूव करन मैनूं नहीं पता किथे किहड़े मैनूं इह पता है कि किते घर उन्हां दा बन रहा उधर बट मकेड़ की ओकवेल या बर्लिंगटन आई डोंट नो द एग्जैक्ट एरिया बट और जे तुसीं जिस कॉन्स्टिट्यूएंसी च जे एमपी बनदे हो जे तुहाडा घर उस एरिया च है तो वधिया गल है उस घर उत्थे घर होवे लेकिन तुहानू की है कि कल नूं जिहड़ा भी एमपी बनेगा तुहाडे विचों उन्हां नूं इक कॉन्स्टिट्यूएंसी ऑफिस मिल जाना है इत्थे ठीक है नी सरकारी खर्चे ते मिल जाना है ते एक कॉन्स्टिट्यूएंसी ऑफिस इत्थे है एक ओटवा दे विच हैगा ठीक है सो ज्यादा समय उन्हां दा ओटवा दे विच बीतेगा वो ना ब्रैम्पटन बीतना ना बर्लिंगटन बीतना है ज्यादा समय उन्हां दा ओटवा च बीतना है और उस तो बाद जिन्हें भी एमपी हुंदे ने वो फिर वीकेंड दे उत्ते आके फ्राइडे आ जांदे ज्यादातर जे उन्हां दी उत्थे कोई ड्यूटी ना होवे ते फ्राइडे सैटरडे संडे उन्हां दा फिर अपना ज्यादा समय कॉन्स्टिट्यूएंसी दे विच ही उन्हां नूं हुक्म होया हुंदा भी तुसीं अपना टाइम क्योंकि कॉन्स्टिट्यूएंसी ऑफिस दित्ता गया हुंदा सरकारी खर्चे ते स्टाफ है सारा कुछ है उत्थे भी मिल जाणा एक दफ्तर ओटवा भी मिल जाणा एक कोई इत्थे मिल जाणा ते उन्हां ने फिर ज्यादा टाइम आके फ्राइडे सैटरडे संडे अपना कॉन्स्टिट्यूएंसी ऑफिस या फिर जिथे किते इन्हां नूं इनवाइट किया गया हुंदा उहदे ते टाइम बिताउंदे ने घर ते मतलब समझ लो भी वैसे घर जरूर हुंदा पर रहण दा उहदे विच फिर जिथे मर्जी घर बंदा बना लवे रहण दा उत्थे समय बहुत ही घट हुंदा अनलेस जदों पार्लियामेंट दे विच सैशन नहीं होए उस वेले जरूर है छुट्टियां छट्टियां मना लो या अपने फैमिली नाल थोड़ा बहुता टाइम तुसीं बिता सकदे हो अदर दैन दैट ते ज्यादा टाइम तां फिर फ्लाइटां दे विच ही बीतदा है और ज्यादा टाइम तुहाडा ओटवा और तुहाडे कॉन्स्टिट्यूएंसी ऑफिस दे विच ही बीतदा है बाकी जिस तरह तुसी तां खैर इस एरिया च रहिंदे हो ये तुहाडी एडवांटेज बिल्कुल होएगी क्योंकि तुहानू इस इलाके दे ब्रैम्पटन साउथ दे कंसर्नस पता होणगे एक मैं होर तुहाडा फायदा लेना चाहना है क्योंकि तुहानू नॉलेज है इस फील्ड की हाउसिंग सैक्टर बारे की तुसी सोचदे हो क्यों इन्ने घर महंगे हो गए की और करना की चाहिए दोनों सवाल महंगे क्यों हो गए ये इन्ने मतलब घर तुसी देखो जिस एरिया तुसी रहिंदे हो इसे स्ट्रीट ते वुड्स एंड रन दे तुसी तां घर आए हो साडे जदों आपां जदों मैं कैनेडा बिल्कुल मैं अजे भी गल दसवां कि कैनेडा जदों मैं बिल्कुल नवा नवा आया सीगा ते हजे असी उत्थे 34 वुड्स एंड रन दे उत्ते जिथे तुसी उत्थे नाल ही बिल्कुल तुसी उत्थे रहिंदे हो इस वेले उसे वुड्स एंड रन स्ट्रीट दे उत्ते असी पांच जने सीगे पांच लड़के सीगे उस वेले असी हजे सिर्फ दो सीगे बाद च तीन साडे फ्रेंड्स होर आ गए इंडिया तों ते असी उत्थे किराए ते मनमोहन खरोड़ साहब ने भी उत्थे बड़े क्रिकेट दे मैचेस देखे ने साडे को आंदे रहे ने मनमोहन खरोड़ साहब सो अज तो 25 साल पहला मनमोहन खरोड़ साहब उत्थे स्ट्रीट ते वुड्स एंड रन जिथे तुसी रहने हो असी उत्थे एक घर लिया सी किराए दे उत्ते पांच जणियां ने सी पांच फ्रेंड जिहड़े आए सीगे इकट्ठे 1400 डॉलर मंगया सी उन्होंने असी 1500 असी क्या यार असी सारे इंजीनियर आए भी सानू तंग परेशान ना करो इत्थे असी बड़े किस्से कहानियां सुनते कैनेडा असी बिल्कुल नवे नवे आए थे कैनेडा च कि लोकी इत्थे हीट बंद कर देंदे आ एसी नहीं चलाउंदे असी क्या भी असी इंजीनियर बंदे आ एन तुहाडा कोई फालतू की हीट या उह नहीं चलावांगे तुहाडे उस इलाके च 1500 डॉलर ते घर किराए ते मिल जांदा सी अज बेसमेंट किराए ते नहीं मिलदी और उस दौर दे विच उस एरिया दे विच ब्रैम्पटन दे विच या थोड़ा अगे पिछे चले जाओ 2 लाख डॉलर दे अपने तुहानू याद होना तुहाडे नाल ही हुण नां नहीं लांगा रियल स्टेट दे एजेंट ही सीगे ਉਹਨਾਂ ਤੋਂ ਅਸੀਂ ਬੜਾ ਇਨਕਰੇਜ ਹੋਏ। 198,000 ਦਾ ਉਹਨੇ ਕਰ ਲਿਆ ਸੀ, ਲਿਆ ਚਾਹੇ ਡਾਊਨ ਹੋ ਸੀ ਸੀਗਾ, ਅਸੀਂ ਬੜਾ ਇਨਕਰੇਜ ਹੋ ਗਏ। ਮੈਂ ਕਿਹਾ ਜੀ 198,000, ਤੇ ਕਹਿੰਦੇ ਹਾਂਜੀ ਜੀ। ਮੈਂ ਕਿਹਾ ਇਹਦਾ ਮਤਲਬ ਵੀ ਜੇ ਅਸੀਂ ਘਰ ਲੈਣਾ ਕਿੰਨਾ ਪੈਸਾ ਚਾਹੀਦਾ? ਉਹ ਕਹਿੰਦੇ $25,000 ਚਾਹੀਦੇ ਨੇ ਘਰ ਲੈਣ ਲਈ। ਮੈਂ ਕਿਹਾ 25,000 ਉਹ ਕਿਸ ਹਿਸਾਬ ਨਾਲ? ਕਹਿੰਦੇ 10% ਡਾਊਨ, 2 ਲੱਖ ਦਾ, 2, 5, 10 ਦਾ। ਬੜਾ ਸੋਹਣਾ, ਮਤਲਬ ਉਸ ਵੇਲੇ ਤਾਂ ਇਹ ਹੁੰਦਾ ਸੀ ਵੀ ਸਾਨੂੰ ਜਦੋਂ ਘਰ ਇਹ, ਮੈਂ ਤੁਹਾਨੂੰ 2001-2 ਦੇ ਵੀ ਛੱਡ ਦੋ ਜੀ, 2005 ਮੈਂ ਤਾਂ ਲੇਟ ਲਿਆ, ਮੇਰੇ ਸਾਰੇ ਫਰੈਂਡ ਸਰਕਲ ਚ ਮੈਂ ਸਭ ਤੋਂ ਲੇਟ ਲਿਆ ਘਰ। ਤੇ 2004-2005 ਤੱਕ ਵੀ ਘਰ ਜਿਹੜੇ ਸੀਗੇ ਉਹ 2-20-2-30 ਦਾ ਸਾਈਡ ਡੋਰ ਐਂਟਰੈਂਸ ਸੈਮੀ ਡਿਟੈਚ ਘਰ ਫਸਟ ਕਲਾਸ ਮਿਲ ਜਾਂਦਾ ਸੀ। ਹੁਣ ਤੁਸੀਂ ਦੋ ਚੀਜ਼ਾਂ ਦਾ ਜਵਾਬ ਦਿਓ ਵੀ ਇਸ ਘਰ ਫਿਰ ਅਚਾਨਕ ਇੰਨੇ ਮਹਿੰਗੇ ਕਿਉਂ ਹੋ ਗਏ? ਤੁਸੀਂ ਸਾਰੀ ਉਮਰ ਰੀਅਲ ਸਟੇਟ ਚ ਲਗਾਈ ਹੈ, ਔਰ ਹੁਣ ਇਹਦਾ ਸੋਲੂਸ਼ਨ ਕੀ ਹੈ ਵੀ ਜੇ ਤੁਸੀਂ ਮੈਂਬਰ ਪਾਰਲੀਮੈਂਟ ਬਣ ਕੇ ਸੋਲੂਸ਼ਨ ਕੀ ਕਰੋਗੇ ਘਰਾਂ ਦਾ? ਇਹ ਦੱਸੋ ਦੋਨੋਂ ਚੀਜ਼ਾਂ। ਗੋ ਅਹੈਡ।
ਮੈਂ ਇੱਕ ਤਾਂ ਥੋੜਾ ਜਿਹਾ ਜਿਹੜਾ ਤੁਸੀਂ ਕੁਐਸਚਨ ਕੀਤਾ ਸੀ ਕਿ ਜਦੋਂ ਕੈਂਡੀਡੇਟ ਵਿਨ ਕਰਕੇ ਉਹਨਾਂ ਦਾ ਆਫਿਸ ਹੋਊਗਾ ਜਾਂ ਕਦੇ ਕਦੇ ਆ ਜਾਇਆ ਕਰਨਗੇ, ਉਹਦੇ ਬਾਰੇ ਥੋੜਾ ਜਿਹਾ ਦੇਣਾ ਚਾਹੁੰਦਾ ਸੀ ਕਿ ਜਿਵੇਂ ਦਾ ਉਹ ਬਿਜ਼ਨਸ ਰਨ ਕਰ ਰਹੇ ਨੇ ਬਾਹਰ, ਤੇ ਉਹ ਪਿਛਲੇ 6 ਮਹੀਨੇ ਪਹਿਲਾਂ ਹੀ ਸਾਡੇ ਨਾ ਕੰਸਟੀਚੁਐਂਸੀ ਚ ਜਾਂ ਰਾਈਡਿੰਗ ਚ ਮੈਨੀਪੁਲੇਟ ਕਰ ਗਏ ਨੇ ਵੀ ਕਿਵੇਂ ਮੈਂ ਟਿਕਟ ਲੈਣੀ ਆ ਜਾਂ ਕਰਨਾ। ਉਹ ਪਿਛਲੇ 6 ਮਹੀਨੇ ਤੋਂ ਐਕਟਿਵ ਹੋਏ ਨੇ, ਪਹਿਲਾਂ ਮਤਲਬ ਕੋਈ ਉਹਨਾਂ ਦੀ ਇਨਵੋਲਵਮੈਂਟ ਨਹੀਂ ਸੀ। ਅੱਛਾ, ਦੂਜੀ ਜਿਹੜੀ ਤੁਸੀਂ ਘਰਾਂ ਦੀ ਗੱਲ ਕੀਤੀ ਹੈਗੀ ਆ ਨਾ, ਮਤਲਬ ਡੈਫੀਨੇਟਲੀ ਇਹ ਪ੍ਰਾਈਸਿਸ ਬਹੁਤ ਵਧੀਆ ਨੇ, ਕੋਈ ਸਪੈਕੂਲੇਸ਼ਨ ਵੀ ਸੀ, ਠੀਕ ਹੈ ਨਾ, ਬਾਕੀ ਸਪਲਾਈ ਤੇ ਡਿਮਾਂਡ ਵੀ ਸੀ, ਜਿਹੜੀ ਡਿਮਾਂਡ ਅਜੇ ਵੀ ਘਰਾਂ ਦੀ ਬਹੁਤ ਹੈਗੀ ਆ, ਪਰ ਘਰਾਂ ਨੂੰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸਸਤਾ ਕਿਵੇਂ ਕੀਤਾ ਜਾ ਸਕਦਾ, ਉਹ ਇੰਪੋਰਟੈਂਟ ਹੈ। ਦੇਖੋ ਚਲੋ ਇੰਟਰਸਟ ਰੇਟ ਦਾ ਇੱਕ ਫੈਕਟਰ ਹੈਗਾ ਹੀ ਆ ਵੀ ਅਜੇ ਵੀ ਘਰ ਲੋਕ ਹੋਲ ਨਹੀਂ ਕਰਦੇ।
ਸੋਰੀ ਮੈਂ ਇੰਟਰਪਟ ਕਰ ਰਿਹਾ, ਮੇਰੇ ਦੋ ਪਾਰਟ ਨੇ ਕੁਐਸਚਨ ਨੇ। ਪਹਿਲਾ ਕੁਐਸਚਨ ਇਹ ਹੈ ਕਿ ਇਹ ਘਰ ਮਹਿੰਗੇ ਹੋਏ ਕਿਉਂ? ਤੁਸੀਂ ਔਰ ਮੈਂ ਉਸ ਸਮੇਂ ਦੇ ਗਵਾਹ ਆਏ ਹਾਂ, ਤੁਸੀਂ ਸਾਡੇ ਕੋਲ ਘਰ ਆਉਂਦੇ ਰਹੇ, $1500 ਚ ਪੂਰਾ ਘਰ ਕਿਰਾਏ ਤੇ ਮਿਲਦਾ ਸੀ, ਪੂਰਾ ਘਰ। ਔਰ ਉਸ ਦੌਰ ਦੇ ਵਿੱਚ ਇੱਕ ਮੇਰੇ ਆਪਣੇ ਫਰੈਂਡਸ ਨੇ, ਇੱਕ ਮੈਂ ਘਰ ਲੇਟ ਹੋ ਗਿਆ 2005 ਤੱਕ, ਪਰ ਜਿਨ੍ਹਾਂ ਨੇ ਮੇਰੇ ਫਰੈਂਡਸ ਨੇ 2002-2003-04 ਚ ਕਰ ਲਿਆ, 198,000 ਦਾ ਘਰ, 2,10,000 ਦਾ, 2,25,000 ਦਾ ਘਰ, ਔਰ 2004 ਤੱਕ ਵੀ 239। ਮੈਨੂੰ ਕੱਲੇ ਕੱਲੇ ਦੀ, ਕਿਉਂਕਿ ਆਪਾਂ ਫਰੈਂਡਸ ਜਦੋਂ ਘਰ ਲੈ ਰਹੇ ਸੀ ਉਸ ਦੌਰ ਚ, ਤੇ ਸਾਰੇ ਆਪਾਂ ਪੁੱਛ ਲੈਂਦੇ ਸੀ, ਪਤਾ ਨਹੀਂ ਪੁੱਛਣਾ ਚਾਹੀਦਾ ਕਿ ਨਹੀਂ ਪੁੱਛਣਾ ਚਾਹੀਦਾ, ਪਰ ਆਪਾਂ ਪੁੱਛ ਲੈਂਦੇ ਸੀ ਯਾਰ ਕਿੰਨੇ ਦਾ ਮਿਲਿਆ ਘਰ ਇਹ, ਵੀ ਯਾਰ ਬੜਾ ਵਧੀਆ ਮਿਲ ਗਿਆ, ਕਿੰਨੇ ਪੈਸੇ ਲੱਗੇ, ਕਿੱਦਾਂ ਡਾਊਨ ਪੇਮੈਂਟ ਹੋਈ, ਹੈ ਨਾ, ਇੱਕ ਦੂਜੇ ਨੂੰ ਸਾਰੇ ਪੁੱਛਦੇ ਸੀ। ਸੋ ਇਸ ਕਾਰਨ ਮੈਨੂੰ ਰੇਟ ਯਾਦ ਹੈ ਉਸ ਦੌਰ ਚ 198,000 ਤੋਂ ਮੈਕਸੀਮਮ ਮੈਂ ਸਭ ਤੋਂ ਲੇਟ ਲਿਆ 2005 ਤੇ 265 ਦਾ 1800 ਸਕੁਆਇਰ ਫੀਟ ਘਰ, 1700 ਸਕੁਆਇਰ ਫੀਟ ਦਾ ਘਰ, 265 ਦਾ ਬੇਸਮੈਂਟ ਸ਼ਾਨਦਾਰ, ਸਭ ਕੁਝ ਵਧੀਆ, ਔਰ ਨਾਲ ਦੇ ਫਰੈਂਡਸ ਨੇ ਤਾਂ ਮੇਰੇ ਸਾਈਡ ਡੋਰ ਐਂਟਰੈਂਸ ਦੇ ਨਾਲ 239 ਦਾ। ਤੁਸੀਂ ਤਾਂ ਹੁਣ ਆਪ ਵੁੱਡ ਸੈਂਟਰ ਵਾਲੇ ਘਰ ਚ ਕਿੰਨੀ ਵਾਰ ਤਾਂ ਤੁਸੀਂ ਆਏ ਉੱਥੇ, ਉਹ ਜਦ ਆਪਾਂ ਮੁੰਡੇ ਦੇ 5 ਜਣੇ ਆਪਾਂ ਲੜਕੇ ਰਹਿੰਦੇ ਸੀਗੇ, ਤੇ ਆਪਾਂ ਤਾਂ ਉੱਥੇ ਕਿਉਂਕਿ ਸਾਰੇ ਕਿੰਨੇ ਮੈਚ ਦੇਖੇ ਇਕੱਠੇ ਸਭ ਕੁਝ, ਤੇ ਉੱਥੇ ਇੰਨਾ ਸਸਤਾ ਸੀ, ਤੁਸੀਂ ਤਾਂ ਉਸ ਏਰੀਆ ਚ ਰਹਿੰਦੇ ਹੋ, ਇਹ ਮਹਿੰਗਾ ਹੋਇਆ ਕਿਉਂ? ਮੈਂ ਇਹ ਸਵਾਲ ਪਹਿਲਾਂ ਪੁੱਛ ਰਿਹਾ, ਇਹ ਦੱਸੋ 25 ਸਾਲ ਚ ਇੰਨਾ ਮਹਿੰਗਾ ਕਿਉਂ ਹੋ ਗਿਆ?
ਸਭ ਤੋਂ ਪਹਿਲਾਂ ਤਾਂ ਜਿਹੜਾ ਇੰਟਰਸਟ ਰੇਟ ਸੀ ਨਾ ਉਹ 1.5% ਸੀਗਾ ਪਹਿਲਾਂ, ਤੇ 1.5% ਦੇ ਉੱਤੇ ਜਿਹੜੀ ਇੰਸਟਾਲਮੈਂਟ ਬਹੁਤ ਘੱਟ ਸੀ, ਤੇ ਜੇ ਕੋਈ 20% ਡਾਊਨ ਦੇ ਦਿੰਦਾ ਸੀ ਉਹ ਘਰ ਨਾ ਇਟਸੈਲਫ ਕੈਰੀ ਕਰਦਾ ਸੀ, ਤੇ ਲੋਕ ਮਤਲਬ ਇਨਵੈਸਟਮੈਂਟ ਇਸ ਘਰਾਂ ਚ ਬਹੁਤ ਕਰ ਰਹੇ ਸੀਗੇ, ਠੀਕ ਹੈ, ਤੇ ਇਹ ਇੱਕ ਤਾਂ ਰੀਜ਼ਨ ਸੀ ਕਿ ਘਰ ਸਸਤੇ ਸੀ ਤੇ ਇੰਟਰਸਟ ਰੇਟ ਘੱਟ ਸੀ, ਤੇ ਹਰ ਕੋਈ ਘਰ ਬਾਏ ਕਰ ਰਿਹਾ ਸੀ, ਕਿਸੇ ਨੇ ਇੱਕ ਕਰ ਲਿਆ, 2 ਕਰ ਲਿਆ, 3 ਕਰ ਲਾ ਗਿਆ, ਤੇ ਫਿਰ ਥੋੜੇ ਜਿਹੇ ਵਿੱਚ ਲੋਕ ਪੈਨਿਕ ਹੋ ਗਏ, ਪਿੱਛੇ ਨਹੀਂ ਰਹੇ, ਅਸੀਂ ਪਿੱਛੇ ਰਹਿ ਗਏ, ਅਸੀਂ ਵੀ ਬਾਏ ਕਰ ਲਈਏ, ਤੇ ਜਦੋਂ ਸਪਲਾਈ ਘੱਟ ਗਈ ਲੋਕ ਖਰੀਦਣ ਵਾਲੇ ਜ਼ਿਆਦਾ ਹੋ ਗਏ, ਪ੍ਰਾਈਸਿਸ ਬਹੁਤ ਜ਼ਿਆਦਾ ਅਪ ਹੋ ਗਈਆਂ, ਪਰ ਉਹ ਅਨਰਿਅਲਿਸਟਿਕ ਪ੍ਰਾਈਸਿਸ ਸੀਗੀਆਂ। ਉਸ ਤੋਂ ਬਾਅਦ ਜਦੋਂ ਇੰਟਰਸਟ ਰੇਟ ਵਧਿਆ, ਉਸ ਤੋਂ ਬਾਅਦ ਅਫੋਰਡੇਬਿਲਟੀ ਘੱਟ ਗਈ ਹੈ, ਇੰਸਟਾਲਮੈਂਟ ਇੰਨੀ ਹੋ ਗਈਆਂ ਕਿ ਈਵਨ ਟੈਨੈਂਟ ਦੇ ਜਿਹੜੇ ਰੈਂਟ ਨੇ ਉਹ ਕੱਢਣ ਤੋਂ ਬਾਅਦ ਕੋਈ ਕੈਸ਼ ਫਲੋ ਨਾ ਪੋਜ਼ਿਟਿਵ ਰਿਹਾ ਨਹੀਂ। ਹੁਣ ਪਿਛਲੇ ਸਮਝ ਲਓ ਵੀ 2.5-3 ਸਾਲ ਤੋਂ ਹੁਣ ਪ੍ਰਾਈਸਿਸ ਕਾਫੀ ਡਰੋਪ ਹੋ ਗਈਆਂ ਨੇ, 20-30% ਪ੍ਰਾਈਸਿਸ ਆਲਮੋਸਟ ਡਰੋਪ ਹੋਈਆਂ, ਡਿਪੈਂਡਿੰਗ ਆਨ ਦਾ ਏਰੀਆ।
ਇਹਦੇ ਚ ਮੈਂ 1-2 ਪੁਆਇੰਟਸ ਤੁਹਾਡੀ ਇਜਾਜ਼ਤ ਨਾਲ ਹੋਰ ਐਡ ਕਰ ਦਿੰਦਾ, ਤੁਸੀਂ ਰੀਅਲ ਸਟੇਟ ਚ ਹੈਗੇ ਹੋ, ਤੁਸੀਂ ਮੈਨੂੰ ਕਰੈਕਟ ਕਰਨਾ, ਜਿਹੜਾ ਤੁਸੀਂ ਕਹਿ ਰਹੇ ਹੋ 1-1.5% ਸਰ, ਉਹ ਤੇ ਦੇਖੋ ਨਾ, ਆਹ ਤੁਸੀਂ ਪਿਛਲੇ 10 ਸਾਲ ਦਾ ਰਿਕਾਰਡ ਕੱਢ ਲਓ, 2012-14, 2018-19, 20, 21, 22 ਫਰਵਰੀ ਤੱਕ ਉਹੀ ਜਿੰਨਾ ਤੁਸੀਂ 1.5% ਕਹਿ ਰਹੇ ਹੋ ਤਾਂ ਉਸ ਵੇਲੇ ਵੀ ਉਨਾ ਹੀ ਰਿਹਾ ਇੰਟਰਸਟ ਰੇਟ 1% 1.5% 0.25% ਤੱਕ ਵੀ ਥੱਲੇ ਲਿਆਏ ਸੀ ਕੋਵਿਡ ਦਰਮਿਆਨ ਤੇ ਉਸ ਵੇਲੇ ਵੀ ਮੈਕਸੀਮਮ 1.75 ਗਿਆ ਤੁਸੀਂ 1.5 ਕਹਿ ਰਹੇ ਹੋ 1.75 ਗਿਆ 2% ਤਾਂ ਟੱਚ ਹੀ ਨਹੀਂ ਕੀਤਾ ਤਾਂ ਇੰਟਰਸਟ ਰੇਟ ਤਾਂ 2012, 2014, 2018, 2020, 2022 ਤੱਕ ਵੀ ਬੜਾ ਘੱਟ ਸੀਗਾ ਆਈ ਥਿੰਕ ਇੰਟਰਸਟ ਰੇਟ ਘੱਟ ਹੋਣਾ ਤਾਂ ਚਲੋ ਇੱਕ ਫੈਕਟਰ ਤੁਸੀਂ ਕਹਿ ਰਹੇ ਹੋ ਪਰ ਉਹ ਮੇਰੇ ਖਿਆਲ ਨਾਲ ਇੰਨਾ ਨਹੀਂ ਮੇਰੇ ਖਿਆਲ ਨਾਲ ਜਿਹੜਾ ਜ਼ਿਆਦਾ ਫੈਕਟਰ ਜਿਹੜਾ ਰਿਹਾ ਹੈ ਉਹ ਸਪਲਾਈ ਦਾ ਰਿਹਾ ਕਿ ਤੁਸੀਂ ਉਹ ਵਾਲਾ ਪੁਆਇੰਟ ਤੁਹਾਡਾ ਮੈਂ ਮੰਨਦਾ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਸਪਲਾਈ ਘੱਟ ਗਈ ਲੋਕਾਂ ਨੂੰ ਇਹ ਹੋ ਗਿਆ ਵੀ ਅਸੀਂ ਵੀ ਕਰ ਲੈ ਲਈਏ ਅਸੀਂ ਵੀ ਕਰ ਲੈ ਲਈਏ ਨਥਿੰਗ ਰੋਂਗ ਵਿਦ ਦੈਟ ਲੋਕ ਕਰ ਲੈਣਗੇ ਲੇਕਿਨ ਆਈ ਥਿੰਕ ਸਪਲਾਈ ਜਿਹੜੀ ਆ ਉਨੀ ਨਹੀਂ ਹੋਈ ਔਰ ਇਹ ਫੈਡਰਲ ਪ੍ਰੋਵਿੰਸ਼ੀਅਲ ਔਰ ਮਿਊਨਿਸਪਲ ਤਿੰਨੇ ਲੈਵਲ ਤੇ ਦੇਖਣਾ ਪਏਗਾ ਮੈਂ ਫੈਡਰਲ ਲੈਵਲ ਤੇ ਵੀ ਜਾਣਾ ਹੈਗਾ ਕਿ ਉਹ ਵੀ ਬੜੇ ਐਕਸ਼ਨ ਅੱਜ ਫੈਡਰਲ ਸਰਕਾਰ ਦੀ ਹਰ ਡਿਬੇਟ ਦੇ ਵਿੱਚ ਹਾਊਸਿੰਗ ਦੀ ਗੱਲ ਹੁੰਦੀ ਹੈ ਯੈਸ ਫੈਡਰਲ ਸਰਕਾਰ ਨੂੰ ਵੀ ਇਹਦੇ ਤੇ ਕਈ ਕੰਮ ਕਰਨੇ ਚਾਹੀਦੇ ਸੀਗੇ ਉਹ ਵੀ ਕਿਤੇ ਨਾ ਕਿਤੇ ਧਿਆਨ ਨਹੀਂ ਉਹਨਾਂ ਨੇ ਦਿੱਤਾ ਪ੍ਰੋਵਿੰਸ਼ੀਅਲ ਸਰਕਾਰ ਨੂੰ ਵੀ ਇਹਦੇ ਤੇ ਬੜੇ ਕੰਮ ਕਰ ਸਕਦੇ ਸੀਗੇ ਉਹਨਾਂ ਨੇ ਵੀ ਧਿਆਨ ਨਹੀਂ ਦਿੱਤਾ ਔਰ ਮਿਊਨਿਸਪਲ ਲੈਵਲ ਦੇ ਉੱਤੇ ਵੀ ਦੇਖੋ ਰੈਡ ਟੇਪਿਜ਼ਮ ਨੂੰ ਕੱਟ ਕਰਨਾ ਰੈਡ ਟੇਪ ਅਸੀਂ ਕਿੱਦਾਂ ਕੱਟ ਕਰਨੀ ਹੈ ਅਸੀਂ ਮਿਊਨਿਸਪਲ ਲੈਵਲ ਦੇ ਉੱਤੇ ਲੈਂਡ ਕਿੱਦਾਂ ਹੋਰ ਪ੍ਰੋਵਾਈਡ ਕਰਨੀ ਹੈ ਔਰ ਇੱਕ ਹੋਰ ਚੀਜ਼ ਬੜੀ ਇੰਪੋਰਟੈਂਟ ਆ ਹੁਣ ਅਸੀਂ ਤਾਂ ਬਿਲਡਰਸ ਨਾਲ ਰੋਜ਼ ਡੀਲ ਕਰਦਾ ਮੈਨੂੰ ਹੁਣ ਅੱਜ 12-15 ਸਾਲ ਹੋ ਗਏ ਬਿਲਡਰਸ ਨਾਲ ਅਸੀਂ ਉੱਠਦੇ ਹਾਂ ਬੈਠਦੇ ਹਾਂ ਡੀਲ ਕਰਦੇ ਹਾਂ ਉਹ ਕਹਿੰਦੇ ਪਹਿਲੀ ਗੱਲ ਘਰ ਸ਼ੁਰੂ ਕਰਨ ਤੋਂ ਪਹਿਲਾਂ ਜਦੋਂ ਡਿਵੈਲਪਮੈਂਟ ਟੈਕਸ ਇੰਨਾ ਪੈ ਜਾਣਾ ਸਿਟੀ ਕੀ ਕਰਦੀ ਹੈ ਸਿਟੀ ਕਹਿੰਦੀ ਹੈ ਵੀ ਜਿਹੜੇ ਐਗਜ਼ਿਸਟਿੰਗ ਘਰ ਨੇ ਜੇ ਇੱਥੇ ਅਸੀਂ ਪ੍ਰੋਪਰਟੀ ਟੈਕਸ ਤਾਂ ਉੱਥੇ ਵੀ ਇਨਕਰੀਜ਼ ਕਰਦੇ ਆ ਪਰ ਉਹ ਕਹਿੰਦੇ ਜੇ ਇੱਥੇ ਪ੍ਰੋਪਰਟੀ ਟੈਕਸ ਬਹੁਤ ਜ਼ਿਆਦਾ ਵਧਾਇਆ ਤੇ ਸ਼ੋਰ ਸ਼ਰਾਬਾ ਪੈ ਜਾਣਾ ਪਹਿਲਾਂ ਹੀ ਬੜਾ ਸ਼ੋਰ ਸ਼ਰਾਬਾ ਪੈਂਦਾ ਇਹਨਾਂ ਕੋਲ ਉਹ ਹੱਥ ਬੰਨੇ ਹੋਏ ਆ ਬਜਟ ਤੁਸੀਂ ਘਾਟੇ ਦਾ ਪੇਸ਼ ਨਹੀਂ ਕਰ ਸਕਦੇ ਬਜਟ ਘਾਟੇ ਦਾ ਪੇਸ਼ ਨਹੀਂ ਕਰ ਸਕਦੇ ਤੇ ਹੱਥ ਬੰਨੇ ਹੋਏ ਆ ਤੇ ਹੋਰ ਰੈਵਨਿਊ ਸੋਰਸਿਸ ਜਿੱਦਾਂ ਸਿਟੀ ਆਫ ਟੋਰਾਂਟੋ ਦਾ ਥੋੜਾ ਬਹੁਤਾ ਕਰਦਾ ਬਾਕੀ ਸਿਟੀਜ਼ ਨੂੰ ਵੀ ਹੋਰ ਰੈਵਨਿਊ ਜਨਰੇਟ ਕਰਨ ਦਾ ਮੌਕਾ ਮਿਲਣਾ ਚਾਹੀਦਾ ਬੜੇ ਸਾਰੇ ਤਰੀਕੇ ਨਾਲ ਰੈਵਨਿਊ ਜਨਰੇਟ ਹੋ ਸਕਦਾ ਖੈਰ ਉਹ ਵੀ ਇੱਕ ਇੰਪੋਰਟੈਂਟ ਮੁੱਦਾ ਇਹ ਨਵੇਂ ਘਰ ਜਿਹੜੇ ਬਣਨੇ ਆ ਡਿਵੈਲਪਮੈਂਟ ਚਾਰਜ ਲਾ ਦਿੰਦੇ ਆ ਹੁਣ ਅੱਜ ਮਨਮੋਹਨ ਖਰੋੜ ਸਾਹਿਬ ਤੁਸੀਂ ਔਰ ਮੈਂ ਚੱਲਦੇ ਹਾਂ ਫਰਜ਼ ਕਰ ਲਓ ਮੇਰੇ ਕੋਲ ਵੀ ਵੈਸੇ ਇੰਨੇ ਪੈਸੇ ਹੈ ਨਹੀਂ ਤੁਹਾਡੇ ਕੋਲ ਸ਼ਾਇਦ ਹੋਣਗੇ ਤੇ ਆਪਾਂ ਦੋਨੋਂ ਚਲੋ ਇੱਕ ਮਿੰਟ ਲਈ ਡਿਸਕਸ਼ਨ ਕਰ ਲੈਂਦੇ ਵੀ ਆਪਾਂ ਦੋਨੋਂ ਜਣੇ ਅੱਜ ਸੋਚਦੇ ਹਾਂ ਵੀ ਆਹ ਅਸੀਂ ਇੱਥੇ 10 ਘਰ ਬਣਾਉਣੇ ਆ ਬ੍ਰੈਂਪਟਨ ਚ ਠੀਕ ਹੈ ਤੇ ਸਰ ਪਹਿਲਾਂ ਤੇ ਉਹ ਰੈਡ ਟੇਪਿਜ਼ਮ ਇੰਨੀ ਜ਼ਿਆਦਾ ਆ ਉਹ ਜ਼ਮੀਨ ਖਰੀਦਣ ਤੋਂ ਲੈ ਕੇ ਉਹ ਸਾਰਾ ਪਾਸ ਕਰਾਉਣਾ ਇਹ ਉਹ ਬਹੁਤ ਜ਼ਿਆਦਾ ਬੰਦੇ ਨੂੰ ਦਿੱਕਤ ਆਉਂਦੀ ਹੈ ਤੇ ਉਹ ਕਿਤੇ ਨਾ ਕਿਤੇ ਤਾਂ ਖਰਚਾ ਪੈਂਦਾ ਹੀ ਹੈ ਨਾ ਜਦ ਤੁਸੀਂ ਇੰਜੀਨੀਅਰ ਲੈਣੇ ਬੰਦੇ ਲੈਣੇ ਸਾਰਾ ਕੁਝ ਕਰਨਾ ਹੈ ਉਹ ਰੈਡ ਟੇਪਿਜ਼ਮ ਦੇ ਕਾਰਨ ਖਰਚਾ ਬਹੁਤ ਜ਼ਿਆਦਾ ਹੈ ਨੰਬਰ 1 ਦੂਸਰੀ ਚੀਜ਼ ਜੇ ਉਹ ਕਹਿੰਦੇ ਜੀ ਇਕੱਲੇ ਇਕੱਲੇ ਘਰ ਤੇ ਤੁਹਾਨੂੰ $1.5 lakh ਤੁਸੀਂ ਆ ਬਣਾ ਰਹੇ ਹੋ 2500 square feet ਘਰ ਅਸੀਂ ਕਹਿੰਦੇ ਜੀ ਹਾਂਜੀ ਅਸੀਂ 10-2500 square feet ਘਰ ਲੈ ਕੇ ਉਹ ਕਹਿੰਦੇ ਜੀ $1.5 lakh ਦਾ ਡਿਵੈਲਪਮੈਂਟ ਚਾਰਜ ਸਿਟੀ ਨੇ ਲੈ ਲੈਣਾ ਕਹਿਣਾ ਇਹੀ ਮੌਕਾ ਇਹ ਤਾਂ ਵੱਡੇ ਬਿਲਡਰ ਆ ਗਏ ਦੋਏ ਜਣੇ ਯੁੱਧਵੀਰ ਜੀ ਔਰ ਮਨਮੋਹਨ ਜੀ ਆ ਗਏ ਨੇ ਤੇ ਜੇ $1.5 lakh ਸਾਨੂੰ ਸਿਟੀ ਨੇ ਡਿਵੈਲਪਮੈਂਟ ਚਾਰਜ ਹੀ ਪਾਤਾ ਠੀਕ ਹੈ ਫਿਰ ਬਿਊਰੋਕਰੇਸੀ ਇੰਨੀ ਹੈ ਰੈਡ ਟੇਪਿਜ਼ ਇੰਨੀ ਹੈ ਉਹ ਜਦੋਂ ਸਾਨੂੰ ਖਰਚੇ ਹੀ ਇੰਨੇ ਪੈ ਗਏ ਠੀਕ ਹੈ ਤਾਂ ਫਿਰ ਅਸੀਂ ਉਹ ਘਰ ਜਿਹੜਾ ਸ਼ੁਰੂਆਤ ਤੇ ਹੀ ਸਾਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਸਾਨੂੰ ਪਤਾ ਲੱਗਾ ਵੀ $1.5 lakh ਡਿਵੈਲਪਮੈਂਟ ਜੇ ਕਰਦੇ ਕਰਾਉਂਦੇ ਆ $2-2.5 lakh ਕੋਸਟ ਸਾਡੀ ਉਹ ਆ ਗਈ ਉਹ ਆਪਣੇ ਆਪ ਘਰ ਦੇ ਵਿੱਚ ਅਸੀਂ ਉਹਨੂੰ ਉਹ ਵਿਕਣਾ ਹੀ ਵਿਕਣਾ ਆ ਨਵੇਂ ਘਰ ਦੇ ਵਿੱਚ ਬੰਦਾ ਚੱਲ ਸੋਚਦਾ ਕਿ ਠੀਕ ਹੈ ਜੀ ਹੁਣ ਲੈਣਾ ਤਾਂ ਪੈਣਾ ਹੀ ਹੈ ਕਿ ਨਵਾਂ ਘਰ ਹੋਰ ਕੀ ਕਰਾਂਗੇ ਸੋ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਘਰ ਜਿਹੜੇ ਨੇ ਉਹ ਮਹਿੰਗੇ ਹੁੰਦੇ ਚਲੇ ਗਏ ਔਰ ਜਿਸ ਤੇਜ਼ੀ ਨਾਲ ਬਿਲਡ ਹੋਣੇ ਚਾਹੀਦੇ ਸੀ ਉਹ ਨਹੀਂ ਕੀਤੇ ਔਰ ਇੱਕ ਹੋਰ ਵੱਡਾ ਚੈਲੰਜ ਹੈ ਕਿ ਅਸੀਂ ਇਹ ਪਲੈਨ ਹੀ ਨਹੀਂ ਕੀਤਾ ਹੁਣ ਜਿਹੜਾ ਸਟੂਡੈਂਟ ਹੈ ਉਹਨੇ ਆ ਕੇ ਰਹਿਣਾ ਤਾਂ ਹੈ ਨਾ ਕਿਤੇ ਕਾਲਜਸ ਨੇ ਤਾਂ ਮਿਲੀਅਨਸ ਆਫ ਡਾਲਰ ਬਣਾ ਲਏ ਆ ਸ਼ੈਰੀਡਨ ਕਾਲਜ ਦੀਆਂ ਬੜੀਆਂ ਬੜੀਆਂ ਬਿਲਡਿੰਗਸ ਖੜੀਆਂ ਹੋ ਗਈਆਂ ਮਿਲੀਅਨਸ ਆਫ ਡਾਲਰ ਸ਼ੈਰੀਡਨ ਕਾਲਜ ਨੇ ਬਣਾ ਲਏ ਹੋਰ ਕਈ ਕਾਲਜਸ ਨੇ ਬਣਾ ਲਏ ਇਹਨਾਂ ਦੀਆਂ ਤਾਂ ਬੜੀਆਂ ਬੜੀਆਂ ਬਿਲਡਿੰਗਸ ਖੜੀਆਂ ਹੋ ਗਈਆਂ ਲੇਕਿਨ ਇਹਨਾਂ ਨੂੰ ਸਰਕਾਰ ਨੇ ਕਦੇ ਇਹ ਨਹੀਂ ਕਿਹਾ ਵੀ ਤੁਸੀਂ ਇੱਥੇ ਜਿਹੜੇ ਸਟੂਡੈਂਟ ਆਣੇ ਆ ਉਹਨਾਂ ਨੇ ਇੱਥੇ ਰਹਿਣਾ ਤੇ ਉਹਦੇ ਨਾਲ ਘਰ ਵੀ ਮਹਿੰਗੇ ਹੋ ਜਾਣੇ ਆ ਕੱਲ ਵੀ ਇਹਦੀ ਚਰਚਾ ਚੱਲ ਰਹੀ ਸੀਗੀ ਕਿ ਜਿਹੜੇ ਸਟੂਡੈਂਟਸ ਹੈ ਉਹਨਾਂ ਨੂੰ ਉੱਥੇ ਹੋਸਟਲ ਤੁਸੀਂ ਪ੍ਰੋਵਾਈਡ ਕਰੋ ਤਾਂ ਕਿ ਘੱਟੋ ਘੱਟ ਉਹ ਜੇ ਇੱਥੇ ਉੱਥੇ ਇਹ ਮਿਲੀਅਨਸ ਆਫ ਡਾਲਰ ਤੁਸੀਂ ਕਾਲਜ ਵਾਲੇ ਬਣਾ ਰਹੇ ਹੋ ਇਹਦੀ ਗੱਲ ਕਰਨੀ ਚਾਹੀਦੀ ਹੈ ਔਰ ਜਿੰਨੀ ਅਸੀਂ ਇਮੀਗ੍ਰੇਸ਼ਨ ਲੈ ਕੇ ਆ ਰਹੇ ਪਹਿਲਾਂ ਦੇਖੋ ਤਾਂ ਸਹੀ ਵੀ ਉਹਨਾਂ ਲਈ ਹਾਊਸਿੰਗ ਇੱਥੇ ਹੈਗੀ ਵੀ ਕਿ ਨਹੀਂ ਹੈਗੀ ਜੀ ਮਨਮੋਹਨ ਜੀ
ਸਰ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਘਰ ਮਹਿੰਗੇ ਹੋਣ ਦਾ ਇਹ ਬੜਾ ਵੱਡਾ ਕਾਰਨ ਹੈ ਕਿਉਂਕਿ ਉਹਨਾਂ ਦੀ ਇਨੀਸ਼ੀਅਲ ਕਾਸਟ ਹੀ ਜ਼ਿਆਦਾ ਹੈਗੀ ਹੈ ਜਿਵੇਂ ਤੁਸੀਂ ਡਿਵੈਲਪਮੈਂਟ ਚਾਰਜਿਸ ਦੀ ਗੱਲ ਕੀਤੀ ਹੈ ਦੇਖੋ ਹੁਣ ਇਹਦੇ ਵਾਸਤੇ ਇਹਨਾਂ ਨੂੰ ਵੀ ਕੋਈ ਟੈਕਸ ਰਿਬੇਟ ਦੇਣਾ ਪਊ ਜਿਵੇਂ ਇਹਨਾਂ ਤੇ ਜੀ ਐਸ ਟੀ ਵਗੈਰਾ ਲੱਗਦੀ ਹੈ ਨਾ ਉਹ ਜੇ ਕੋਈ ਵੇਵ ਕਰਨ ਤਾਂ ਬੇਸਿਕਲੀ ਖਰਚ ਤਾਂ ਬਾਇਰ ਜਿਹੜਾ ਐਕਸਪੈਂਸ ਹੈ ਨਾ ਬਾਇਰ ਤੇ ਹੀ ਪੈ ਰਿਹਾ ਸਾਰਾ ਇਨਡਾਇਰੈਕਟਲੀ ਤੇ ਦੂਜਾ ਵੀ ਕੈਨੇਡਾ ਇੰਨਾ ਵੱਡਾ ਮੁਲਕ ਹੈਗਾ ਇੰਨੀ ਇਹਨਾਂ ਕੋਲ ਲੈਂਡ ਹੈ ਇੰਨਾ ਨੰਬਰ ਹੈ ਜੀ ਨੰਬਰ ਜਿੰਨਾ ਮਤਲਬ ਸਭ ਤੋਂ ਜ਼ਿਆਦਾ ਵਰਲਡ ਦਾ ਇਹਨਾਂ ਕੋਲ ਹੈ ਬਾਕੀ ਹੋਰ ਜਿਹੜੇ ਘਰ ਬਣਾਉਣ ਵਾਸਤੇ ਐਲਮੀਨੀਅਮ ਚਾਹੀਦਾ ਇਹਨਾਂ ਕੋਲ
ਕਿਉਂ ਨਾ ਇਹਨਾਂ ਨੂੰ ਹੋਰ ਨੇੜੇ ਹੋਰ ਸਿਟੀਜ਼ ਬਣਾਉਣ ਦਿਆ ਜਾਂ ਇਨਫਰਾਸਟ੍ਰਕਚਰ ਬਿਲਡ ਕਰਨਾ ਚਾਹੀਦਾ ਤਾਂ ਕਿ ਸਾਰਾ ਮਤਲਬ ਸਿਟੀਜ਼ ਵੱਡੀਆਂ ਸਿਟੀ ਦੇ ਵਿੱਚ ਦੀ ਬਜਾਏ ਨੇੜੇ ਨੇੜੇ ਛੋਟੇ ਛੋਟੇ ਟਾਊਨ ਦੇ ਵਿੱਚ ਵੀ ਸਾਰਾ ਕੁਝ ਡਿਵੈਲਪ ਹੋ ਸਕੇ। ਇਹਦੇ ਨਾਲ ਵੀ ਹੋਰ ਫਰਕ ਪਊਗਾ ਜੇ ਜ਼ਿਆਦਾ ਘਰ ਬਣਨ ਤੇ ਸਸਤੇ ਬਣਨ ਤਾਂ ਕਿ ਲੋਕ ਉੱਥੇ ਵੀ ਰਹਿ ਸਕਣ, ਕਨੈਕਟੀਵਿਟੀ ਹੋਵੇ, ਸਾਰਾ ਕੁਝ ਡਿਵੈਲਪ ਹੋਵੇ ਉਹਨਾਂ ਦੇ ਵਿੱਚ ਵੀ।
ਬਿਲਕੁਲ ਠੀਕ। ਜਾਣ ਤੋਂ ਪਹਿਲਾਂ ਜੀ ਤੁਹਾਡੇ ਕੋਲ 30 ਸੈਕਿੰਡ ਨੇ, ਕੋਈ ਆਪਣੀ ਕੰਟੈਕਟ ਡਿਟੇਲ ਦੇਣਾ ਚਾਹੋ, ਕੋਈ ਹੋਰ ਅਪੀਲ ਕਰਨਾ ਚਾਹੋ ਤੇ 30 ਸੈਕਿੰਡ ਤੁਸੀਂ ਜ਼ਰੂਰ ਲਓ। ਆਪਣੀ ਕੋਈ ਕੰਟੈਕਟ ਡਿਟੇਲ ਵੀ ਦੇਣਾ ਚਾਹੋ ਜਾਂ ਕੁਝ ਕਹਿਣਾ ਚਾਹੋ, ਪਲੀਜ਼ ਗੋ ਐਡ। ਮਨਮੋਹਨ ਕਰੋੜ ਸਾਹਿਬ ਜੀ,
ਮੇਰੀ ਅਪੀਲ ਸਭ ਤੋਂ ਇੰਪੋਰਟੈਂਟ ਇਹੀ ਹੈ ਕਿ ਮੈਂ ਤੁਹਾਡੇ ਏਰੀਏ ਚ ਰਹਿਣਾ, ਤੁਹਾਡੀਆਂ ਪ੍ਰੋਬਲਮ ਸਮਝਦਾ ਤੇ ਜੋ ਵੀ ਤੁਸੀਂ ਮੈਨੂੰ ਸੁਜੈਸ਼ਨ ਦਿਓਗੇ ਜਾਂ ਤੁਹਾਡੇ ਇਸ਼ੂ ਆਪਾਂ ਬੈਠ ਕੇ ਸਾਰੀ ਕਮਿਊਨਿਟੀ ਡਿਸਕਸ ਕਰਾਂਗੇ, ਸਾਰੇ ਲੋਕ ਤੁਹਾਡੇ ਰੇਡੀਓ ਤੇ ਵੀ ਅਸੀਂ ਬੈਠ ਕੇ ਡਿਸਕਸ ਕਰਾਂਗੇ ਕੀ ਇਸ਼ੂ ਨੇ, ਉਹ ਇੰਪੋਰਟੈਂਟ ਇਸ਼ੂ ਜਿਹੜੇ ਕਿ ਸਾਡੀ ਡੇਲੀ ਲਾਈਫ ਠੀਕ ਹੋ ਜੇ ਉਹਦੇ ਵਾਸਤੇ ਮੈਂ ਪਾਰਲੀਮੈਂਟ ਦੇ ਵਿੱਚ ਤੁਹਾਨੂੰ ਰਿਪ੍ਰੈਜੈਂਟ ਕਰੂੰਗਾ, ਤੁਹਾਡੇ ਸਾਰੇ ਇਸ਼ੂਜ਼ ਨੇ ਜਿਹੜੇ ਉਹ ਰੇਜ਼ ਕਰੂੰਗਾ ਕੰਸੈਂਸਸ ਦੇ ਨਾਲ ਦੋਨਾਂ ਪਾਰਟੀਆਂ ਤੋਂ ਤੇ ਇਹ ਆਪਾਂ ਜਿਹੜੇ ਲਾਅ ਬਣਾਉਣ ਦੀ ਲੋੜ ਆ ਉਹ ਬਣਾਵਾਂਗੇ। ਤੇ ਦੂਜੀ ਹੈ ਦੀ ਐਡਵਾਂਸ ਪੋਲਿੰਗ ਹੋ ਰਹੀ ਹੈ, ਸਾਰਿਆਂ ਨੂੰ ਰਿਕੁਐਸਟ ਹੈ ਕਿ ਸਾਰੇ ਪਾਰਟੀਸਪੇਟ ਕਰੋ ਡੈਮੋਕ੍ਰੇਸੀ ਦੇ ਵਿੱਚ। ਤੇ ਮੇਰੇ ਨਾਲ ਗੱਲ ਕਰਨੀ ਹੈ, ਮੇਰਾ ਨੰਬਰ ਹੈ 416-569-7575। ਤੇ ਇੱਕ ਹੋਰ ਕੁਸ਼ਚਨ ਹੈ ਕਿ ਜਿਹੜੇ ਕੈਂਡੀਡੇਟ ਇਸ ਏਰੀਏ ਚ ਨੇ ਬ੍ਰੈਂਪਟਨ ਸਾਊਥ, ਮੈਂ ਰਿਕੁਐਸਟ ਕਰਦਾ ਜੋ ਅਸੀਂ ਇਕੱਠੇ ਕੋਈ ਨਾ ਕੋਈ ਬੰਦਾ ਅਰੇਂਜ ਕਰੇ ਡਿਬੇਟ ਸਾਡਾ ਤਾਂ ਕਿ ਪਬਲਿਕ ਸਾਡੇ ਤੋਂ ਕੁਸ਼ਚਨ ਪੁੱਛੇ। ਰਾਈਟ ਬੰਦਾ ਪਾਰਲੀਮੈਂਟ ਜਾਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ ਕਿ ਨਹੀਂ ਅਸੀਂ ਫਿਰ 4 ਸਾਲ ਹੋਰ ਪਿੱਛੇ ਪੈ ਜਾਂਗੇ ਜੋ ਵੀ ਸਾਨੂੰ ਹੈ।
ਬਹੁਤ ਸ਼ੁਕਰੀਆ ਜੀ। ਮੈਂ ਦੋ ਹੀ ਪੁਆਇੰਟ ਬਸ ਕੁਇਕਲੀ ਕਹਿ ਕੇ ਸਮਅਪ ਕਰ ਦਿੰਦਾ। ਮੈਂ ਹਰੇਕ ਕੈਂਡੀਡੇਟ ਨੂੰ ਜਿਹੜਾ ਵੀ ਕੁਆਉਂਦੇ ਆ ਉਹਨਾਂ ਨੂੰ ਜਿਹੜੇ ਹਜੇ ਇਲੈਕਟ ਨਹੀਂ ਹੋਏ ਹੁੰਦੇ ਖਾਸ ਕਰ ਉਹਨਾਂ ਨੂੰ ਜ਼ਰੂਰ ਇਹ ਇੱਕ ਫੀਡਬੈਕ ਕਹਿ ਲਓ, ਸੈਸ਼ਨ ਕਹਿ ਲਓ, ਇਹ ਸਵਾਲ ਨਹੀਂ ਹੁੰਦਾ ਇਹਨਾਂ ਚ, ਮੈਂ ਹਰੇਕ ਨੂੰ ਟੀਵੀ ਦੇ ਉੱਤੇ ਰੇਡੀਓ ਤੇ ਜ਼ਰੂਰ ਦਿੰਦਾ। ਸਾਨੂੰ ਬੜੀ ਜ਼ਰੂਰਤ ਹੈ ਕੈਨੇਡਾ ਦੇ ਵਿੱਚ ਸਾਰਿਆਂ ਦੀ, ਚਾਹੇ ਕੋਈ ਯੰਗਸਟਰ ਹੈ, ਕੋਈ ਤੁਹਾਡੇ ਵਰਗੇ ਐਕਸਪੀਰੀਅੰਸਡ ਹੈਗੇ ਨੇ ਕਮਿਊਨਿਟੀ ਦੇ ਮੁੱਦੇ ਸਮਝਦੇ ਨੇ, ਸੋ ਚਾਹੇ ਯੰਗਸਟਰ ਨੇ ਉਹਨਾਂ ਨੂੰ ਵੀ ਇਹੀ ਕਹਿਣਾ ਹੁੰਦਾ, ਤੁਹਾਨੂੰ ਵੀ, ਕੋਈ ਵੀ ਬੰਦਾ, ਸਭ ਨੂੰ ਮੈਂ ਇੱਕ ਅਖੀਰ ਦੇ ਵਿੱਚ ਰੇਡੀਓ ਟੀਵੀ ਤੇ ਕਹਿਣਾ ਹੈ ਕਿ ਜ਼ਰੂਰ ਜਾਰੀ ਰੱਖਣਾ ਆਪਣੀ ਮੁਹਿੰਮ। ਤੁਸੀਂ ਜਿਸ ਤਰ੍ਹਾਂ ਹੁਣੇ ਕਿਹਾ ਕਿ ਅਸੀਂ ਆ ਕੇ ਬੈਠਾਂਗੇ ਵਾਈ ਮੀਡੀਆ ਦੇ ਉੱਤੇ ਮੁੱਦੇ ਡਿਸਕਸ ਕਰਾਂਗੇ, ਕਿਉਂਕਿ ਮੈਂ ਬਹੁਤ ਅਦਬ ਸਤਿਕਾਰ ਨਾਲ ਰਿਸਪੈਕਟਫੁਲੀ ਕਹਿਣਾ, ਮੈਂ ਤੁਹਾਡੇ ਬਾਰੇ ਨਹੀਂ ਗੱਲ ਕਰਿਆ, ਤੁਸੀਂ ਤਾਂ ਪਹਿਲੀ ਵਾਰੀ ਇਲੈਕਸ਼ਨ ਲੜ ਰਹੇ ਹੋ। ਬਹੁਤ ਸਾਰੇ ਲੋਕ ਜਦੋਂ ਇਲੈਕਸ਼ਨ ਲੜਦੇ ਨੇ, ਜੇ ਤਾਂ ਉਹ ਜਿੱਤ ਜਾਂਦੇ ਨੇ ਫਿਰ ਤੇ ਜ਼ਰੂਰ ਉਹਨਾਂ ਦੇ ਵਿੱਚੋਂ ਕੁਝ ਕਹਿ ਲਓ ਕਿ 50% ਆ ਜਾਂਦੇ ਆ, ਮੁੱਦੇ ਡਿਸਕਸ ਕਰ ਲੈਂਦੇ, 50% ਤਾਂ ਕਹਿੰਦੇ ਚਲੋ ਇਸ ਵਾਰੀ ਜਿੱਤ ਗਏ ਤਾਂ ਅਗਲੀ ਵਾਰੀ ਵੀ ਜਿੱਤ ਹੀ ਜਾਵਾਂਗੇ, ਇੱਦਾਂ ਔਖੇ ਸੌਖੇ ਹੋ ਕੇ ਛੱਡੋ ਪਰੇ ਮੁੱਦੇ ਕਿਹੜੇ ਡਿਸਕਸ ਕਰਨੇ, ਆਪਣਾ ਹੀ ਕੰਮ ਚਲਾਉਂਦੇ ਰਹਿੰਦੇ ਆ, 50% ਉਹਨਾਂ ਚੋਂ ਆ ਜਾਂਦੇ ਆ। ਜਿਹੜੇ ਹਾਰ ਜਾਂਦੇ ਆ ਉਹਨਾਂ ਦੇ ਵਿੱਚੋਂ 95% 100% ਨਹੀਂ ਕਹਾਂਗਾ, ਕੁਛ ਜਣੇ ਫਿਰ ਵੀ ਆਉਂਦੇ ਰਹਿੰਦੇ ਹਾਰਨ ਦੇ ਬਾਵਜੂਦ ਵੀ, ਬਟ 95% ਜਦੋਂ ਕੋਈ ਹਾਰ ਜਾਂਦਾ ਫਿਰ ਉਹ ਜਿਹੜੀ ਕੱਲ ਤੱਕ ਕਮਿਊਨਿਟੀ ਦੀ ਆਵਾਜ਼ ਉਹਨੇ ਬਣਨੀ ਹੁੰਦੀ ਆ, ਉਹ ਫਿਰ ਕਮਿਊਨਿਟੀ ਦੀ ਆਵਾਜ਼ ਪਤਾ ਨਹੀਂ ਕਿੱਥੇ ਗਾਇਬ ਹੋ ਜਾਂਦੀ ਆ, ਉਹ ਫਿਰ ਨਹੀਂ ਆਉਂਦੇ ਸਾਡੇ ਵਾਈ ਮੀਡੀਆ ਦੇ, ਫਿਰ ਨਹੀਂ ਉਹ, ਕੋਈ ਫੋਨ ਨਹੀਂ ਆਉਂਦਾ, ਫਿਰ ਉਹ ਬਿਜ਼ੀ ਹੋ ਜਾਂਦੇ ਫਿਰ ਕਿਤੇ, ਫਿਰ ਉਹ ਕਈ ਵਾਰ ਦੁਬਾਰਾ ਇਲੈਕਸ਼ਨ ਜਦੋਂ ਅਗਲੀ ਆਉਂਦੀ ਫਿਰ ਆਉਂਦੇ। ਸੋ ਮੇਰੀ ਸਭ ਨੂੰ ਇਹੀ ਬੇਨਤੀ ਹੁੰਦੀ ਹੈ, ਸੁਜੈਸ਼ਨ ਵੀ ਹੁੰਦੀ ਹੈ, ਬਾਕੀ ਸਭ ਦੀ ਆਪਣੀ ਮਰਜ਼ੀ ਹੈ, ਕਿ ਜੇ ਅਸੀਂ ਇੱਕ ਵਾਰ ਇਹ ਸੋਚ ਲਿਆ ਕਿ ਅਸੀਂ ਪਬਲਿਕ ਆਫਿਸ ਵਾਸਤੇ ਰਨ ਕਰਨਾ, ਪਬਲਿਕ ਆਫਿਸ ਮੈਂ ਇਸ ਲਈ ਬੜਾ ਇੰਪੋਰਟੈਂਟ ਕਹਿੰਦਾ ਕਿ ਟੈਕਸਪੇਅਰ ਦੀ ਮਨੀ ਨਾਲ ਅਸੀਂ ਆਪਣਾ ਖਰਚਾ ਚਲਾਉਣਾ, ਅਸੀਂ ਲੋਕਾਂ ਨੂੰ ਕਹਿੰਦੇ ਹਾਂ ਵੀ ਤੁਸੀਂ ਪੈਸੇ ਦਿਓ ਮੇਰੇ ਸਟਾਫ ਦੇ, ਮੇਰੇ ਕੰਸਟੀਟੂਐਂਸੀ ਆਫਿਸ ਦੇ ਵੀ, ਤੇ ਮੈਂ ਹੁਣ ਕੰਮ ਕਰਨਾ ਤੁਹਾਡੇ ਵਾਸਤੇ, ਮੈਂ ਤੁਹਾਡੀ ਆਵਾਜ਼ ਬਣਨੀ ਹੈ। ਲੋਕ ਟੈਕਸਪੇਅਰ ਖੁਸ਼ੀ ਖੁਸ਼ੀ ਦੇਣਾ ਚਾਹੁੰਦੇ ਨੇ, ਬਟ ਜੇ ਨਹੀਂ ਵੀ ਗੱਲ ਬਣ ਸਕੀ ਇੱਕ ਵਾਰ, ਤੇ ਜੇ ਅਸੀਂ, ਕਿਉਂਕਿ ਅਸੀਂ ਤਾਂ ਹੁਣ ਕਹਿੰਦੇ ਹਾਂ ਵੀ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ, ਤਾਂ ਸੇਵਾ ਕਰਨੀ ਹੈ ਤਾਂ ਫਿਰ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ 95% ਤੁਹਾਡੀ ਗੱਲ ਨਹੀਂ ਕਰਨੀ ਜਿਹੜੇ ਤੁਹਾਡੇ ਤੋਂ ਪਹਿਲਾਂ ਆਏ ਨੇ। 95% ਮੈਂ 25 ਸਾਲ ਚ ਇਹੀ ਦੇਖਿਆ, 25 ਈਅਰ ਚ ਦੇਖਿਆ ਕਿ 95% ਉਹ ਲੋਕ ਫੋਨ ਕਰਨ ਤੇ ਵੀ ਫਿਰ ਉਹ ਕਹਿੰਦੇ ਜੀ ਅੱਜ ਬਿਜ਼ੀ ਆ, ਫਿਰ ਆਵਾਂਗੇ ਕਦੇ, ਪਰ ਆਉਂਦੇ ਕਦੇ ਨਹੀਂ, ਫਿਰ ਉਹ ਲੋਕਾਂ ਦੀ ਆਵਾਜ਼, ਲੋਕ ਸੇਵਾ ਸਾਰਾ ਭੁੱਲ ਜਾਂਦਾ। ਸੋ ਮੈਂ ਅਖੀਰ ਚ ਹਰੇਕ ਕੈਂਡੀਡੇਟ ਨੂੰ ਇਹੀ, ਯੰਗ ਬੱਚੇ ਵੀ ਆਏ ਸੀ ਰੀਸੈਂਟਲੀ, ਉਹਨਾਂ ਨੂੰ ਇਹੀ ਬੇਨਤੀ ਕਰਦਾ ਹੁੰਦਾ ਜੀ। ਮਨਮੋਹਨ ਕਰੋੜ ਸਾਹਿਬ, ਉਮੀਦ ਆ ਵੀ ਤੁਸੀਂ ਜ਼ਰੂਰ ਐਕਟਿਵ ਰਹੋਗੇ।
ਸਰ ਜੀ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਦੇਖੋ ਮੈਂ ਆਲਰੇਡੀ ਲੋਕਾਂ ਦੇ ਵਿੱਚ ਹੀ ਰਹਿਣਾ, ਉਹੀ ਮੇਰੇ ਇਸ਼ੂ ਨੇ, ਤੇ ਅਸੀਂ ਵੀ ਪਲੇਟਫਾਰਮ ਲੱਭ ਰਹੇ ਹਾਂ ਵੀ ਕਿੱਥੇ ਇਹ ਇਸ਼ੂ ਨੂੰ ਲੈ ਕੇ ਜਾਈਏ, ਕਿਵੇਂ ਇਹ ਰਿਜ਼ੋਲਵ ਹੋਣਗੇ। ਇਸ ਕਰਕੇ ਮੈਂ ਅੱਗੇ ਤੋਂ ਜਦੋਂ ਵੀ ਸਾਨੂੰ ਤੁਸੀਂ ਬੁਲਾਓਗੇ, ਜਿੱਤਣਾ ਨਾ ਜਿੱਤਣਾ ਉਹ ਡਿਫਰੈਂਟ ਇਸ਼ੂ ਹੈ, ਪਰ ਮੈਂ ਹਰ ਮੁੱਦੇ ਨੂੰ ਤੁਹਾਡੇ ਨਾਲ ਸ਼ੇਅਰ ਕਰੂੰਗਾ ਤੇ ਅਸੀਂ ਲੋਕਾਂ ਤੋਂ ਪੁੱਛਾਂਗੇ ਕੀ ਅਸੀਂ ਕਰੀਏ, ਅਸੀਂ ਉਹਦੇ ਵੱਲ ਧਿਆਨ ਦੇਵਾਂਗੇ। ਇਹ ਜਿਹੜੀ ਵੈਸੇ ਤਾਂ 28 April ਨੂੰ ਬੜਾ ਇੱਕ ਨਵੀਂ ਹਿਸਟਰੀ ਕ੍ਰੀਏਟ ਹੋਣ ਜਾ ਰਹੀ ਹੈ ਵੀ ਬ੍ਰੈਂਪਟਨ ਸਾਊਥ ਤੋਂ ਪਹਿਲੀ ਵਾਰੀ ਕੋਈ ਇੰਡੀਪੈਂਡੈਂਟ ਕੈਂਡੀਡੇਟ ਜਿੱਤਣ ਜਾ ਰਿਹਾ ਹੈਗਾ, ਇੱਕ ਨਵੀਂ ਕਿਰਤ ਪੈਣ ਜਾ ਰਹੀ ਹੈ। ਪਰ ਬਾਈ ਚਾਂਸ ਜੇ ਕੋਈ ਕਮੀ ਰਹਿ ਵੀ ਗਈ ਤਾਂ ਮੈਂ ਆਲ ਦਾ ਟਾਈਮ ਤੁਹਾਡੇ ਸ਼ੋਅ ਵਾਸਤੇ ਜਾਂ ਲੋਕਾਂ ਵਾਸਤੇ ਅਵੇਲੇਬਲ ਰਹੂੰਗਾ ਜੀ।
ਬਹੁਤ ਸ਼ੁਕਰੀਆ ਜੀ ਵਾਈ ਮੀਡੀਆ, ਤੁਸੀਂ ਜਦੋਂ ਵੀ ਆਓਗੇ ਸਵੇਰੇ ਅਸੀਂ 7 ਵਜੇ ਸਾਡੀ ਟੀਮ ਪਹੁੰਚ ਜਾਂਦੀ ਹੈ, ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 11-12 ਵਜੇ ਤੱਕ ਸਾਡੀ ਟੀਮ, ਕੱਲ ਵੀ ਅਸੀਂ ਉੱਥੇ ਸੀ 12:30-1 ਵਜੇ ਤੱਕ, ਸੋ ਦਰਵਾਜ਼ੇ ਸਾਰਿਆਂ ਲਈ ਖੁੱਲੇ ਨੇ, ਮੋਸਟ ਵੈਲਕਮ ਕਿਸੇ ਵੀ ਟਾਈਮ, ਇਲੈਕਸ਼ਨ ਔਰ ਨੋ ਇਲੈਕਸ਼ਨ ਡਜ਼ਨਟ ਮੈਟਰ, ਇਸ਼ੂਜ਼ ਕਮਿਊਨਿਟੀ ਦੇ ਹਮੇਸ਼ਾ ਹੀ ਅਸੀਂ ਡਿਸਕਸ ਕਰਨ ਲਈ ਤਿਆਰ ਹਾਂ। ਵਿਸ਼ਿੰਗ ਯੂ ਆਲ ਦਾ ਬੈਸਟ, ਥੈਂਕ ਯੂ ਸਰ, ਥੈਂਕ ਯੂ,
ਥੈਂਕ ਯੂ ਵੈਰੀ ਮਚ, ਥੈਂਕ ਯੂ,
ਥੈਂਕ ਯੂ, ਟੇਕ ਕੇਅਰ। ਅਜੇ ਬਾਰਿਸ਼ ਦੇ ਕਾਰਨ ਮੈਚ ਸਟਾਰਟ ਨਹੀਂ ਹੋਇਆ, ਸੋ ਮੈਂ ਦੱਸਣਾ ਚਾਹੁੰਦਾ ਕਿ ਮੈਚ ਅਜੇ ਜਦੋਂ ਹੋਏਗਾ, ਜਿੱਦਾਂ ਹੀ ਆਨ ਹੋਏਗਾ, ਅਸੀਂ ਫੌਰਨ ਜਿਹੜਾ ਉਹ ਤੁਹਾਡੇ ਲਈ ਸ਼ੇਅਰ ਕਰ ਦਿਆਂਗੇ। ਰਾਮ ਸਿੰਘ ਜੀ ਦੇ ਨਾਲ ਗੱਲ ਕਰਾਂਗੇ, ਵਿਰਕ ਸਾਹਿਬ ਵੀ ਵੇਟ ਕਰ ਰਹੇ ਨੇ, ਉਹਨਾਂ ਦੇ ਵੀ ਵਿਚਾਰ ਸੁਣਨੇ ਨੇ, ਗਿਰੀਸ਼ ਜੀ ਦੇ ਵੀ ਗੱਲ ਕਰਾਂਗੇ, ਮਨਜੀਤ ਦੇ ਜੀ ਦੇ ਨਾਲ ਵੀ ਗੱਲ ਕਰਾਂਗੇ, ਰਾਮ ਸਿੰਘ ਜੀ ਤੁਸੀਂ ਵੇਟ ਕਰ ਲਓ, ਤੁਹਾਡੀ ਕਾਲ ਅਗਲੀ ਹੈ, ਫਿਰ ਗਿਰੀਸ਼ ਜੀ ਵੀ ਹੈਗੇ ਨੇ, ਮਨਜੀਤ ਜੀ, ਵਿਰਕ ਸਾਹਿਬ, ਸਾਰਿਆਂ ਨਾਲ ਅਜੇ ਗੱਲ ਪੈਂਡਿੰਗ ਹੈ, ਲੇਕਿਨ ਆਈ ਥਿੰਕ ਉਸ ਤੋਂ ਪਹਿਲਾਂ ਸਾਡੇ ਸਪੋਂਸਰ ਇੰਤਜ਼ਾਰ ਕਰ ਰਹੇ ਨੇ, ਸੋ ਉਹਨਾਂ ਦੇ ਨਾਲ ਗੱਲ ਕਰ ਲਓ ਜੀ। ਯੂ ਗੋ ਐਡ ਜੀ, ਤਾਨੀਆ ਜੀ ਤੁਸੀਂ ਪਹਿਲਾਂ ਸਪੋਂਸਰ ਲੈ ਲਓ ਆਪਣੇ।
ਜੀ ਬਿਲਕੁਲ, ਥੈਂਕ ਯੂ ਸੋ ਮਚ ਯੁਵੀਰ ਜੀ, ਸਾਡੇ ਨਾਲ ਇਸ ਸੈਗਮੈਂਟ ਦੇ ਇੰਪੋਰਟੈਂਟ ਸਪਾਂਸਰ ਵਾਇਰਲੈਸ ਲੈਨ ਤੋਂ ਮੁਬਾਰਕ ਜੀ ਜੁੜ ਚੁੱਕੇ ਨੇ, ਵੈਰੀ ਵੈਲ ਵੈਲਕਮ ਟੂ ਵਾਈ ਮੀਡੀਆ ਜੀ, ਮੁਬਾਰਕ ਜੀ।
ਜੀ ਬਹੁਤ ਸ਼ੁਕਰੀਆ ਤਾਨੀਆ ਜੀ, ਆਈ ਹੋਪ ਐਵਰੀਵਨ ਵਿਲ ਬੀ ਫਾਈਨ, ਔਰ ਸਭ ਤੋਂ ਪਹਿਲੇ ਸਭੀ ਲਿਸਨਰਸ ਨੂੰ ਔਰ ਵਾਈ ਮੀਡੀਆ ਟੀਮ ਨੂੰ ਗੁੱਡ ਮਾਰਨਿੰਗ। ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ, ਮੈਂ ਸਿਰਫ ਆਪਣੇ ਕੁਝ ਹਾਈਲਾਈਟਸ ਦੱਸਣਾ ਚਾਹਾਂਗਾ। ਜਿਸ ਤਰ੍ਹਾਂ ਕਿ ਵਾਇਰਲੈਸ ਲੈਨ ਤੇ ਆਲਵੇਜ਼ ਕੁਝ ਨਾ ਕੁਝ ਸਪੈਸ਼ਲ ਚੱਲਦਾ ਹੁੰਦਾ ਵਾ, ਜਿਸ ਤਰ੍ਹਾਂ ਕਿ ਵਾਇਰਲੈਸ ਲੈਂਡ ਬੈਲ ਦੇ ਆਥੋਰਾਈਜ਼ ਰਿਟੇਲਰ ਨੇ, ਆਥੋਰਾਈਜ਼ ਡੀਲਰ ਨੇ, ਤੇ ਸਾਡੇ ਕੋਲ ਬੈਲ ਦੀ ਸਾਰੀ ਸਰਵਿਸਿਜ਼ ਅਸੀਂ ਪ੍ਰੋਵਾਈਡ ਕਰਨੇ ਆ, ਜਿਹਦੇ ਵਿੱਚ ਬੈਲ ਦੇ ਸੈੱਲ ਫੋਨ ਆ ਜਾਂਦੇ ਨੇ, ਵਰਜਨ ਪਲੱਸ, ਔਰ ਇਸ ਤੋਂ ਇਲਾਵਾ ਲੱਕੀ ਮੋਬਾਇਲ, ਔਰ ਬੈਲ ਦੀ ਰੈਜ਼ੀਡੈਂਸ਼ੀਅਲ ਸਰਵਿਸਿਜ਼ ਜਿਹਦੇ ਵਿੱਚ ਬੈਲ ਦਾ ਹੋਮ ਇੰਟਰਨੈਟ, ਟੀਵੀ ਔਰ ਅਲਾਰਮ ਸਿਸਟਮ ਜਾਂ ਹੋਮ ਫੋਨ ਤੁਸੀਂ ਲੈਣਾ, ਇਹਨਾਂ ਸਾਰੀਆਂ ਸਰਵਿਸਿਜ਼ ਅਸੀਂ ਪ੍ਰੋਵਾਈਡ ਕਰਨੇ ਆ। ਤੇ ਮੈਂ ਦੱਸਣਾ ਚਾਹਾਂਗਾ, ਜਿਸ ਤਰ੍ਹਾਂ ਸਾਡੇ ਕੋਲ ਸੈੱਲ ਫੋਨ ਦੇ ਤੋਂ ਸ਼ੁਰੂ ਕਰਾਂਗਾ ਕਿ $30 ਤੋਂ ਸਾਡੇ ਪਲਾਨ ਸ਼ੁਰੂ ਹੋ ਰਹੇ ਨੇ, ਜਿਹਦੇ ਚ ਤੁਸੀਂ ਅਨਲਿਮਿਟਡ ਡਾਟਾ ਲੈ ਸਕਦੇ ਜੇ, ਉਹਦੇ ਚ ਕੈਨੇਡਾ US ਕਾਲਿੰਗ ਵੀ ਆ ਔਰ ਇੰਟਰਨੈਸ਼ਨਲ ਟੈਕਸਟਿੰਗ ਵੀ ਆ, ਉਹਦੇ ਚ ਕੋਈ ਕੰਟਰੈਕਟ ਨਹੀਂ ਆ। ਜਿਸ ਤਰ੍ਹਾਂ ਅਗਰ ਤੁਸੀਂ ਮੰਥ ਬਾਈ ਮੰਥ ਉਹਨੂੰ ਯੂਜ਼ ਕਰਨਾ ਤੇ ਜਦੋਂ ਮਰਜ਼ੀ ਕੈਂਸਲ ਕਰਵਾ ਸਕਦੇ ਜੇ, ਜਦੋਂ ਮਰਜ਼ੀ ਪੋਰਟ ਆਊਟ ਕਰ ਸਕਦੇ ਜੇ, ਔਰ ਇਸੇ ਤਰ੍ਹਾਂ ਅਗਰ ਤੁਹਾਨੂੰ ਇਸ ਤੋਂ ਜ਼ਿਆਦਾ ਡਾਟਾ ਚਾਹੀਦਾ, ਜਿਸ ਤਰ੍ਹਾਂ 30-40 GB ਉਸ ਤੋਂ ਬਾਅਦ ਅਨਲਿਮਿਟਡ ਹੈ, ਔਰ 40 ਤੁਹਾਨੂੰ 100 GB ਮਿਲ ਜਾਂਦਾ ਜੇ, ਉਸ ਤੋਂ ਬਾਅਦ ਵੀ ਅਨਲਿਮਿਟਡ ਹੈ 5G+ ਨੈਟਵਰਕ ਦੇ ਨਾਲ, ਔਰ ਇਹਦੇ ਵਿੱਚ ਕੋਈ ਬਿਜ਼ਨਸ ਦੀ ਰਿਕੁਆਇਰਮੈਂਟ ਨਹੀਂ ਹੈ। ਔਰ ਇਸੇ ਤਰ੍ਹਾਂ ਅਗਰ ਤੁਸੀਂ ਬਿਜ਼ਨਸ ਤੇ ਜਾਂਦੇ ਜੇ, ਤੇ ਬਿਜ਼ਨਸ ਤੇ ਅਗਰ ਤੁਹਾਡੇ ਕੋਲ ਹੋਮ ਇੰਟਰਨੈਟ ਹੈ, ਸਾਡੇ ਕੋਲ $40 ਚ 200 GB ਦਾ ਪਲਾਨ ਵਾ ਸਾਡੇ ਕੋਲ, $40 ਚ 200 GB ਤੁਸੀਂ ਲੈ ਸਕਦੇ ਜੀ। ਔਰ ਇਸ ਤੋਂ ਇਲਾਵਾ ਕੈਨੇਡਾ ਤੋਂ ਤੁਸੀਂ ਇੰਡੀਆ 1000 ਮਿੰਟਸ ਕਾਲ ਕਰ ਸਕਦੇ ਜੇ, 1000 ਮਿੰਟਸ ਐਵਰੀ ਮੰਥ ਤੁਸੀਂ ਈਚ ਲਾਈਨ ਤੋਂ ਕਾਲ ਕਰ ਸਕਦੇ ਜੇ, ਡਜ਼ਨਟ ਮੈਟਰ ਇੱਕ ਲਾਈਨ ਲੈਂਦੇ ਜੇ, ਇੱਕ ਤੋਂ ਜ਼ਿਆਦਾ ਲਾਈਨਾਂ ਲੈਂਦੇ ਜੇ, ਤੇ ਹਰ ਲਾਈਨ ਤੁਹਾਡੀ $40 ਦੀ ਹੋਏਗੀ, ਔਰ 200 GB ਡਾਟਾ, ਔਰ ਉਹਦੇ ਚ ਇੰਡੀਆ ਕਾਲਿੰਗ 1000 ਮਿੰਟਸ ਹਰ ਨੰਬਰ ਤੋਂ ਤੁਹਾਨੂੰ ਮਿਲੇਗੀ। ਔਰ ਅਗਰ ਇਹਦੇ ਨਾਲ ਤੁਸੀਂ ਫੋਨ ਐਡ ਕਰਨਾ, ਤੇ ਫੋਨ ਐਡ ਕਰਨ ਵਾਸਤੇ ਸਿਰਫ ਔਰ ਸਿਰਫ $1 ਤੋਂ ਸਾਡੇ ਕੋਲ ਡਿਵਾਈਸਿਸ ਜਿਹੜੀਆਂ ਨੇ ਸ਼ੁਰੂ ਹੋ ਜਾਂਦੀਆਂ ਨੇ, ਜਿਹਦੇ ਵਿੱਚ ਸੈਮਸੰਗ ਪਿਕਸਲ ਦੇ ਫੋਨ ਨੇ ਕੁਛ, ਉਹ ਤੁਹਾਨੂੰ $1 ਤੋਂ ਮਿਲਦੇ ਨੇ। ਉਸੇ ਤਰ੍ਹਾਂ ਅਗਰ ਤੁਸੀਂ ਐਪਲ ਦੇ ਆਈਫੋਨ ਔਰ ਲੇਟੈਸਟ ਡਿਵਾਈਸਿਸ ਜਿਹੜੀਆਂ ਸੈਮਸੰਗ S25 ਸੀਰੀਜ਼ ਲੈਣੀ, ਉਹਦੇ ਵਾਸਤੇ ਵੀ ਸਾਡੇ ਕੋਲ ਬਹੁਤ ਹੀ ਸਪੈਸ਼ਲ ਪ੍ਰਾਈਸਿਸ ਨੇ। ਤੇ ਇਹਨਾਂ ਸਾਰੀਆਂ ਪ੍ਰਾਈਸਿਸ ਨੂੰ 1x1 ਇੱਥੇ ਜ਼ਿਕਰ ਕਰਨਾ ਕਾਫੀ ਲੰਬਾ ਹੋ ਜਾਏਗਾ। ਅਗਰ ਤੁਹਾਡੀ ਕੋਈ ਚੋਇਸ ਦੀ ਡਿਵਾਈਸ ਆ, ਤੁਸੀਂ ਜ਼ਰੂਰ ਸਾਨੂੰ ਕਾਲ ਕਰੋ ਔਰ ਉਹਦੀ ਪ੍ਰਾਈਸ ਸਾਨੂੰ ਦੱਸ ਸਕਦੇ ਹਾਂ। ਤੇ ਜਿਹੜੀ $40 ਦਾ ਪਲਾਨ, ਉਹਦੇ ਵਿੱਚ ਤੁਸੀਂ ਫੋਨ ਦੀ ਪ੍ਰਾਈਸ ਐਡ ਕਰ ਲਓ, ਅਗਰ $1 ਦਾ ਲੈਂਦੇ ਤੇ 41 ਬਣ ਜਾਏਗਾ, ਅਗਰ ਤੁਸੀਂ $5 ਦੀ ਕੋਈ ਡਿਵਾਈਸ ਲੈਂਦੇ 45 ਹੋ ਜਾਏਗਾ, ਔਰ ਇਸੇ ਤਰ੍ਹਾਂ ਅਗਰ ਤੁਸੀਂ ਕੋਈ ਜ਼ਿਆਦਾ ਐਕਸਪੈਂਸਿਵ ਵਾਲੀ ਡਿਵਾਈਸ ਲੈਣੀ ਤਾਂ ਉਹਦੇ ਐਕਸਟਰਾ ਐਡ ਹੋ ਜਾਣਗੇ, ਤੁਹਾਨੂੰ $40 ਦਾ ਹੀ ਪਲਾਨ ਰਹੇਗਾ ਔਰ ਫੋਨ ਦੀ ਪ੍ਰਾਈਸ ਸੈਪਰੇਟ ਹੋ ਜਾਏਗੀ। ਔਰ ਇਹਦੇ ਵਾਸਤੇ ਜਿਹੜੇ $40 ਦਾ ਪਲਾਨ ਹੈ, ਇਹਦੇ ਵਾਸਤੇ ਬਿਜ਼ਨਸ ਦੀ ਰਿਕੁਆਇਰਮੈਂਟ ਹੁੰਦੀ ਹੈ, ਬਿਜ਼ਨਸ ਚ ਅਗਰ ਤੁਹਾਡੇ ਕੋਲ HST ਨੰਬਰ ਹੈ ਤੇ ਤੁਸੀਂ ਪਲਾਨ ਦੇ ਨਾਲ ਐਲੀਜੀਬਲ ਹੋ ਜਾਂਦੇ ਜੇ। ਔਰ ਇਸੇ ਤਰ੍ਹਾਂ ਤਾਨੀਆ ਜੀ, ਸਾਡੇ ਕੋਲ ਹੋਮ ਸਰਵਿਸਿਜ਼ ਵੀ ਨੇ ਬੈਲ ਦੀਆਂ, ਜਿਹਦੇ ਚ ਹੋਮ ਇੰਟਰਨੈਟ ਆ ਜਾਂਦਾ ਵਾ, ਹੋਮ ਇੰਟਰਨੈਟ ਜਿਹੜਾ ਵਾ ਸਾਡੇ ਕੋਲ 49.95 ਤੋਂ ਇਸ ਟਾਈਮ ਚੱਲ ਰਿਹਾ ਵਾ, ਜਿਹਦੇ ਚ ਤੁਸੀਂ ਅਨਲਿਮਿਟਡ ਹੋਮ ਇੰਟਰਨੈਟ ਯੂਜ਼ ਕਰ ਸਕਦੇ। ਡਜ਼ਨਟ ਮੈਟਰ ਤੁਹਾਡੇ ਕੋਲ 10 ਡਿਵਾਈਸਿਸ ਨੇ ਘਰ ਵਿੱਚ ਜਾਂ 20 ਡਿਵਾਈਸਿਸ ਨੇ, ਤੁਸੀਂ ਵਾਈ ਫਾਈ ਉਹਦੇ ਨਾਲ ਕਨੈਕਟ ਕਰਨਾ ਤੇ ਬਹੁਤ ਹੀ ਅੱਛੀ ਸਪੀਡ ਤੁਹਾਨੂੰ ਮਿਲ ਜਾਂਦੀ ਆ। ਔਰ ਇਹਨਾਂ ਜਿਹੜੀ ਆ ਹੋਮ ਇੰਟਰਨੈਟ ਦੀ ਪ੍ਰਾਈਸਿਸ ਔਰ ਸਪੀਡ ਵਾਸਤੇ ਤੁਹਾਨੂੰ ਕਾਲ ਕਰਨੀ ਪਏਗੀ, ਕਿਉਂਕਿ ਡਿਫਰੈਂਟ ਡਿਫਰੈਂਟ ਏਰੀਏ ਦੇ ਵਿੱਚ ਡਿਫਰੈਂਟ ਸਪੀਡ ਔਰ ਡਿਫਰੈਂਟ ਪ੍ਰਾਈਸਿਸ ਨਾ। ਔਰ ਹੋਮ ਇੰਟਰਨੈਟ ਵਾਸਤੇ ਜਿਸ ਮੈਂ ਆਲਵੇਜ਼ ਕਹਿੰਦਾ ਕਿ ਅਗਰ ਤੁਹਾਨੂੰ ਹੋਮ ਇੰਟਰਨੈਟ ਦੀ ਜ਼ਰੂਰਤ ਹੈ, ਤੁਹਾਨੂੰ ਸਟੋਰ ਵਿਜ਼ਟ ਦੀ ਜ਼ਰੂਰਤ ਨਹੀਂ ਹੈ, ਤੁਸੀਂ ਸਿਰਫ ਸਾਨੂੰ ਕਾਲ ਕਰ ਲਓ, ਅਸੀਂ ਫੋਨ 'ਤੇ ਹੀ ਸੈਟਅਪ ਕਰਕੇ ਟੈਕਨੀਸ਼ੀਅਨ ਘਰ ਭੇਜ ਸਕਦੇ ਹਾਂ। ਅਤੇ ਇਹਨਾਂ ਸਾਰੀਆਂ ਸਰਵਿਸਿਜ਼ ਵਾਸਤੇ ਇੱਕ ਹੀ ਨੰਬਰ ਹੈ ਜਿੱਥੇ ਤੁਸੀਂ ਕਾਲ ਕਰਨੀ ਹੈ, ਨੰਬਰ ਜਿਹੜਾ ਵਾ ਉਹ ਸਾਡਾ 905-799-9313-905-793-9913 'ਤੇ ਤੁਸੀਂ ਕਾਲ ਕਰਨੀ ਹੈ, 905-799-9313 'ਤੇ। ਮੈਂ ਮਿਸ ਕਰ ਗਿਆ ਸਰ, ਤੁਸੀਂ ਕ੍ਰਾਸ ਕਰਦੇ ਜੇ ਕੈਨੇਡੀ ਤੇ ਫਰੈਸ਼ਕੋ ਵਾਲੇ ਪਲਾਜ਼ੇ ਵਿੱਚ ਲੋਕੇਟਡ ਹੈ ਔਰ ਦੂਸਰੀ ਲੋਕੇਸ਼ਨ ਜਿਹੜੀ ਹੈ ਉਹ ਬਰੈਂਪਟਨ ਟੀਵੀ ਐਂਡ ਅਪਲਾਇੰਸਿਸ ਦੇ ਅੰਦਰ ਤੁਸੀਂ ਆ ਸਕਦੇ ਜੀ ਉੱਥੇ ਤੁਹਾਨੂੰ ਸੈਕਿੰਡ ਲੋਕੇਸ਼ਨ ਮਿਲੇਗੀ ਜਿਸ ਤਰ੍ਹਾਂ ਕਿ ਅੱਜ ਗੁੱਡ ਫਰਾਈਡੇ ਔਰ ਅੱਜ ਵੀ ਅਸੀਂ ਓਪਨ ਹਾਂ 11 ਟੂ 6 ਅਸੀਂ ਓਪਨ ਹੋਵਾਂਗੇ ਤੁਸੀਂ ਅੱਜ ਵੀ ਪਹੁੰਚ ਸਕਦੇ ਜੀ ਸਾਡੇ ਕੋਲ ਔਰ ਅੱਗੇ ਵੀਕਐਂਡ ਤੇ ਵੀ ਅਸੀਂ ਖੁੱਲੇ ਹਾਂ ਤੇ ਨੰਬਰ ਇੱਕ ਹੀ ਹੈ ਜਿੱਥੇ ਤੁਸੀਂ ਕਾਲ ਕਰਨੀ ਹੈ 905-799-93-13 905-799-93-13 ਤੁਸੀਂ ਕਾਲ ਕਰਕੇ ਸਾਡੇ ਕੋਲ ਪਹੁੰਚ ਸਕਦੇ ਜੇ 905-799-93-13 ਥੈਂਕ ਯੂ ਵੈਰੀ ਮਚ ਤੁਹਾਡੇ ਟਾਈਮ ਦੇਣ ਦਾ
ਥੈਂਕ ਯੂ ਜੀ ਥੈਂਕ ਯੂ ਸੋ ਮਚ ਮੁਬਾਰਕ ਜੀ ਐਂਡ ਇਹਦੇ ਨਾਲ ਹੀ